And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਵਾਸੂ ਜੀ, ਬਾਰਿਸ਼ ਬੜੀ ਤੇਜ਼ ਹੋਈ ਰਾਤੀ ਤੇ ਹਵਾ ਤੇ ਇੱਦਾਂ ਛੂਕਦੀ ਸੀ, ਬੜੀ ਤੇਜ਼ ਰਫ਼ਤਾਰ ਤੇ ਹਵਾ ਸੀ।
ਕਿੱਦਾਂ ਛੂਕਦੀ ਸੀ?
ਮੈਂ ਕਿੱਦਾਂ ਦੱਸਾਂ, ਉਹ ਤਾਂ ਹਵਾ ਦਾ ਕੰਮ ਹੈ।
ਤੁਸੀਂ ਆਪ ਹੀ ਕਿਹਾ ਵੀ ਇੱਦਾਂ ਛੂਕਦੀ ਸੀ, ਗੱਲ ਪੂਰੀ ਕਰ।
ਗੱਲ ਹੀ ਛੱਡੋ, ਅੱਗੇ ਮੈਂ ਇਹ ਕਹਿਣਾ ਸੀ
ਨਾ, ਛੱਡਤੀ।
ਹਾਂਜੀ, ਪਰ ਹੁਣ ਇਹ ਵੀ ਅੱਜ ਥੋੜਾ ਜਿਹਾ ਹਵਾ ਵਗੈਰਾ ਵਾਲੇ ਪਾਸਿਓਂ ਜਾਂ ਬਾਰਿਸ਼ ਵਾਲੇ ਪਾਸਿਓਂ ਡਿਊਰਿੰਗ ਦ ਡੇ ਤਾਂ ਰਾਹਤ ਰਹਿਣੀ ਆ, ਪਰ ਲੇਟਰ ਇਨ ਦੀ ਈਵਨਿੰਗ ਮੀਂਹ ਦੁਬਾਰਾ ਤੋਂ ਸ਼ੁਰੂ ਹੋਣਾ। ਕੱਲ੍ਹ ਨੂੰ ਵੀ ਬਾਰਿਸ਼ ਹੋਣ ਦੇ ਪੂਰੇ ਪੂਰੇ ਚਾਂਸਿਸ ਨੇ ਤੇ ਹੁਣ ਠੰਡ ਹੋ ਗਈ ਆ।
ਯਾ, ਠੰਡ ਅੱਜ ਸਵੇਰੇ ਜ਼ਿਆਦਾ ਠੰਡ ਫੀਲ ਹੋ ਰਹੀ ਸੀ।
4 ਡਿਗਰੀ ਸੈਲਸੀਅਸ ਤਾਪਮਾਨ ਹੈ ਮਹਿਸੂਸ ਹੁੰਦਾ, -3 ਵਰਗਾ। ਸੋ ਆਉਂਦੇ ਦਿਨਾਂ ਦੇ ਵਿੱਚ ਹੁਣ ਮੈਕਸੀਮਮ ਟੈਂਪਰੇਚਰ ਸਿੰਗਲ ਡਿਜਿਟ ਦੇ ਵਿੱਚ ਹੀ ਨੇ। ਸੋ ਇਸ ਕਰਕੇ
ਤੁਹਾਨੂੰ -3 ਵਰਗਾ ਫੀਲ ਹੋ ਰਿਹਾ ਕਿ ਵੈਸੇ ਮਤਲਬ ਲਿਖਿਆ ਹੋਇਆ?
ਨਹੀਂ, ਲਿਖਿਆ
ਹੋਇਆ, ਆਪਣੀ ਗੱਲ
ਸਭ ਕੁਛ ਲਿਖਿਆ ਹੋਇਆ ਬਸ। ਜੇ ਵੀ ਸੋਚੋ, ਬੰਦਾ ਕਹੇ ਮੈਨੂੰ -3 ਵਰਗਾ ਫੀਲ ਹੋ ਰਿਹਾ, ਵੀ ਅੱਡੇ ਕਿੱਡੇ ਸੈਂਸਰ ਲੱਗੇ ਤੇਰੇ 'ਚ, ਹੈਨਾ, ਵੀ ਇੰਨਾ ਸਟੀਕ ਅਗਲਾ ਦੱਸ ਦੇਵੇ ਵੀ ਮੈਨੂੰ ਐਂ ਫੀਲ ਹੁੰਦਾ। ਪਰ ਅੱਜ ਠੰਡਕ ਜ਼ਿਆਦਾ ਮਹਿਸੂਸ ਹੁੰਦੀ ਪਈ ਆ, ਇਸ ਕਰਕੇ ਉਹਦੇ ਮੁਤਾਬਕ ਆਪਣੀ ਤਿਆਰੀ ਤਿਊਰੀ ਜ਼ਰੂਰ ਕਰਕੇ ਰੱਖਿਓ। ਬੰਦਾ ਨਾ ਕਈ ਵਾਰੀ ਵਾਸੂ ਜੀ ਜੈਕਟ ਤਾਂ ਪਾ ਲੈਂਦਾ, ਪਰ ਉਹਨੂੰ ਆਪਾਂ ਜ਼ਿਪ ਅਪ ਨਹੀਂ ਕਰਦੇ। ਇਟ ਇਜ਼ ਵੈਰੀ ਇੰਪੋਰਟੈਂਟ। ਉਹ ਹਵਾ ਨਹੀਂ ਤਾਂ ਪਾਈ ਨਾ ਪਾਈ ਇੱਕ ਬਰਾਬਰ ਆ,
ਠੀਕ ਹੈ।
ਜਦੋਂ ਹਵਾ ਵਗਦੀ ਹੋਵੇ ਉਹ ਫਿਰ ਐਨ ਬੋਨ ਚਿਲਿੰਗ ਕੋਲਡ, ਸਿੱਧਾ ਉਹਦਾ ਪਰਪਸ ਹੀ ਡਿਫੀਟ ਹੋ ਜਾਂਦਾ ਜੈਕਟ ਪਾਈ ਦਾ।
ਜ਼ਿਪ ਬੰਦ ਰੱਖਣੀ
ਚਾਹੀਦੀ। ਜੀ ਜੀ ਜੀ,
ਮੈਂ ਕਰ ਲਿਆ ਨੋਟ।
ਜੀ, ਠੀਕ ਹੈ ਵਾਸੂ ਜੀ। ਹੋਰ ਸੁਣਾਓ,
ਹੋਰ ਸਭ ਵਧੀਆ ਜੀ?
ਤੁਸੀਂ ਵੀ ਦਓ ਕੋਈ।
ਨਾ ਨਾ, ਆਪਣਾ ਸੁਣਨ ਵਾਲਿਆਂ ਸਿੱਖਣ ਵਾਲਿਆਂ
ਚੋਂ। ਅੱਛਾ ਅੱਛਾ, ਠੀਕ ਹੈ ਠੀਕ ਹੈ। ਵਾਸੂ ਜੀ, ਜਿਹੜੇ ਸਰਵੇਖਣ ਵਗੈਰਾ ਹੁੰਦੇ ਨੇ,
ਹਾਂਜੀ,
ਜਦੋਂ ਲੋਕਾਂ ਨੂੰ ਸਵਾਲ ਪੁੱਛੇ ਜਾਂਦੇ ਨੇ, ਜਿਵੇਂ ਲੈਜੇ ਵੱਲੋਂ ਇੱਕ ਪੋਲ ਕੀਤੀ ਗਈ ਆ, ਉਹਨਾਂ ਦਾ ਵੀ ਮਕਸਦ ਇਹੀ ਹੁੰਦਾ ਕਿ ਜਿਹੜੇ ਨੀਤੀ ਘਾੜੇ ਨੇ ਉਹ ਕੁਝ ਗੱਲਾਂ ਸਿੱਖ ਲੈਣ।
ਜੀ,
ਕਈ ਵਾਰੀ ਇਹ ਸਰਵੇਖਣ ਨੀਤੀ ਘਾੜਿਆਂ ਵੱਲੋਂ ਖੁਦ ਕਰਵਾਏ ਜਾਂਦੇ ਨੇ, ਕਈ ਵਾਰੀ ਇਹ ਸਰਵੇਖਣ ਕਹਿ ਲਓ ਕਿ ਕਿਸੇ ਮੁੱਦੇ ਵੱਲ ਧਿਆਨ ਖਿੱਚਣ ਦੇ ਵਾਸਤੇ ਕਿਸੇ ਨਾ ਕਿਸੇ ਗਰੁੱਪ ਵੱਲੋਂ ਜਾਂ ਜਿਹੜੀਆਂ ਇਹ ਸਰਵੇ ਵਾਲੀਆਂ ਕੰਪਨੀਆਂ ਨੇ ਇਹਨਾਂ ਵੱਲੋਂ ਕੀਤੇ ਜਾਂਦੇ ਨੇ। ਇੱਕ ਸਰਵੇਖਣ ਕੀਤਾ ਗਿਆ ਹੈ ਲੈਜੇ ਵੱਲੋਂ, ਇਹਦੇ ਵਿੱਚ ਵੈਸੇ ਯਾਰ 250 ਬੰਦਿਆਂ ਦੀ ਰਾਏ ਲਈ ਗਈ ਆ।
ਹਾਂਜੀ,
ਸਰੀ ਦੇ ਸਿਰਫ 250 ਬੰਦਿਆਂ ਨਾਲ ਹੀ ਗੱਲ ਕੀਤੀ ਆ। ਇਹ 250 ਤੇ ਮੇਰੀ ਨਜ਼ਰ ਹੁਣੇ ਪਈ ਨੰਬਰ ਤੇ, ਮੈਂ ਪਹਿਲਾਂ ਬਾਕੀ ਦੀ ਪਰਸੈਂਟੇਜ ਵੱਲ ਚਲਿਆ ਗਿਆ। ਯਾਰ, 7 ਲੱਖ ਦੇ ਸ਼ਹਿਰ 'ਚ 250 ਬੰਦੇ ਨਾਲ ਗੱਲ ਕਰਨੀ, ਮੈਨੂੰ ਤਾਂ ਪਹਿਲਾਂ ਹੀ ਹੁਣ ਸਰਵੇ ਤੇ ਸ਼ੱਕ ਜਿਹਾ ਹੋਣ ਲੱਗ ਪਿਆ।
ਸੋ ਇਹਦੇ ਜਿਹੜੀਆਂ ਗੱਲਾਂ ਕੀਤੀਆਂ ਵੀ ਨੇ, ਜੋ ਨੰਬਰਸ ਵੀ ਨੇ
ਜੀ,
ਉਹਦੇ 'ਚ ਕੋਈ ਖਾਸ ਇੱਦਾਂ ਕੋਈ ਗਰਾਊਂਡ ਬ੍ਰੇਕਿੰਗ ਕੋਈ ਇਹਦੇ 'ਚੋਂ
ਗੱਲ ਵੀ ਗੱਲ
ਨਹੀਂ ਕੋਈ ਖਾਸ। ਸੋ ਇਹਦੇ 'ਚ ਬੇਸਿਕਲੀ ਇਹੀ ਸੀ ਕਿ ਇਹਨਾਂ ਨੇ ਸਰੀ ਤੇ ਵੈਨਕੂਵਰ ਰੈਜੀਡੈਂਟਸ ਦੇ ਅੱਡ ਅੱਡ ਸਰਵੇ ਕੀਤੇ।
ਹਾਂਜੀ,
ਤੇ ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਮਿਊਨਿਸਪਲ ਇਲੈਕਸ਼ਨ ਹੋ ਰਿਹਾ, ਤੁਹਾਡੀਆਂ ਤਰਜੀਹਾਂ ਕੀ ਨੇ, ਤੁਹਾਨੂੰ ਕੀ ਲੱਗਦਾ ਸ਼ਹਿਰ ਵਿੱਚ ਕੰਮ ਠੀਕ ਠਾਕ ਹੋ ਰਿਹਾ ਕਿ ਨਹੀਂ। ਸਰੀ 'ਚ ਇਹਨਾਂ ਨੇ 7 ਲੱਖ ਤੋਂ ਜ਼ਿਆਦਾ ਦੀ ਆਪਣੀ ਜਨਸੰਖਿਆ ਹੈ, ਇਹਨਾਂ ਨੇ 250 ਦੇ ਨਾਲ ਹੀ ਗੱਲ ਕੀਤੀ ਹੈ।
250 ਬੰਦਾ ਸਿਲੈਕਟ ਕੀਤਾ।
ਸੋ ਉਹਦੇ ਵਿੱਚੋਂ 44% ਕਹਿੰਦੇ ਜੀ ਕਿ ਸਰੀ ਸਹੀ ਦਿਸ਼ਾ ਦੇ ਵਿੱਚ ਅੱਗੇ ਜਾ ਰਿਹਾ, ਤੇ 46% ਕਹਿੰਦੇ ਅਸੀਂ ਗਲਤ ਦਿਸ਼ਾ ਦੇ ਵਿੱਚ ਅੱਗੇ ਜਾ ਰਹੇ ਹਾਂ, ਵੀ ਆਰ ਔਨ ਰੋਂਗ ਟਰੈਕ।
ਤੇ ਮੇਅਰ ਬ੍ਰੈਂਡਾ ਲੋਕ ਨੂੰ 45% ਉਹਨਾਂ ਦੀ ਕਾਰਗੁਜ਼ਾਰੀ ਨੂੰ ਅਪਰੂਵ ਕਰਦੇ ਨੇ, ਤੇ 36% ਡਿਸਅਪਰੂਵ ਕਰਦੇ ਨੇ।
ਹਾਂਜੀ, ਸੋ 19% ਕਹਿੰਦੇ ਨੋਟ ਸ਼ੋਰ। ਸੋ ਇਮਾਨਦਾਰ ਲੋਕ ਵੀ ਹੈਗੇ ਨੇ, ਤੇ ਪੁੱਛਿਆ ਗਿਆ ਵੀ
ਨੋਟ ਸ਼ੋਰ ਆ ਇਮਾਨਦਾਰ?
ਹਾਂ, ਕਿ ਜਿਹੜਾ ਬੰਦਾ ਮੰਨ ਜਾਏ ਮੈਨੂੰ ਪਤਾ ਨਹੀਂ।
ਹਾਂ, ਇਹ ਗੱਲ ਠੀਕ ਆ,
ਇਮਾਨਦਾਰ ਹੁੰਦਾ ਨਾ ਬੰਦਾ।
ਨਹੀਂ, ਜਿਹੜਾ ਅਪਰੂਵ ਜਾਂ ਡਿਸਅਪਰੂਵ ਕਰ ਉਹ ਵੀ ਇਮਾਨਦਾਰ ਹੋ ਸਕਦਾ, ਐਡੀ ਗੱਲ
ਨਹੀਂ। ਜਿਹੜੇ ਸਰੀ 'ਚ ਇੱਦਾਂ ਮੰਨਣ ਵਾਲੇ ਮੈਨੂੰ ਪਤਾ ਨਹੀਂ।
ਹਾਂ, ਜਿਹੜਾ ਕਹਿ ਦੇ ਮੈਨੂੰ ਪਤਾ ਨਹੀਂ ਜਾਂ ਮੈਨੂੰ ਬਖਸ਼ੋ, ਉਹ ਤਾਂ ਪੱਕਾ ਇਮਾਨਦਾਰ।
ਸਰੀ 'ਚ ਇੱਕ ਬੜੀ ਗੱਲ ਚੱਲਦੀ ਹੈ, ਜੋ ਸਾਡੇ ਉਹ ਲਿਸਨਰ ਸੁਣ ਰਹੇ ਹੋਣਗੇ ਇਸ ਵੇਲੇ ਹੱਸਣਗੇ ਮੇਰੀ ਗੱਲ ਸੁਣ ਕੇ, ਬੜੀ ਗੱਲ ਚੱਲਦੀ ਜੀ ਇਹ ਫਲਾਂ ਬੰਦੇ ਸਾਡੇ ਤਾਂ, ਇਹ ਤਾਂ ਓਸ਼ਨ ਨੇ, ਓਸ਼ਨ ਜਾਣਕਾਰੀ ਦੇ,
ਜਾਣਕਾਰੀ
ਇਹ ਤਾਂ ਓਸ਼ਨ ਨੇ, ਓਸ਼ਨ ਕਹਿੰਦੇ ਵੀ ਜਾਣਕਾਰੀ ਦਾ ਸਾਗਰ ਹੈ
ਜੀ।
ਓਸ਼ਨ ਕਿਹਾ ਜਾਂਦਾ ਸ਼ਬਦ ਇੱਥੇ ਸਰੀ ਦੇ ਵਿੱਚ, ਓਸ਼ਨ ਬਹੁਤ ਸਾਰੇ ਨੇ
ਜੀ ਜੀ।
ਤੇ ਇੱਦਾਂ ਮੰਨ ਜਾਵੇ ਕੋਈ ਕਿ ਮੈਨੂੰ ਪਤਾ ਨਹੀਂ ਜੀ, ਆਈ ਐਮ ਨੋਟ ਸ਼ੋਰ,
ਸਮੁੰਦਰ ਛੱਲਾਂ ਵੀ ਆਉਂਦੀਆਂ ਨੇ,
ਮੈਂ ਉਸ ਐਂਗਲ ਤੋਂ ਕਹਿ ਰਿਹਾ ਸੀ ਵੀ ਇਹ ਇਮਾਨਦਾਰ ਲੋਕ ਨੇ
ਜੀ। ਉਹ ਓਸ਼ਨ ਸ਼ਾਂਤ ਵੀ ਨਹੀਂ ਰਹਿੰਦੇ ਨਾ ਕਈ, ਉਹ ਫਿਰ ਛੱਲਾਂ ਬਹੁਤ ਆਉਂਦੀਆਂ ਜੀ,
ਕਿਉਂਕਿ ਉਹ ਸ਼ਾਂਤ ਪ੍ਰਸ਼ਾਂਤ ਮਹਾਸਾਗਰ ਤਾਂ ਹੈਗਾ ਆਪਣੇ ਕਿੱਥੇ, ਉਹ ਬਹੁਤ ਵੱਡਾ। ਸੋ ਐਨੀਵੇ, ਸੋ ਟੌਪ ਇਸ਼ੂਜ਼ ਬਾਰੇ ਜਦੋਂ ਪੁੱਛਿਆ ਗਿਆ ਤੇ ਅਫਕੋਰਸ ਪਹਿਲੇ ਨੰਬਰ ਤੇ ਪਬਲਿਕ ਸੇਫਟੀ ਹੈ, 43% ਕਹਿੰਦੇ ਵੀ ਸਭ ਤੋਂ ਵੱਡਾ ਮੁੱਦਾ ਪਬਲਿਕ ਸੇਫਟੀ ਦਾ, 35% ਕਹਿੰਦੇ ਸਾਡੇ ਟੈਕਸ ਘਟਾਓ
ਜੀ,
ਕਿ ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਵੀ ਇਹ ਵਧਣਾ ਨਹੀਂ ਚਾਹੀਦਾ।
ਗਰੋਥ ਬਾਰੇ ਵਾਸੂ ਜੀ, ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕਿ ਅਟਰੈਕਟਿੰਗ ਮੋਰ ਪੀਪਲ ਟੂ ਦ ਕਮਿਊਨਿਟੀ ਵਾਜ਼ ਦ ਲੋਐਸਟ ਪ੍ਰਾਇਓਰਿਟੀ। ਸਿਰਫ 2% ਹੀ ਇਸ ਗੱਲ ਦੀ ਸਪੋਰਟ ਕਰਦੇ ਨੇ ਕਿ ਜ਼ਿਆਦਾ ਹੋਰ ਲੋਕ ਸਰੀ ਚ ਆਉਣ।
ਯਾਰ, ਜਨਸੰਖਿਆ ਪਹਿਲਾਂ ਹੀ ਬਹੁਤ ਆ। ਸੋ ਇਹ ਪੁੱਛਿਆ ਗਿਆ ਕਿਉਂਕਿ ਪ੍ਰਾਇਓਰਟੀਜ਼ ਦੀ ਲਿਸਟ ਇਹਨਾਂ ਨੇ ਦਿੱਤੀ ਸੀ ਕਿ ਤੁਹਾਡੇ ਮੁਤਾਬਿਕ ਇਹਨੂੰ ਰੈਂਕ ਕਰ ਦਿਓ ਵੀ ਪਹਿਲੇ ਨੰਬਰ 'ਤੇ ਕੀ ਆ, ਦੂਜੇ 'ਤੇ ਕੀ ਆ, ਅਤੇ ਅਟਰੈਕਟਿੰਗ ਮੋਰ ਪੀਪਲ ਟੂ ਦਾ ਸਿਟੀ ਆਫ ਕੋਰਸ, ਉਹ ਲਾਸਟ 'ਤੇ ਸੀਗਾ, ਨੋਬਡੀ ਵਾਂਟਸ ਕਿ ਸੰਖਿਆ ਜਨਸੰਖਿਆ ਹੋਰ ਜ਼ਿਆਦਾ ਹੋਰ ਤੇਜ਼ੀ ਨਾਲ ਵਧੇ ਕਿਉਂਕਿ ਇਨਫਰਾਸਟ੍ਰਕਚਰ ਆਪਣੇ ਕੋਲ ਹੈ ਨਹੀਂ ਸਪੋਰਟ ਕਰਨ ਲਈ। ਅਤੇ ਪੁੱਛਿਆ ਗਿਆ ਵੀ ਤੁਸੀਂ ਇਹ ਦੱਸੋ ਕਿ ਅਸੀਂ ਇੱਕ ਲੋਟ ਦੇ ਉੱਤੇ ਜ਼ਿਆਦਾ ਘਰ ਬਣਾਈਏ ਜਾਂ ਫਿਰ ਹਾਈ ਰਾਈਜ਼ ਜ਼ਿਆਦਾ ਬਣਾਈਏ
ਜੀ।
ਅਤੇ ਜ਼ਿਆਦਾਤਰ ਲੋਕਾਂ ਨੇ ਇਹ ਕਿਹਾ ਕਿ ਵੀ ਤੁਸੀਂ ਇੱਕ ਲੋਟ ਦੇ ਉੱਤੇ ਘਰ ਜ਼ਿਆਦਾ ਬਣਾ ਲਓ, ਕਿ ਵੀ ਪ੍ਰੈਫਰ ਦੈਟ ਟੂ ਹਾਈ ਰਾਈਜ਼ਸ।
ਅਤੇ ਵੈਸੇ ਵੀ ਜਿਹੜੇ ਮਲਟੀ ਫੈਮਿਲੀ ਯੂਨਿਟਸ ਬਣਨੇ ਵੀ ਨੇ, ਜਿਹੜੀਆਂ ਲੋਅ ਰਾਈਜ਼ ਬਿਲਡਿੰਗਸ ਨੇ, ਉਹਨਾਂ ਨੂੰ ਜ਼ਿਆਦਾ ਤਰਜੀਹ ਆ, ਕਿ ਪਰ ਇਹ ਵੀ ਹਾਈ ਰਾਈਜ਼ ਦੀ ਥਾਂ 'ਤੇ ਉਹ ਕੌਨਕ੍ਰੀਟ ਜੰਗਲ ਨਹੀਂ ਚਾਹੁੰਦੇ ਜਿਹੜੇ ਸਰੀ ਦੇ, ਇਹ 250 ਵਸਨੀਕ ਨੇ।
ਹਾਂਜੀ,
ਕਿਉਂਕਿ 250 ਦਾ ਹੀ ਸਰਵੇਖਣ ਕੀਤਾ ਗਿਆ।
ਹਾਂਜੀ, ਇਹ ਕੋਈ ਖਾਸ ਹੀ ਲੋਕ ਹੋਣਗੇ।
ਸਹੀ ਗੱਲ ਹੈ। ਫਿਰ 10,000 ਸੀਟਾਂ ਵਾਲੇ ਅਰੀਨਾ ਬਾਰੇ ਵੀ ਪੁੱਛਿਆ ਗਿਆ ਵਾ।
ਹਾਂਜੀ, 48% ਕਹਿੰਦੇ ਬਣਾ ਦਿਓ, ਸਪੋਰਟ ਕਰਦੇ ਹਾਂ ਅਸੀਂ, 38% ਕਹਿੰਦੇ ਕਿ ਨਹੀਂ ਕੀ ਲੋੜ ਹੈ।
ਪਰ ਇਸ ਅਰੀਨਾ ਦੇ ਵਾਸਤੇ ਸਭ ਤੋਂ ਜਿਹੜੀ ਮਜ਼ਬੂਤ ਸਪੋਰਟ ਹੈਗੀ ਹੈ ਉਹ ਹੈ 18-34 ਸਾਲ ਵਾਲੇ ਉਮਰ ਵਰਗ ਦੇ ਵਿੱਚ। 59% ਆਫ ਦੋਜ਼ ਰਿਸਪੋਂਡੈਂਟ ਸੈਡ ਕਿ ਠੀਕ ਆ। ਹੁਣ 250 ਦੇ ਵਿੱਚੋਂ ਬਸ ਜੀ 18-34 ਸਾਲ ਵਾਲੇ ਰਿਸਪੋਂਡੈਂਟਸ 63 ਨੇ, 63 ਉਹਨਾਂ ਦੇ ਵਿੱਚੋਂ 59% ਨੇ ਕਿਹਾ, ਮਤਲਬ 36-37 ਬੰਦਿਆਂ ਨੇ ਕਿਹਾ ਵੀ ਹਾਂ ਬਣਾ ਦੋ ਜੀ ਚਾਹੀਦਾ, ਯਾਰ ਛੱਡੋ ਯਾਰ ਮੈਂ ਨਹੀਂ ਕਰਦਾ ਸਰਵੇ।
ਇੱਕ ਗੱਲ ਕਰ ਲੈਂਦੇ ਹਾਂ, ਸੋ ਅਸੀਂ ਕਿਉਂਕਿ ਜ਼ਿਕਰ ਕੀਤਾ ਵੀ 45% ਦੇ ਅਪਰੂਵ ਆਫ ਬ੍ਰੈਂਡਾ ਲੋਕ, ਇਹ ਉਹਨਾਂ ਦੀ ਜਿਹੜੀ ਕਾਗਜ਼ਾਰੀ ਅਜੇ ਤੱਕ ਠੀਕ ਹੈ, 36% ਕਹਿੰਦੇ ਵੀ ਡਿਸਅਪਰੂਵ, 19% ਕਹਿੰਦੇ ਵੀ ਆਰ ਨੋਟ ਸ਼ੋਰ, 50% ਕਹਿੰਦੇ ਕਿ ਅਸੀਂ ਚਾਹਾਂਗੇ ਕਿ ਇਹ ਅਗਲੇ ਇਲੈਕਸ਼ਨ ਦੇ ਵਿੱਚ ਮੇਅਰ ਬ੍ਰੈਂਡਾ ਲੋਕ ਦੀ ਜਗ੍ਹਾ 'ਤੇ ਕੋਈ ਹੋਰ ਬਣੇ
ਜੀ ਜੀ,
ਅਤੇ 23% ਕਹਿੰਦੇ ਕਿ ਅਸੀਂ ਬ੍ਰੈਂਡਾ ਲੋਕ ਨੂੰ ਹੀ ਦੁਬਾਰਾ ਆਪਣਾ ਮੇਅਰ ਦੇਖਣਾ ਚਾਹੁੰਦੇ ਹਾਂ। ਸੋ
ਇਹਨਾਂ 250 ਚੋਂ,
ਇਹਨਾਂ 250 ਦੇ ਵਿੱਚੋਂ, ਸੋ ਜਿਹੜਾ ਸਰਵੇ ਕੀਤਾ ਲੈਜੇ ਨੇ, ਕਿਉਂਕਿ ਅਸੀਂ ਇਹਦੇ ਬਾਰੇ ਗੱਲ ਤਾਂ ਕਰ ਰਹੇ ਹਾਂ ਕਿ ਲੈਜੇ ਜਿਹੜੀ ਕੰਪਨੀ ਆ ਥੋੜ੍ਹੀ ਰੈਪਿਊਟਡ ਆ, ਇਹਨਾਂ ਦੇ ਸਰਵੇ ਥੋੜ੍ਹੇ ਜ਼ਿਆਦਾ ਭਰੋਸੇਮੰਦ ਹੁੰਦੇ ਨੇ, ਪਰ ਇਹਦੇ ਵਿੱਚ ਸੈਂਪਲ ਸਾਈਜ਼ ਬਹੁਤ ਹੀ ਜ਼ਿਆਦਾ ਛੋਟਾ
ਜੀ। ਛੁੱਟੀਆਂ 'ਚ ਜਾਣਾ ਹੋਣਾ ਬੰਦੇ ਨੇ, ਜਿਹਨੂੰ ਜ਼ਿੰਮੇਵਾਰੀ,
ਉਹਨੂੰ ਲੱਗਦਾ ਕਿ ਹਾਈ ਰਾਈਜ਼ 'ਚ ਚਲੇ ਗਿਆ ਕਿਤੇ,
ਹਾਂ ਉੱਥੇ ਹੀ ਕਰਕੇ ਬਾਹਰ,
ਉੱਥੇ ਹੀ ਕਰਕੇ ਉਹਨੇ 15-20 ਮਿੰਟ ਲਾਏ ਲੱਗਦੇ ਆ।
ਹਾਂ, ਕਿਉਂਕਿ ਪਾਇਲ ਬਿਜ਼ਨਸ ਸੈਂਟਰ ਤਾਂ ਇਹ ਲੱਗਦੇ ਨੇ, ਕਿਉਂਕਿ ਜਿਹਨੇ ਇਹ ਸਰਵੇ ਦੇ ਜਿਹੜਾ ਇੱਕ ਪਬਲਿਸ਼ ਹੋਇਆ ਹੋਇਆ ਹੈਗਾ ਨਤੀਜਾ,
ਹਾਂਜੀ,
ਜੇ ਉਹ ਦੇਖਣਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਪਾਇਲ ਬਿਜ਼ਨਸ ਸੈਂਟਰ 'ਚ ਕੀਤਾ ਹੋਇਆ ਸਰਵੇਖਣ ਨਹੀਂ ਆ
ਜੀ।
ਇਹ ਮੈਨੂੰ ਲੱਗਦਾ ਸਹੀ ਗੱਲ ਆ ਤੁਹਾਡੀ, ਇਹ ਕਿਤੇ ਗਿਲਫਰਡ ਜਾਂ ਕਿਤੇ ਉੱਧਰ ਹਾਈ ਰਾਈਜ਼ ਵੀ ਉਹਦੇ ਬਾਹਰ ਹੀ,
ਹਾਂਜੀ,
ਉਹ ਸੌਖਾ ਤਰੀਕਾ ਵੈਸੇ, ਉਹ
ਸੌਖਾ ਤਰੀਕਾ।
ਆ ਵਟਸਐਪ 'ਤੇ ਕਈ ਮੈਸੇਜ ਆ ਰਹੇ ਨੇ, ਕਹਿੰਦੇ ਵਾਸੂ ਜੀ ਬੜੇ ਵਧੀਆ ਮੂਡ 'ਚ ਲੱਗਦੇ ਨੇ ਅੱਜ।
ਅੱਛਾ ਜੀ,
ਕਹਿੰਦੇ ਬੱਜ ਕੇ ਵੀਜੇ ਜੀ, ਇਹ ਕੀ ਗੱਲ ਹੋਈ ਵਾਸੂ ਜੀ? ਵਾਸੂ ਜੀ ਬੀਇੰਗ ਇਨ ਅ ਗੁੱਡ ਮੂਡ ਫਿਰ ਤਾਂ ਚੰਗੀ ਗੱਲ ਆ, ਸਗੋਂ ਜੇ ਵਾਸੂ ਜੀ ਦਾ ਗੁੱਸਾ ਬੜਾ ਭੈੜਾ ਫਿਰ ਬੱਜ ਕੇ ਰਹੋ।
ਚੰਗੀ ਗੱਲ ਹੈ ਜੀ,
ਚੰਗੀ ਗੱਲ, ਚੰਗੇ ਮੂਡ 'ਚ ਰਹਿਣਾ ਚੰਗੀ ਗੱਲ ਹੈ। ਵਾਸੂ ਜੀ ਹਮੇਸ਼ਾ ਹੀ ਖੁਸ਼ ਮਿਜ਼ਾਜ ਬੰਦੇ ਨੇ ਯਾਰ, ਹਮੇਸ਼ਾ ਹੀ ਵਧੀਆ ਮੂਡ 'ਚ ਹੁੰਦੇ ਨੇ।
ਥੈਂਕ ਯੂ ਵਿਜੇ ਜੀ, ਵਿਜੇ ਜੀ ਵੀ ਬਹੁਤ ਖੁਸ਼ ਮਿਜ਼ਾਜ, ਵਿਜੇ ਜੀ ਪੌਜ਼ ਕਰਕੇ ਮੇਰੇ ਵੱਲ ਦੇਖਣ ਲੱਗ ਗਏ, ਕਹਿੰਦੇ ਹੁਣ ਅੱਗੋਂ ਤੂੰ ਵੀ ਰਿਟਰਨ ਕਰ ਬਣਦਾ ਬਿਲਕੁਲ
ਜੀ ਜੀ ਜੀ।
ਵਿਜੇ ਜੀ ਤਾਂ ਬਹੁਤ ਹੀ ਜੋਵੀਅਲ, ਇਹ ਵੀ ਸਰੀ ਬੜਾ ਵੱਡੀ ਬੜੀ ਜੋਵੀਅਲ ਪਰਸਨੈਲਿਟੀ,
ਗੁੱਡ ਨੇਮ,
ਹਾਂ ਗੁੱਡ ਨੇਮ ਅੱਜ ਯਾ। ਸੋ ਵਿਜੇ ਜੀ ਬੜੇ ਜੋਵੀਅਲ ਕਿਸਮ ਦੇ,
ਕਿਆ ਕਰੋ ਇਹ ਘਰ ਦੇ ਬੰਦੇ ਸੁਣਦੇ ਹੁੰਦੇ ਵਾਸੂ ਜੀ, ਜ਼ਰੂਰੀ ਹੁੰਦਾ ਕਹਿਣਾ,
ਬਹੁਤ ਹੀ ਵਧੀਆ ਵਿਅਕਤੀ, ਕਿਆ ਬਾਤ
ਵਾਸੂ ਜੀ, ਚਲੋ ਠੀਕ ਠੀਕ ਲਾ ਲਓ ਯਾਰ, ਇੰਨਾ ਵੀ ਨਹੀਂ, ਫਿਰ ਪਤਾ ਲੱਗ ਜਾਂਦਾ ਵੀ ਬੰਦਾ ਐਵੇਂ ਐਂਬੈਲਿਸ਼ ਕਰ ਰਿਹਾ।
ਅੱਛਾ ਜੀ, ਪਤਾ ਲੱਗਿਆ ਨਹੀਂ, ਸੌਰੀ।
ਅੱਛਾ ਵਾਸੂ ਜੀ, ਸਿਟੀ ਆਫ ਸਰੀ ਨਾਲ ਜੁੜੀ ਇੱਕ ਗੱਲ ਹੋਰ ਕਰ ਲਈਏ, ਪਿਛਲੇ ਕੁਝ ਮਹੀਨਿਆਂ ਤੋਂ ਜਦੋਂ ਕਦੇ ਵੀ ਮੇਅਰ ਨਾਲ ਸਮੇਂ ਸਮੇਂ ਸਿਰ ਗੱਲ ਹੋਈ ਆ, ਉਹ ਇਸ ਆਈਡੀਆ ਨੂੰ ਟਾਈਮ ਟੂ ਟਾਈਮ ਹਾਈਲਾਈਟ ਕਰਦੇ ਰਹੇ ਕਿ ਸਿਟੀ ਆਫ ਸਰੀ ਵੱਲੋਂ ਵੀ ਇਹ ਕੰਸਿਡਰ ਕੀਤਾ ਜਾ ਰਿਹਾ ਕਿ ਅਸੀਂ ਵੀ ਇਸ ਤਰ੍ਹਾਂ ਦੀਆਂ ਕਲੀਨਿਕਸ ਖੋਲ੍ਹ ਲਈਏ ਜਿਹੜੀਆਂ ਕਿ ਸਿਟੀ ਵੱਲੋਂ ਚਲਾਈਆਂ ਜਾਣਗੀਆਂ, ਜਿਹਦੇ ਵਿੱਚ ਫੈਮਿਲੀ ਡਾਕਟਰਸ ਅਤੇ ਹੋਰ ਜਿਹੜਾ ਹੈਲਥ ਕੇਅਰ ਸਟਾਫ ਹੈ ਉਹ ਮੌਜੂਦ ਹੋਏਗਾ। ਸਾਨੂੰ ਪਤਾ ਹੈ ਕਿ 7 ਲੱਖ ਦੀ ਤੋਂ ਵੀ ਵੱਧ ਦੀ ਆਬਾਦੀ ਵਾਲੇ ਸਾਡੇ ਸ਼ਹਿਰ ਦੇ ਵਿੱਚ ਕਈ ਲੋਕ ਅਜੇ ਵੀ ਅਜਿਹੇ ਨੇ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਨਹੀਂ ਆ। ਸੂਬੇ ਭਰ ਦੇ ਵਿੱਚ ਇਹ ਗਿਣਤੀ ਜਿਹੜੀ ਲੱਖਾਂ ਦੇ ਵਿੱਚ ਹੈਗੀ ਆ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦਾ ਐਕਸੈਸ ਹੋਈ ਨਹੀਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਲੀਨਿਕਸ, ਇੱਦਾਂ ਦੀ ਕਲੀਨਿਕ ਵੈਨਕੂਵਰ ਆਈਲੈਂਡ 'ਤੇ ਇੱਕ ਸਿਟੀ ਹੈਗੀ ਆ ਕੋਲਵੁੱਡ, ਉਹਨਾਂ ਨੇ ਇੱਦਾਂ ਦੀ ਕਲੀਨਿਕ ਖੋਲ੍ਹੀ ਸੀ
ਜੀ।
ਹੁਣ ਸਿਟੀ ਆਫ ਸਰੀ ਵੱਲੋਂ ਵੀ ਇਹ ਮਤਾ ਜਿਹੜੀ ਪਰਸੋਂ ਮੀਟਿੰਗ ਹੋਈ ਆ ਉਹਦੇ ਵਿੱਚ ਪਾਸ ਕੀਤਾ ਗਿਆ ਇਸ ਹਫ਼ਤੇ ਕਿ ਸਿਟੀ ਵੱਲੋਂ ਵੀ 2 ਮਿਊਨਿਸਪਲ ਹੈਲਥ ਕਲੀਨਿਕਸ ਖੋਲ੍ਹੀਆਂ ਜਾਣਗੀਆਂ। ਇਹ ਇਰਾਦਾ ਹੈ ਕਿ 2026 ਦੇ ਵਿੱਚ ਇਹਨਾਂ ਕਲੀਨਿਕਸ ਨੂੰ ਖੋਲ੍ਹ ਦਿੱਤਾ ਜਾਵੇ। 2 ਕਾਉਂਸਲਰਸ ਨੇ ਵਾਸੂ ਜੀ ਇਸ ਮਤੇ ਦੇ ਖਿਲਾਫ਼ ਵੋਟ ਪਾਈ ਆ, ਇੱਕ ਲਿੰਡਾ ਐਨਿਸ ਨੇ, ਦੂਜੀ ਮਨਦੀਪ ਨਾਗਰਾ ਨੇ।
ਯਾ ਸੋ ਇਹਦੇ ਵਿੱਚ ਵਿਜੇ ਜੀ ਜਿਹੜਾ ਇਹ ਮਤਾ ਤਾਂ ਵੈਸੇ ਆਪਾਂ ਜੇ ਦੇਖੀਏ ਅਰਲੀਅਰ ਵੀ ਪਾਸ ਹੋ ਗਿਆ ਸੀ
ਜੀ।
ਸੋ ਸੋਮਵਾਰ ਜਿਹੜੀ ਗੱਲ ਹੋਈ ਹੈ ਕਿ ਉਹਦੇ ਵਿੱਚ ਇੱਕ ਕੰਪਨੀ ਨੂੰ ਸ਼ਾਰਟਲਿਸਟ ਕਰ ਲਿਆ ਗਿਆ ਤੇ ਮਤਾ ਇਹ ਪਾਸ ਕੀਤਾ ਗਿਆ ਕਿ ਇਸ ਕੰਪਨੀ ਦੇ ਨਾਲ ਨੈਗੋਸੀਏਸ਼ਨ ਸ਼ੁਰੂ ਕੀਤੀ ਜਾਏਗੀ ਕਿ ਵੀ ਜਿਹੜੀਆਂ ਦੋ ਕਲੀਨਿਕ ਸਥਾਪਿਤ ਕਰਨੀਆਂ ਨੇ ਵੀ ਉਹਨਾਂ ਦਾ ਪ੍ਰਬੰਧਨ ਕਿਵੇਂ ਹੋਣਾ, ਕਿੱਦਾਂ ਕਿੱਦਾਂ ਉਹਦੇ ਵਿੱਚ ਕੀ ਕਰਨਾ, ਖਰਚਾ ਕਿੰਨਾ ਹੋਏਗਾ, ਬਜਟ ਕੀ ਹੋਏਗਾ। ਸੋ ਨੈਗੋਸੀਏਸ਼ਨ ਸ਼ੁਰੂ ਕਰਨ ਵਾਸਤੇ ਮਤਾ ਪਾਸ ਕੀਤਾ ਗਿਆ ਤੇ ਸੋ ਅਕਤੂਬਰ ਦੇ ਵਿੱਚ ਰਿਕੁਐਸਟ ਫਾਰ ਪ੍ਰਪੋਜ਼ਲਸ ਇੱਕ ਫਲੋਟ ਕੀਤੀ ਗਈ ਸੀ ਤੇ ਵੀ ਦੋ ਕਲੀਨਿਕਸ ਅਸੀਂ ਬਣਾਉਣਾ ਚਾਹੁੰਦੇ ਹਾਂ ਵੀ ਕਿਹੜੀਆਂ ਕੰਪਨੀਆਂ ਬਣਾ ਸਕਦੀਆਂ ਨੇ। ਸੋ ਤਿੰਨ ਕੰਪਨੀਆਂ ਨੇ ਆਪਣੀ ਬਿਡ ਪਾਈ ਸੀ, ਉਹਨਾਂ ਵਿੱਚੋਂ ਟੋਟਲ ਲਾਈਫ ਕੇਅਰ ਗ੍ਰੈਨਵਿਲ ਮੈਡੀਕਲ ਨੂੰ ਚੁਣਿਆ ਗਿਆ ਹੈ ਤੇ ਉਹਨਾਂ ਨੇ ਹੁਣ ਇਹ ਦੋ ਕਲੀਨਿਕਸ ਬਣਾ ਕੇ ਦੇਣੀਆਂ ਨੇ, ਕਮਿਊਨਿਟੀ ਬੇਸਡ ਮੈਡੀਕਲ ਕਲੀਨਿਕਸ ਤੇ ਪ੍ਰਬੰਧਨ ਵੀ ਇਹੀ ਕਰਨਗੇ ਦੋਨੋਂ ਇਹ ਦੋਨੋਂ ਕਲੀਨਿਕਸ ਦਾ। ਸੋ ਇਹਦੇ ਵਿੱਚ ਓਵਰਆਲ ਓਬਜੈਕਟਿਵ ਸਿਟੀ ਇਹ ਕਹਿੰਦੀ ਹੈ ਸਾਡਾ ਇਹ ਹੈ ਕਿ ਅਸੀਂ 10 ਕਲੀਨਿਕਸ ਇਸ ਤਰ੍ਹਾਂ ਦੀਆਂ ਸਿਟੀ ਵਿੱਚ ਖੋਲ੍ਹਣਾ ਚਾਹੁੰਦੇ ਹਾਂ ਪਰ ਅਗਲੇ ਸਾਲ ਦੇ ਦੂਜੇ ਕੁਆਟਰ ਤੱਕ ਅਸੀਂ ਦੋ ਕਲੀਨਿਕਸ ਤੋਂ ਸ਼ੁਰੂਆਤ ਕਰਨਾ ਚਾਹੁੰਦੇ ਹਾਂ।
ਤੇ ਈਚ ਲੋਕੇਸ਼ਨ ਉਹਦੇ ਵਿੱਚ ਟੀਚਾ ਇਹ ਰੱਖਿਆ ਗਿਆ ਕਿ 10 ਹੈਲਥ ਕੇਅਰ ਪ੍ਰੋਫੈਸ਼ਨਲਸ ਪਲੱਸ ਐਡਮਿਨਿਸਟ੍ਰੇਟਿਵ ਤੇ ਸਪੋਰਟ ਸਟਾਫ ਉੱਥੇ ਮੌਜੂਦ ਹੋਵੇ।
ਸੋ ਇਹ ਹੁਣ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਜਨਰਲ ਸਿਟੀ ਮੈਨੇਜਰ ਨੇ ਰੌਬ ਕੋਸਟੈਂਜ਼ੋ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਇਸ ਮੁੱਢਲੀ ਸਟੇਜ ਤੇ ਸਾਡਾ ਅਸੀਂ ਸੋਚ ਕੇ ਚੱਲ ਰਹੇ ਹਾਂ ਕਿ ਹਰ ਕਲੀਨਿਕ ਦੇ ਵਿੱਚ 10 ਡਾਕਟਰ ਹੋਣਗੇ। ਫਿਰ ਰੌਬ ਸਟਾਰਟ ਜਿਹੜੇ ਕਾਉਂਸਲਰ ਨੇ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ, ਕਹਿੰਦੇ ਫਿਰ ਕੀ ਇਹਦਾ ਮਤਲਬ ਇਹ ਹੈ ਵੀ ਜਦੋਂ 10 ਕਲੀਨਿਕ ਬਣ ਗਏ ਉਦੋਂ 10x10 100 ਡਾਕਟਰ ਹੋਣਗੇ? ਤੇ ਅੱਗੋਂ ਮੈਨੇਜਰ ਨੇ ਕਿਹਾ ਹਾਂਜੀ ਇਹ ਸਹੀ ਹੈ। ਸੋ ਵਿਜੇ ਜੀ ਸਵਾਲ ਤਾਂ ਸਭ ਤੋਂ ਵੱਡਾ ਇਹੀ ਹੈ ਕਿ ਕਲੀਨਿਕ ਖੋਲ੍ਹਣਾ ਇਸ਼ੂ ਤਾਂ ਹੈ ਨਹੀਂ, ਜਦੋਂ ਆਪਾਂ ਫੈਮਿਲੀ ਫਿਜ਼ੀਸ਼ੀਅਨਸ ਦੀ ਗੱਲ ਕਰਦੇ ਹਾਂ ਕਲੀਨਿਕ ਤਾਂ ਖੁੱਲ੍ਹ ਜਾਏਗਾ ਪਰ ਡਾਕਟਰ ਕਿੱਥੋਂ ਆਉਣਗੇ ਕਿ 100 ਡਾਕਟਰ ਕਿੱਥੋਂ ਆਉਣੇ ਨੇ?
ਜੀ
ਸੋ ਹਰ ਕਲੀਨਿਕ ਦੇ ਵਿੱਚ 10 ਡਾਕਟਰ ਰੋਟੇਟਿੰਗ ਬੇਸਿਸ ਤੇ ਕਹਿੰਦੇ ਕੰਮ ਕਰਨਗੇ, 10x10 100। ਸੋ ਹਰ ਕਲੀਨਿਕ ਦੇ ਵਿੱਚ 10 ਡਾਕਟਰ ਤੇ ਫਿਰ 10 ਜੇ ਕਲੀਨਿਕਸ ਹੋਣਗੇ ਤਾਂ 100 ਡਾਕਟਰ। ਹੁਣ ਇਹਦੇ ਵਾਸਤੇ ਸਿਟੀ ਇਹ ਕਹਿ ਦਿੰਦੀ ਹੈ ਕਿ ਜੀ ਅਸੀਂ ਜਿਹੜਾ ਨਵਾਂ ਮੈਡੀਕਲ ਸਕੂਲ ਬਣ ਰਿਹਾ SFU ਦੇ ਵਿੱਚ ਉਹਦੇ ਨਾਲ ਟਾਈ ਅਪ ਕਰ ਰਹੇ ਹਾਂ।
ਉਹ ਤਾਂ ਕਦ ਤੱਕ ਹਲੇ ਇੱਥੇ ਕਲਾਸਾਂ ਸ਼ੁਰੂ ਹੋਣਗੀਆਂ, ਉਸ ਤੋਂ ਬਾਅਦ ਉਹਦੇ ਵਿੱਚੋਂ ਡਾਕਟਰ ਪੜ੍ਹ ਕੇ ਨਿਕਲਣਗੇ।
ਸੋ ਪਰ ਦੋ ਤਿੰਨ ਨਾ ਬੜੇ ਇੱਕ ਵੈਲਿਡ ਸਵਾਲ ਪੁੱਛੇ ਜਾ ਰਹੇ ਨੇ। ਇੱਕ ਸਵਾਲ ਜਿਹੜਾ ਮਨਦੀਪ ਨਾਗਰਾ ਨੇ ਪੁੱਛਿਆ ਉਹ ਬੜਾ ਵੈਲਿਡ ਆ, ਦੋ ਸਵਾਲ ਉਹਨਾਂ ਨੇ ਪੁੱਛੇ, ਦੋਨੋਂ ਹੀ ਬੜੇ ਵੈਲਿਡ ਨੇ। ਪਹਿਲਾ ਇਹ ਕਿ ਕਹਿੰਦੇ ਵੀ ਉਹਨਾਂ ਨੇ ਸਵਾਲ ਇਹ ਪੁੱਛਿਆ ਵੀ ਤੁਸੀਂ ਗੱਲ ਕਰ ਰਹੇ ਹੋ ਵੀ ਕਲੀਨਿਕ ਖੋਲ੍ਹਣਾ, ਅਸੀਂ ਨੈਗੋਸੀਏਸ਼ਨ ਵਾਸਤੇ ਹੁਣ ਮੋਸ਼ਨ ਪਾਸ ਕਰ ਦਈਏ, ਕਹਿੰਦੇ ਕੋਈ ਬਾਲ ਪਾਰਕ ਨੰਬਰ ਹੈਗਾ ਸਾਡੇ ਕੋਲ ਕਿ ਡਾਊਨ ਦਾ ਰੋਡ ਆਨਗੋਇੰਗ ਬੇਸਿਸ ਤੇ ਇੱਕ ਕਲੀਨਿਕ ਤੇ ਹਰ ਸਾਲ ਖਰਚਾ ਕਿੰਨਾ ਹੋਣਾ?
ਕੋਸਟ ਐਸਟੀਮੇਟ ਕੋਈ ਨਹੀਂ ਹੈਗਾ।
ਸੋ ਇਹਦਾ ਜਵਾਬ ਦਿੱਤਾ ਜਿਹੜੇ ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਨੇ ਜੋਈ ਬਰਾੜ, ਉਹ ਕਹਿੰਦੇ ਕਿ ਦ ਨੰਬਰ ਹੈਜ਼ ਨਾਟ ਬੀਨ ਡਿਟਰਮਿਨਡ ਯੈਟ, ਵੀ ਇਹ ਨੰਬਰ ਤਾਂ ਕਹਿੰਦੇ ਜੋ ਨੈਗੋਸੀਏਸ਼ਨ ਹੋਏਗੀ ਇਸ ਕੰਪਨੀ ਦੇ ਨਾਲ ਫਿਰ ਪਤਾ ਲੱਗੇਗਾ, ਕਲੈਰਿਟੀ ਆਏਗੀ। ਸੋ ਸਾਡੇ ਕੋਲ ਕੋਸਟ ਦਾ ਕੋਈ ਨੰਬਰ ਅਜੇ ਤੱਕ ਹੈ ਨਹੀਂ ਕਿ ਇੱਥੇ ਖਰਚਾ ਕਿੰਨਾ ਹੋਣਾ। ਦੂਜਾ ਜਿਹੜਾ ਸਵਾਲ ਹੈ ਉਹ ਸਭ ਤੋਂ ਜ਼ਿਆਦਾ ਰੈਲੀਵੈਂਟ ਲੱਗਦਾ ਮੈਨੂੰ ਕਿ ਅਸੀਂ ਇਹ ਕਿਵੇਂ ਸੁਨਿਸ਼ਚਿਤ ਕਰਾਂਗੇ ਕਿ ਜਿਹੜੀਆਂ ਸਰੀ ਟੈਕਸ ਪੇਅਰਸ ਨਾਲ ਫੰਡਡ ਇਹ ਕਲੀਨਿਕਸ ਨੇ ਇਹਨਾਂ ਦੇ ਵਿੱਚ ਇਲਾਜ ਸਿਰਫ ਸਰੀ ਰੈਜੀਡੈਂਟਸ ਦਾ ਹੀ ਹੋ ਰਿਹਾ? ਜੇ ਸਕਾਟ ਰੋਡ ਦੇ ਪਰਲੇ ਪਾਸਿਓਂ ਕੋਈ ਡੈਲਟਾ ਤੋਂ ਕੋਈ ਬਹੁਤ ਜ਼ਿਆਦਾ ਕੋਈ ਸੀਰੀਅਸ ਮਰੀਜ਼ ਆਪਣਾ ਇਲਾਜ ਕਰਾਉਣ ਵਾਸਤੇ ਇਹਨਾਂ ਕਲੀਨਿਕਸ ਵਿੱਚ ਆ ਜਾਂਦਾ, ਕਿ ਅਸੀਂ ਉਸ ਰੈਜੀਡੈਂਟ ਨੂੰ ਵਾਪਸ ਮੋੜ ਦੇਵਾਂਗੇ ਤੁਸੀਂ ਡੈਲਟਾ ਤੋਂ ਆਏ ਹੋ? ਕੀ ਇੱਦਾਂ ਹੋ ਸਕਦਾ? ਹਾਊ ਵੀ ਟਰੈਕ ਦੈਟ?
ਜਾਂ ਫਿਰ ਇਹੀ ਹੈ ਨਾ ਕਿ ਜੇ ਇਹ ਫੈਮਿਲੀ ਡਾਕਟਰ ਵਾਲੇ ਮਾਡਲ ਤੇ ਚੱਲਣਾ, ਇਹ ਵਾਕ ਇਨ ਕਲੀਨਿਕ ਤਾਂ ਹੋਣੇ ਨਹੀਂ, ਫੈਮਿਲੀ ਡਾਕਟਰ ਵਾਲੇ ਮਾਡਲ ਤੇ ਤੁਹਾਨੂੰ ਇਹ ਪਤਾ ਹੋਏਗਾ ਕਿ ਵੀ ਜਿਹੜਾ ਇਹ ਮਰੀਜ਼ ਆ ਇਹ ਕਿੱਥੇ ਰਹਿੰਦਾ। ਪਰ ਯੈਸ, ਜਿਹੜਾ ਮਰੀਜ਼ ਮੰਨ ਲਓ ਅੱਜ ਪੇਸ਼ੈਂਟ ਬਣਦਾ, ਉਹ ਕੱਲ ਨੂੰ ਡੈਲਟਾ ਮੂਵ ਹੋ ਜਾਂਦਾ ਕੱਲ ਨੂੰ। ਕਈ ਵਾਰੀ ਹੁਣ ਸਾਨੂੰ ਪਤਾ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਵੈਨ ਯੂ ਮੂਵ ਫਰੋਮ ਵਨ ਸਿਟੀ ਟੂ ਦ ਨੈਕਸਟ, ਤੁਹਾਡਾ ਡਾਕਟਰ ਕਈ ਵਾਰੀ ਸਰੀ 'ਚ ਰਹਿੰਦੇ ਬੰਦਿਆਂ ਦਾ, ਕਈਆਂ ਦਾ ਡਾਕਟਰ ਐਬਟਸਫੋਰਡ 'ਚ ਆ, ਕਈ ਐਬਟਸਫੋਰਡ ਵਾਲਿਆਂ ਦਾ ਡਾਕਟਰ ਫੈਮਿਲੀ ਡਾਕਟਰ ਵੈਨਕੂਵਰ 'ਚ ਆ, ਕਈ ਵੈਨਕੂਵਰ ਵਾਲਿਆਂ ਦਾ ਡਾਕਟਰ ਨਿਊ ਵੈਸਟ ਦੇ ਵਿੱਚ ਆ। ਉਹ ਉੱਦਾਂ ਦਾ ਜਿਹੜਾ ਕ੍ਰੋਸ ਕਨੈਕਸ਼ਨ ਅਜੇ ਇਸ ਕਰਕੇ ਚੱਲ ਜਾਂਦਾ ਕਿਉਂਕਿ ਉਹ ਸਾਰੀ ਜਿਹੜੀ ਹੈਲਥ ਕੇਅਰ ਦਾ ਮਾਡਲ ਆ ਉਹ ਪ੍ਰੋਵਿੰਸ਼ਲੀ ਫੰਡਡ ਆ। ਨੋ ਮੈਟਰ ਵੇਅਰ ਯੂ ਆਰ ਲਿਵਿੰਗ ਇਨ ਦਾ ਪ੍ਰੋਵਿੰਸ, ਯੂ ਆਰ ਪੇਇੰਗ ਇਨ ਟੂ ਦੈਟ ਪੂਲ। ਦੂਜੀ ਗੱਲ ਇਹ ਵੀ ਆ ਵਾਸੂ ਜੀ, ਜਿਹੜੇ ਡਾਕਟਰ ਇੱਥੇ ਰੱਖੇ ਜਾਣੇ ਨੇ ਸਿਟੀ ਨੇ, ਤਾਂ ਉਹਨਾਂ ਦਾ ਜੋ ਮੇਰੀ ਅੰਡਰਸਟੈਂਡਿੰਗ ਆ ਵੀ ਸਿਰਫ ਜਿਹੜਾ ਦਫ਼ਤਰ ਦਾ ਤੇ ਐਡਮਿਨਿਸਟ੍ਰੇਟਿਵ ਖਰਚਾ ਉਹੀ ਪੇ ਕਰਨਾ, ਜਿਹੜੀ ਡਾਕਟਰਾਂ ਦੀ ਤਨਖਾਹ ਉਹ ਤੇ MSP ਅਧੀਨ ਹੀ, ਉਧਰੋਂ ਹੀ ਉਹ ਤਾਂ ਪ੍ਰੋਵਿੰਸ਼ਲ ਸਰਕਾਰ ਤੋਂ ਹੀ ਆਉਣੀ ਆ। ਕਿਉਂਕਿ ਸਮੇਂ ਸਮੇਂ ਸਿਰ ਡਾਕਟਰਾਂ ਨੇ ਇਹ ਗੱਲ ਵੀ ਕਹੀ ਹੈ ਨਾ ਕਿ ਸਾਡੇ ਸਿਰ ਤੋਂ ਜਿਹੜਾ ਬਾਕੀ ਦਾ ਆਹ ਕਾਗਜ਼ੀ ਕਾਰਵਾਈ ਵਾਲਾ ਬੋਝ ਹੈ ਹਟਾ ਦਿਓ। ਕਿਉਂਕਿ ਇਸ ਵੇਲੇ ਫੈਮਿਲੀ ਡਾਕਟਰ ਦੀ ਪ੍ਰੈਕਟਿਸ BC ਦੇ ਵਿੱਚ ਕਿਵੇਂ ਕੰਮ ਕਰਦੀ ਆ ਕਿ ਈਵਨ ਫੋਰ ਦੈਟ ਮੈਟਰ ਆਈ ਥਿੰਕ ਕੈਨੇਡਾ ਦੇ ਬਹੁਤੇ ਸੂਬਿਆਂ 'ਚ ਇੱਦਾਂ ਹੀ ਆ ਮਾਡਲ ਕਿ ਡਾਕਟਰ ਜਾਂ ਤਾਂ ਪਰ ਪੇਸ਼ੈਂਟ ਦੇ ਹਿਸਾਬ ਨਾਲ ਬਿਲਿੰਗ ਕਰਦੇ ਨੇ। BC ਨੇ ਹੁਣ ਇੱਕ ਉੱਕਾ ਪੁੱਕਾ $2,95,000 ਸੀ ਸਾਲ ਦਾ, ਜਿਹੜੀ ਇੱਕ ਸੈਲਰੀ ਉਹਨਾਂ ਨੇ ਵੇਜ ਬੰਪ ਕਰਕੇ ਔਫਰ ਕੀਤਾ ਸੀ। ਉਹਦੇ ਵਿੱਚੋਂ ਹੀ ਡਾਕਟਰਾਂ ਨੇ ਆਪਣੇ ਸਾਰੇ ਖਰਚੇ ਵਗੈਰਾ, ਦਫ਼ਤਰ ਦਾ ਖਰਚਾ, ਸਟਾਫ ਜਿਹੜਾ ਹਾਇਰ ਕਰਨਾ, ਰਿਸੈਪਸ਼ਨਿਸਟ ਵਗੈਰਾ, ਉਹ ਸਾਰੇ ਖਰਚੇ ਉੱਚੋਂ ਕੱਢਣੇ ਹੁੰਦੇ ਆ। ਜਿਹੜਾ ਉਹ ਓਵਰ
ਉੱਕਾ ਪੁੱਕਾ ਨਹੀਂ ਆ, ਉਹਦੇ ਵਿੱਚ ਉਹਨਾਂ ਨੇ
ਉਹਦੇ ਵਿੱਚ ਵੀ ਹਾਂ ਵੀ ਜੇ ਤੁਹਾਡੇ 5,000 ਮਰੀਜ਼ ਹੋਣਗੇ ਤੁਹਾਡੇ ਫਾਈਲ ਦੇ,
ਜੇ ਤੁਸੀਂ ਟਾਈਮ ਜ਼ਿਆਦਾ ਲਗਾਉਂਦੇ ਹੋ ਤੁਹਾਨੂੰ ਜ਼ਿਆਦਾ ਪੈਸੇ ਮਿਲਣਗੇ, ਉਹਦੇ ਨਾਲ ਐਵਰੇਜ ਜਿਹੜੀ ਸੀ ਉਹ ਐਵਰੇਜ ਵੱਧ ਜਾਣੀ ਸੀ
ਐਵਰੇਜ ਵੱਧ ਜਾਣੀ ਸੀ ਸੋ ਉਹਦੇ ਵਿੱਚੋਂ ਬੇਸਿਕਲੀ ਇਹ ਹੈ ਕਿ ਡਾਕਟਰ ਨੂੰ ਜਿੰਨੀ ਕਮਾਈ ਹੁੰਦੀ ਆ ਉਹਨਾਂ ਨੇ ਉਸ ਕਮਾਈ ਦੇ ਵਿੱਚੋਂ ਜਿਹੜੇ ਆਪਣੇ ਖਰਚੇ ਨੇ ਇਟਸ ਲਾਈਕ ਐਨ ਇੰਡੀਪੈਂਡੈਂਟ ਬਿਜ਼ਨਸ ਉਹਦੇ ਵਿੱਚੋਂ ਖਰਚੇ ਕਰਨੇ ਨੇ ਪਿਛਲੇ ਸਮੇਂ ਦੇ ਵਿੱਚ ਡਾਕਟਰ ਦਾ ਇਹ ਕਹਿਣਾ ਸੀ ਵੀ ਸਾਨੂੰ ਸਿਰਫ ਡਾਕਟਰੀ ਦੇ ਉੱਪਰ ਫੋਕਸ ਕਰ ਲੈਣ ਦਿਓ ਜਿਹੜਾ ਐਡਮਿਨਿਸਟ੍ਰੇਟਿਵ ਬਰਡਨ ਆ ਕਿ ਆ ਰਿਸੈਪਸ਼ਨਿਸਟ ਹਾਇਰ ਕਰਨਾ ਉਹਦੀ ਤਨਖਾਹ ਦੇਣੀ ਉਹਦੇ ਬੈਨੀਫਿਟਸ ਦੇਣੇ ਬਾਕੀ ਜਿਹੜੀ ਕਾਗਜ਼ੀ ਐਡਮਿਨਿਸਟ੍ਰੇਟਿਵ ਵਰਕ ਆ ਉਹ ਸਾਡੇ ਤੋਂ ਵਾਪਸ ਉਹ 'ਚ ਚਲਾ ਜਾਵੇ ਤਾਂ ਉਹਦੇ ਨਾਲ ਸਾਡੀ ਹੈਡੇਕ ਬੜੀ ਘੱਟ ਜਾਣੀ ਆ ਕੋਲਵੁੱਡ ਨੇ ਇਹੀ ਮਾਡਲ ਇੰਪਲੀਮੈਂਟ ਕੀਤਾ ਵੈਨਕੂਵਰ ਆਈਲੈਂਡ ਦੀ ਇੱਕ ਛੋਟੀ ਮਿਊਨਿਸਪੈਲਿਟੀ ਨੇ ਸੋ ਜੇ ਹੁਣ ਸਿਟੀ ਵੱਲੋਂ ਸਿਰਫ ਤੇ ਸਿਰਫ ਜਿਹੜਾ ਖਰਚਾ ਹੈ ਉਹ ਆਫਿਸ ਸਪੇਸ ਦਾ ਜਿਹੜਾ ਐਡੀਸ਼ਨਲ ਸਪੋਰਟ ਸਟਾਫ ਹੈ ਉਹਦਾ ਖਰਚਾ ਜੇ ਚੁੱਕਿਆ ਜਾਂਦਾ ਯੈਸ ਕੋਸਟ ਤਾਂ ਉਹਦੇ ਨਾਲ ਵਧੇਗੀ ਪਰ ਜਿਹੜਾ ਇੱਕ ਪਹਿਲੂ ਲਿੰਡਾ ਐਨਿਸ ਵੱਲੋਂ ਉਭਾਰਿਆ ਗਿਆ ਵੀ ਇਹਦੇ ਨਾਲ ਤਾਂ ਲੋਕ ਦੋਹਰੀ ਪੇਮੈਂਟ ਕਰਨਗੇ ਵੀ ਇਹ ਜਿਹੜੇ ਸਰੀ ਦੇ ਰੈਜੀਡੈਂਟਸ ਨੇ ਇੱਕ ਤਾਂ ਬੀ ਸੀ ਦੀ ਸਰਕਾਰ ਨੂੰ ਟੈਕਸਾਂ ਰਾਹੀਂ ਹੈਲਥ ਕੇਅਰ ਲਈ ਪੈਸੇ ਦੇ ਰਹੇ ਨੇ ਅਤੇ ਫਿਰ ਜਿਹੜਾ ਸਰੀ ਦਾ ਸਿਟੀ ਦਾ ਖਰਚਾ ਵਧੇਗਾ ਉਹ ਵੀ ਤਾਂ ਪ੍ਰੋਪਰਟੀ ਟੈਕਸਿਸ ਰਾਹੀਂ ਹੀ ਸਿਟੀ ਨੇ ਵਸੂਲਣਾ ਉਹ ਵੀ ਭਾਰ ਲੋਕਾਂ 'ਤੇ ਪਏਗਾ ਸੋ ਯੈਸ ਸਮ ਪੋਰਸ਼ਨ ਉਹ ਕਹਿ ਲਓ ਕਿ ਡਬਲ ਕੋਸਟ ਪੈਣੀ ਆ ਪਰ ਜਿਹੜੀ ਡਾਕਟਰਾਂ ਦੀ ਤਨਖਾਹ ਹੈਗੀ ਉਹ ਤਾਂ ਐੱਮ ਐੱਸ ਪੀ ਰਾਹੀਂ ਹੀ ਆਏਗੀ
ਯਾ ਅਤੇ ਇਹਦੇ ਵਿੱਚ ਲਿੰਡਾ ਐਨਿਸ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਵੀ ਜਿਹੜੇ ਬਾਕੀ ਡਾਕਟਰ ਨੇ ਜਿਹੜੇ ਆਪਣਾ ਖਰਚਾ ਸਾਰਾ ਇੱਕ ਆਪਣੇ ਕਲੀਨਿਕ ਨੂੰ ਇੱਕ ਪ੍ਰਾਈਵੇਟ ਬਿਜ਼ਨਸ ਵਾਂਗ ਚਲਾ ਰਹੇ ਨੇ ਜਿਹੜੇ ਬਾਕੀ ਸਾਰਾ ਖਰਚਾ ਵੀ ਸਹੇੜ ਰਹੇ ਨੇ ਫਿਰ ਉਹ ਡਿਸਐਡਵਾਂਟੇਜ ਤੇ ਹੋ ਜਾਣਗੇ ਵੀ ਜੇ ਇਹਨਾਂ ਡਾਕਟਰਾਂ ਦਾ ਖਰਚਾ ਇਹਨਾਂ ਦਾ ਜਿਹੜਾ ਆਫਿਸ ਦਾ ਜਿਹੜਾ ਖਰਚਾ ਹੈ ਉਹ ਜੇ ਸਿਟੀ ਪੇ ਕਰ ਰਹੀ ਹੈ ਟੈਕਸ ਪੇਅਰਸ ਪੇ ਕਰ ਰਹੇ ਨੇ ਤੇ ਬਾਕੀ ਡਾਕਟਰਾਂ ਦਾ ਕਿਉਂ ਨਹੀਂ ਕਰ ਰਹੇ ਸੋ ਕਹਿੰਦੇ ਵੀ ਇਹ ਤਾਂ ਯੂ ਆਰ ਪਿਟਿੰਗ ਸਰੀ ਡਾਕਟਰਸ ਅਗੇਂਸਟ ਸਰੀ ਡਾਕਟਰਸ ਤੇ ਪਰ ਇਹਦੇ ਬਾਰੇ ਮੇਅਰ ਬ੍ਰੈਂਡਾ ਲੌਕ ਦਾ ਇਹ ਕਹਿਣਾ ਕਹਿੰਦੇ ਵੀ ਤੁਸੀਂ ਸੋਚ ਕੇ ਦੇਖੋ ਸਾਡੇ ਵਾਸਤੇ ਕਿੰਨੀ ਇਹ ਮਾੜੀ ਗੱਲ ਹੋਏਗੀ ਕਿ ਸਰੀ ਦੇ ਨਵੇਂ ਮੈਡੀਕਲ ਸਕੂਲ ਦੇ ਵਿੱਚੋਂ ਜੇਕਰ ਫੈਮਿਲੀ ਡਾਕਟਰਸ ਗ੍ਰੈਜੂਏਟ ਹੁੰਦੇ ਨੇ ਤੇ ਉਹ ਕਿਉਂਕਿ ਜਿਹੜੇ ਵੀ ਇੱਥੋਂ ਡਾਕਟਰਸ ਬਣਨੇ ਨੇ ਦੇ ਆਰ ਗੋਇੰਗ ਟੂ ਬੀ ਫਿਜ਼ੀਸ਼ੀਅਨਸ ਫੈਮਿਲੀ ਡਾਕਟਰਸ
ਹਾਂਜੀ
ਸੋ ਉਹ ਸਾਰੇ ਦੇ ਸਾਰੇ ਕਹਿੰਦੇ ਜੇ ਸਰੀ ਛੱਡ ਕੇ ਕਿਤੇ ਹੋਰ ਜਾ ਕੇ ਪ੍ਰੈਕਟਿਸ ਕਰਨ ਲੱਗ ਜਾਣ ਸਾਡੇ ਵਾਸਤੇ ਕਿੰਨੀ ਮਾੜੀ ਗੱਲ ਹੋਏਗੀ ਕਹਿੰਦੇ ਅਸੀਂ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਇੱਥੇ ਦੇ ਗ੍ਰੈਜੂਏਟਸ ਹੋਣ ਉਹ ਸਰੀ ਦੇ ਵਿੱਚ ਹੀ ਕੰਮ ਕਰਨ ਅਸੀਂ ਉਹਨਾਂ ਨੂੰ ਅਬਜ਼ੋਰਵ ਕਰ ਸਕੀਏ ਕਹਿੰਦੇ ਇਹਨਾਂ ਕਲੀਨਿਕਸ ਦੇ ਵਿੱਚ ਇਸ ਤਰ੍ਹਾਂ 10x10 100 ਡਾਕਟਰਸ ਅਬਜ਼ੋਰਵ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ
ਸੋ 100 ਤਾਂ ਜਦੋਂ 10 ਖੁੱਲਣਗੇ ਕਲੀਨਿਕ ਵਾਸੂ ਜੀ ਜੇ ਅਗਲੇ ਸਾਲ 2 ਖੋਲ੍ਹਣੇ ਨੇ ਕਲੀਨਿਕ ਅਤੇ ਟੀਚਾ ਇਹ ਹੈ ਵੀ ਉਹਨਾਂ 'ਚ 10 ਮੈਡੀਕਲ ਪ੍ਰੋਫੈਸ਼ਨਲਸ ਹੋਣ 20 ਡਾਕਟਰ ਤਾਂ ਫਿਰ ਅਗਲੇ ਸਾਲ ਤੱਕ ਹੀ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਕੀ ਉਹ 10 ਦੇ 10 ਡਾਕਟਰ ਹੋਣਗੇ ਜੇ ਮੈਡੀਕਲ ਪ੍ਰੋਫੈਸ਼ਨਲ ਦੀ ਕੈਟਾਗਰੀ ਦੇ ਵਿੱਚ ਤਾਂ ਹੋਰ ਵੀ ਜਿਹੜੇ ਕੁਝ ਐਸੋਸੀਏਟ ਪ੍ਰੋਫੈਸ਼ਨਲਸ ਨੇ ਉਹ ਵੀ ਆ ਜਾਂਦੇ ਨੇ ਸੋ ਦੈਟ ਆਲਸੋ ਰਿਮੇਨਸ ਟੂ ਬੀ ਸੀਨ ਪਰ ਅਜੇ ਸਿਰਫ ਕੰਸਲਟੇਸ਼ਨ ਦੇ ਪੱਧਰ 'ਤੇ ਜਿਹੜੀ ਆ ਕੰਪਨੀ ਦਾ ਨਾਂ ਤੁਸੀਂ ਦੱਸਿਆ ਬੀ ਟੋਟਲ ਲਾਈਫ ਕੇਅਰ ਗ੍ਰੈਨਵਿਲ ਮੈਡੀਕਲ ਉਹਦੇ ਨਾਲ ਅਜੇ ਨੈਗੋਸੀਏਸ਼ਨਸ ਅਤੇ ਕੰਸਲਟੇਸ਼ਨ ਸ਼ੁਰੂ ਹੋਈ ਆ ਵੀ ਅਗਲੇ ਸਾਲ ਦੀਆਂ 2 ਕਲੀਨਿਕਸ ਉਹ ਕਿਵੇਂ ਅਤੇ ਕਿੱਥੇ ਖੋਲ੍ਹਣੀਆਂ ਨੇ ਲੋਕੇਸ਼ਨ ਵੀ ਨਹੀਂ ਦੱਸੀ ਅਜੇ
ਲਿੰਡਾ ਐਨਿਸ ਨੇ ਇਹ ਪੁੱਛਿਆ ਕਹਿੰਦੇ ਵੀ ਇਹ ਜਿਹੜੀ ਕੰਪਨੀ ਆ ਟੀ ਐਲ ਸੀ ਵੀ ਇਹ ਆਲਰੇਡੀ ਸਰੀ ਦੇ ਵਿੱਚ 2 ਕਲੀਨਿਕਸ ਕਹਿੰਦੇ ਚਲਾਉਂਦੇ ਨੇ ਤੇ ਕਹਿੰਦੇ ਫਿਰ ਜੇ ਇਹ ਤੁਹਾਡੇ ਨਾਲ ਰਲ ਕੇ 3ਜੀ 4ਥੀ ਕਲੀਨਿਕ ਖੋਲ੍ਹਣ ਲਈ ਵੀ ਤਿਆਰ ਨੇ ਇਹਨਾਂ ਨੇ ਆਪ ਕਿਉਂ ਨਾ ਖੋਲ੍ਹ ਲਈ ਸੋ ਉਹ ਇਸ਼ਾਰਾ ਕਰ ਰਹੇ ਸੀ ਕਿ ਡਾਕਟਰਾਂ ਦੀ ਘਾਟ ਆ ਕਿ ਡਾਕਟਰ ਨਹੀਂ ਹੈਗੇ ਨਹੀਂ ਤਾਂ ਕਲੀਨਿਕ ਖੋਲ੍ਹਣ ਨੂੰ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ ਹੈ
ਜੀ 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 ਯੈਸ ਵਟਸਐਪ 'ਤੇ ਵਾਸੂ ਜੀ ਮੈਸੇਜ ਆਇਆ ਇੱਕ ਸੋਢੀ ਖੰਗੂੜਾਰੀ ਦਾ ਕਹਿੰਦੇ ਤੁਸੀਂ ਕਿਉਂ ਭੁੱਲਦੇ ਹੋ ਅਮਰੀਕਾ ਤੋਂ ਕੈਨੇਡਾ ਆਉਣ ਲਈ ਡਾਕਟਰ ਬੜੇ ਉਤਾਵਲੇ ਨੇ ਤੰਜ਼ ਕਰ ਰਹੇ
ਆ ਰਹੇ ਨੇ ਉਹ ਤੁਰੇ ਹੋਏ ਨੇ ਉਧਰੋਂ
ਤੁਰੇ ਹੋਏ ਜੀ ਜੀ ਵਾਸੂ ਜੀ ਜਿਹੜੇ ਹੜ੍ਹ 2021 ਦੇ ਵਿੱਚ ਪਹਿਲਾਂ ਇੱਧਰ ਐਬਟਸਫੋਰਡ ਵਾਲੇ ਪਾਸੇ ਆਏ ਹੁਣ ਫਿਰ ਪਿਛਲੇ ਹਫ਼ਤੇ ਜਦੋਂ ਭਾਰੀ ਬਾਰਿਸ਼ ਹੋਈ ਆ ਅਮਰੀਕਾ ਵਾਲੇ ਪਾਸਿਓਂ ਵਾਸ਼ਿੰਗਟਨ ਸਟੇਟ 'ਚੋਂ ਨੁਕਸੈਕ ਰਿਵਰ ਓਵਰਫਲੋ ਹੋਈ ਅਤੇ ਉਹਦਾ ਪਾਣੀ ਇੱਥੇ ਫਿਰ ਸੂਮਸ ਪ੍ਰੇਰੀ ਵਾਲੇ ਪਾਸੇ ਆ ਵੜਿਆ ਜਿਹਦੇ ਕਰਕੇ ਇੱਥੇ ਦੁਬਾਰਾ ਤੋਂ ਪ੍ਰੋਪਰਟੀਜ਼ ਨੂੰ ਕਈਆਂ ਨੂੰ ਇਵੈਕੂਏਸ਼ਨ ਆਰਡਰਸ ਦਿੱਤੇ ਗਏ ਅਜੇ ਵੀ ਕੁਝ ਪ੍ਰੋਪਰਟੀਜ਼ ਇਵੈਕੂਏਸ਼ਨ ਆਰਡਰਸ ਅਧੀਨ ਹੈਗੀਆਂ ਨੇ ਅਜੇ ਵੀ ਸੈਂਕੜੇ ਪ੍ਰੋਪਰਟੀਜ਼ ਐਬਟਸਫੋਰਡ ਦੇ ਵਿੱਚ ਹੁਣ ਇਵੈਕੂਏਸ਼ਨ ਅਲਰਟ 'ਤੇ ਹੈਗੀਆਂ ਨੇ ਜਦੋਂ 2021 ਦੇ ਵਿੱਚ ਫਲੱਡਸ ਆਏ ਸੀ ਉਦੋਂ ਇੱਕ ਕ੍ਰੋਸ ਬਾਰਡਰ ਫਲੱਡ ਰਿਡਕਸ਼ਨ ਪਲਾਨ ਤਿਆਰ ਕਰਨ ਲਈ ਗਰੁੱਪ ਤਿਆਰ ਕੀਤਾ ਗਿਆ ਸੀ ਜਿਹਦੇ ਵਿੱਚ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ ਹੁਣ ਇਹ ਦੱਸਿਆ ਜਾ ਰਿਹਾ ਕਿ ਬੀ ਸੀ ਦੀਆਂ ਕਮਿਊਨਿਟੀਜ਼ ਨੂੰ ਅਤੇ ਅਮਰੀਕਾ ਵਾਲੇ ਪਾਸੇ ਕਮਿਊਨਿਟੀਜ਼ ਨੂੰ ਇਸ ਤਰ੍ਹਾਂ ਦੀ ਫਲੱਡਿੰਗ ਤੋਂ ਬਚਾਉਣ ਦੇ ਲਈ ਇਸ ਗਰੁੱਪ ਨੇ ਜਿਹੜਾ ਕੰਮ ਕਰਨਾ ਸੀ ਜਿਹੜਾ ਇਹਨੇ ਪਲਾਨ ਤਿਆਰ ਕਰਨਾ ਸੀ ਉਹ ਜੇ 2 ਸਾਲ ਨਹੀਂ ਆਉਂਦਾ ਹੋਰ ਮਤਲਬ ਕਿ 2021 ਦੇ ਵਿੱਚ ਤਿਆਰ ਕੀਤਾ ਗਰੁੱਪ ਇਹਨੂੰ ਪਲਾਨ ਤਿਆਰ ਕਰਨ ਨੂੰ ਹੀ ਟੋਟਲ 6 ਸਾਲ ਲੱਗ ਜਾਣਗੇ ਜੇ ਅਗਲੇ 2 ਸਾਲ ਦੇ ਵਿੱਚ ਇਹ ਪਲਾਨ ਭਾਵ 2027 ਤੱਕ ਜੇ ਆ ਜਾਂਦਾ ਇਹ ਵੀ ਜਿਹੜੀ ਵਾਸੂ ਜੀ ਜਾਣਕਾਰੀ ਹੈਗੀ ਹੈ ਇਹ ਵਾਸ਼ਿੰਗਟਨ ਸਟੇਟ ਦੇ ਓਫਿਸ਼ੀਅਲਸ ਦੇ ਰਾਹੀਂ ਆਈ ਆ ਬੀ ਸੀ ਦੇ ਓਫਿਸ਼ੀਅਲਸ ਵੱਲੋਂ ਇਹਦੇ ਬਾਰੇ ਕੋਈ ਅਜਿਹੀ ਅਪਡੇਟ ਨਹੀਂ ਆ
ਯਾ ਸੋ ਇਹ ਜਿਹੜਾ ਗਰੁੱਪ ਹੈ ਵਿਜੇ ਜੀ ਇਹ ਪਹਿਲਾਂ ਵੀ ਬਣਾਇਆ ਗਿਆ ਕਈ ਵਾਰ ਫਿਰ ਇਹਨਾਂ ਨੇ ਸੋ 2011 ਦੇ ਵਿੱਚ ਇਹ ਜਿਹੜਾ ਇਨੀਸ਼ੀਏਟਿਵ ਸੀਗਾ ਡਾਈ ਡਾਊਨ ਬੇਸਿਕਲੀ ਕੰਪਿਊਟਰ ਮਾਡਲਿੰਗ ਤਿਆਰ ਕੀਤੀ ਗਈ
ਜਦੋਂ 1990 ਚ ਹੜ ਆਏ ਸੀ ਉਸ ਤੋਂ ਬਾਅਦ
ਇਹ ਗਰੁੱਪ ਬਣਿਆ ਤੇ ਇਹ ਆਪਣਾ ਕੰਮ ਕਰਦੇ ਰਹੇ 2011 ਤੱਕ ਇਹਨਾਂ ਨੇ ਕੰਮ ਕੀਤਾ ਫਿਰ ਕੰਪਿਊਟਰ ਮਾਡਲਿੰਗ ਨਾਲ ਇੱਕ ਤਿਆਰ ਕੀਤਾ ਗਿਆ ਪਲਾਨ ਤੇ ਮਿਟੀਗੇਸ਼ਨ ਮੈਜਰ ਸੁਜੈਸਟ ਕੀਤੇ ਗਏ ਪਰ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਤੇ ਫਿਰ ਜਦੋਂ ਇਹ 2021 ਦੇ ਵਿੱਚ ਹੜ ਆਏ ਇਸੇ ਗਰੁੱਪ ਨੂੰ ਦੁਬਾਰਾ ਰੀਸਲੈਕਟ ਕੀਤਾ ਗਿਆ ਇਹਨੂੰ ਦੁਬਾਰਾ ਤੋਂ ਇਹਦਾ ਗਠਨ ਕੀਤਾ ਗਿਆ ਫਿਰ ਉਹ ਪੁੱਛਿਆ ਗਿਆ ਹੁਣ ਜਿਹੜੇ ਹੁਣ ਇਸ ਵਾਰ ਸਥਿਤੀ ਬਣੀ ਆ ਕਿ ਤੁਹਾਡਾ ਪਲਾਨ ਕੋਈ ਬਣਿਆ ਕਿ ਨਹੀਂ ਤੇ ਜਦੋਂ ਇੱਧਰ ਬ੍ਰਿਟਿਸ਼ ਕੋਲੰਬੀਆ ਵਾਲੀ ਸਾਈਡ ਆਫੀਸ਼ਲਸ ਨੂੰ ਪੁੱਛਿਆ ਗਿਆ ਕੋਈ ਜਵਾਬ ਨਹੀਂ ਆਇਆ ਇਸ ਗਰੁੱਪ ਦੇ ਵਿੱਚ ਸਿਟੀ ਆਫ ਐਬਰਸਫੋਰਡ ਦੇ ਆਫੀਸ਼ਲਸ ਵੀ ਨੇ ਸਿਟੀ ਨੂੰ ਪੁੱਛਿਆ ਗਿਆ ਉਹ ਕਹਿੰਦੇ ਪ੍ਰੋਵਿੰਸ ਨਾਲ ਗੱਲ ਕਰ ਲਓ
ਜੀ ਜੀ
ਫਿਰ ਵਾਸ਼ਿੰਗਟਨ ਸਟੇਟ ਤੋਂ ਜਵਾਬ ਮਿਲਿਆ ਤੇ ਉਹਨਾਂ ਨੇ ਕਿਹਾ ਵੀ 2 ਸਾਲ ਲੱਗਣਗੇ ਅਜੇ ਪਲਾਨ ਤਿਆਰ ਹੋਣ ਦੇ ਵਿੱਚ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹਦੇ ਵਿੱਚ ਦਿੱਕਤਾਂ ਕਾਫੀ ਨੇ ਇਸ ਪਲਾਨ ਨੂੰ ਤਿਆਰ ਕਰਨ ਦੇ ਵਿੱਚ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਸਟੇਕ ਹੋਲਡਰਸ ਨੇ ਕਿ ਪਹਿਲਾਂ ਤਾਂ ਦੋਨੋਂ ਫੈਡਰਲ ਸਰਕਾਰਾਂ
ਦੋ ਮੁਲਕਾਂ ਦੀਆਂ ਸਰਕਾਰਾਂ
ਫਿਰ ਪ੍ਰੋਵਿੰਸ਼ੀਅਲ ਤੇ ਸਟੇਟ ਗਵਰਨਮੈਂਟ ਫਿਰ ਉਸ ਤੋਂ ਬਾਅਦ 3 ਕੈਨੇਡੀਅਨ ਫਸਟ ਨੇਸ਼ਨਸ ਨੇ ਵਿੱਚ ਇਹਦੇ 2 US ਟ੍ਰਾਈਬਲ ਨੇਸ਼ਨਸ ਨੇ ਕਿੰਨੀਆਂ ਸਾਰੀਆਂ ਮਿਊਨਿਸਪਲ ਸਰਕਾਰਾਂ ਨੇ ਇੱਧਰੋਂ ਆਪਣੇ ਪਾਸੋਂ ਐਬਰਸਫੋਰਡ ਤੇ ਚਲਾਵੈਕ ਦੇ ਆਫੀਸ਼ਲਸ ਹੈਗੇ ਨੇ ਫਿਰ ਕਿੰਨੇ ਸਾਰੇ ਕਿਸਾਨ ਨੇ ਕਈ ਇੰਡਸਟਰੀਅਲ ਯੂਨਿਟਸ ਨੇ ਫਿਰ ਫਲੱਡ ਪਲੇਨ ਜਿਹੜੇ ਰੈਜੀਡੈਂਟਸ ਨੇ ਜਿਹੜੇ ਜਿਹਨਾਂ ਦੇ ਘਰ ਨੇ ਫਲੱਡ ਪਲੇਨਸ ਦੇ ਵਿੱਚ ਕਹਿੰਦੇ ਸਾਰਿਆਂ ਦੇ ਨਾਲ ਕੰਸਲਟੇਸ਼ਨ ਕਰਨੀ ਪੈਣੀ ਆ ਪਲਾਨ ਬਣਾਉਣਾ ਸੌਖਾ ਨਹੀਂ ਹੈ
ਵਾਸੂ ਜੀ ਇਹ ਵੀ ਜਿਹੜੀ ਜਾਣਕਾਰੀ ਹੈ ਨਾ ਕਿ ਪਲਾਨ ਬਣਾਉਣਾ ਸੌਖਾ ਨਹੀਂ ਹੈ ਇਹ ਸਤੰਬਰ 2024 ਦੇ ਵਿੱਚ ਇੱਕ ਜਿਹੜੀ ਟਰਾਂਸ ਬਾਉਂਡਰੀ ਗਰੁੱਪ ਦੀ ਸਟੇਟਸ ਅਪਡੇਟ ਰਿਪੋਰਟ ਆ ਉਹ ਵੀ ਵਾਸ਼ਿੰਗਟਨ ਸਟੇਟ ਦੇ ਹੀ ਵੈਬਸਾਈਟ ਤੇ ਪਈ ਆ ਬੀਸੀ ਵਾਲੇ ਪਾਸੇ ਇੱਦਾਂ ਦੀ ਕੋਈ ਅਪਡੇਟ ਤੱਕ ਵੀ ਨਹੀਂ ਆ ਆ ਜਿਹੜੀ ਸਾਰੀ ਜਾਣਕਾਰੀ ਆਈ ਹੈ ਨਾ ਵੀ ਦੋ ਮੁਲਕਾਂ ਦੀਆਂ ਸਰਕਾਰਾਂ ਇੱਥੇ ਇੱਥੋਂ ਦੀ ਪ੍ਰੋਵਿੰਸ਼ੀਅਲ ਗਵਰਨਮੈਂਟ ਉੱਥੋਂ ਦੀ ਸਟੇਟ ਗਵਰਨਮੈਂਟ ਵੱਖੋ ਵੱਖਰੇ ਫਸਟ ਨੇਸ਼ਨਸ ਗਰੁੱਪਸ ਦੋਹਾਂ ਸਾਈਡਸ ਤੇ ਹੋਰ ਪ੍ਰਾਈਵੇਟ ਕੰਪਨੀਆਂ ਐਂਡ ਆਲ ਦੈਟ ਇਹ ਐਂਡ ਰੈਜੀਡੈਂਟਸ ਇਹ ਵੀ ਸਾਰੀ ਜਾਣਕਾਰੀ ਵਾਸ਼ਿੰਗਟਨ ਸਟੇਟ ਵਾਲੇ ਪਾਸੇ ਆ ਅੱਛਾ ਹੁਣ ਤੁਸੀਂ ਇਹ ਦੇਖੋ ਜਿਹੜੀ ਇਹ ਜਿਹੜਾ ਡੇਟਾ ਹੈਗਾ ਉਹ ਇਹ ਗੱਲ ਹੁਣ ਬੜਾ ਕਲੀਅਰਲੀ ਦਿਖਾ ਚੁੱਕਿਆ ਕਿ ਨੁਕਸੈਕ ਰਿਵਰ ਜਦੋਂ ਓਵਰਫਲੋ ਕਰਦੀ ਆ ਨੁਕਸੈਕ ਰਿਵਰ ਕੋਲ 10 ਕਿਲੋਮੀਟਰ ਦਾ ਪੈਂਡਾ ਹੁੰਦਾ ਤੈਅ ਕਰਨ ਦਾ ਬਿਫੋਰ ਇਟ ਗੈਟਸ ਇਨ ਟੂ ਕੈਨੇਡਾ ਕਿ ਉਹ ਹੁਣ ਕੋਸ਼ਿਸ਼ ਇਹ ਕਰਦੇ ਪਏ ਨੇ ਅਮਰੀਕਾ ਵਾਲੇ ਪਾਸੇ ਵਾਟਕੋਮ ਕਾਊਂਟੀ ਵਾਲਿਆਂ ਦੀ ਇਹ ਸਲਾਹ ਹੈ ਕਿ ਨੁਕਸੈਕ ਰਿਵਰ ਦੀਆਂ ਜਿਹੜੀਆਂ ਡਾਈਕਸ ਨੇ ਉਹਨੂੰ ਹੋਰ ਪਿੱਛੇ ਲੈ ਜਾਈਏ ਮਤਲਬ ਕਿ ਜਿਹੜਾ ਨੁਕਸੈਕ ਰਿਵਰ ਦੇ ਓਵਰਫਲੋ ਦਾ 10 ਕਿਲੋਮੀਟਰ ਦਾ ਦਾਇਰਾ ਉਹਨੂੰ ਹੋਰ ਵਧਾ ਦਿੱਤਾ ਜਾਵੇ ਸੋ ਦੈਟ ਜੇ ਪਾਣੀ ਹੈਗਾ ਉਹਨੂੰ ਹੋਰ ਥਾਂ ਹੋਵੇ ਜਿਹੜਾ ਪਾਣੀ ਸਪਿੱਲ ਓਵਰ ਹੁੰਦਾ ਵੈਸੇ ਜੇ ਦੇਖਿਆ ਜਾਵੇ ਵਾਸੂ ਜੀ ਜਿਹੜੀ ਨੁਕਸੈਕ ਰਿਵਰ ਆਪਣੇ ਇੱਕ ਨੈਚੁਰਲ ਪੈਥਵੇ 'ਤੇ ਹੀ ਫਲੋ ਕਰ ਰਹੀ ਆ 1920 ਦੇ ਵਿੱਚ ਜਿਹੜਾ ਸੂਮਸ ਪ੍ਰੇਰੀ ਐਬਰਸਫੋਰਡ ਵਾਲੇ ਪਾਸੇ ਇੱਥੇ ਪਹਿਲਾਂ ਉਦੋਂ ਪਾਣੀ ਹੀ ਵਗਦਾ ਹੁੰਦਾ ਸੀ
ਲੇਕ ਸੀ
ਇਹਨੂੰ ਉਦੋਂ ਡਰੇਨ ਕਰ ਦਿੱਤਾ ਗਿਆ ਸੀ ਅਰਲੀ 1920s ਦੇ ਵਿੱਚ ਫਾਰਮਲੈਂਡ ਕ੍ਰੀਏਟ ਕਰਨ ਲਈ ਸੋ ਹੁਣ ਕਈ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਕਹਿਣਾ ਕਿ ਨੁਕਸੈਕ ਰਿਵਰ ਤੋਂ ਓਵਰਫਲੋ ਹੁੰਦਾ ਪਾਣੀ ਜਦੋਂ ਸੂਮਸ ਪ੍ਰੇਰੀ ਵਾਲੇ ਪਾਸੇ ਨੂੰ ਜਾਂਦਾ ਉਹਦਾ ਕੁਦਰਤੀ ਰਸਤਾ ਉਹੀ ਆ ਅਤੇ ਰਿਪੋਰਟਾਂ ਹੁਣ ਇਹ ਵੀ ਦਿਖਾਉਂਦੀਆਂ ਨੇ ਕਿ ਪਿਛਲੇ ਸਾਲਾਂ ਦੇ ਵਿੱਚ ਨੁਕਸੈਕ ਰਿਵਰ ਦੇ ਵਿੱਚ ਉਹ ਸੈਡੀਮੈਂਟੇਸ਼ਨ ਹੋਣ ਕਰਕੇ ਨਾ ਰਿਵਰ ਦੀ ਕਪੈਸਿਟੀ ਘੱਟ ਗਈ ਆ ਜਿਹਦੇ ਕਰਕੇ ਜਦੋਂ ਪਾਣੀ ਦਾ ਓਵਰਫਲੋ ਹੁੰਦਾ ਅਤੇ ਫਿਰ ਉਹ ਛੇਤੀ ਰਿਵਰ ਉਹਨੇ ਪਾਣੀ ਨੂੰ ਕੰਟੇਨ ਨਹੀਂ ਕਰ ਪਾਉਂਦੀ ਇਸ ਕਰਕੇ ਫਿਰ ਉਹ ਓਵਰਫਲੋ ਕਰਕੇ ਇੱਧਰਲੇ ਪਾਸੇ ਨੂੰ ਆਉਂਦਾ
ਇਹਦੇ ਵਿੱਚ ਦੇਖੋ ਵੈਸਟਡ ਇੰਟਰਸਟ ਵੀ ਬਹੁਤ ਸਾਰੇ ਨੇ ਕੈਨੇਡਾ ਆਪਣੀ ਸੋਚ ਰਿਹਾ ਵੀ ਅਸੀਂ ਫਲੱਡਿੰਗ ਕਿਵੇਂ ਬਚਾਈਏ ਤੇ ਵਾਸ਼ਿੰਗਟਨ ਸਟੇਟ ਇਹ ਦੇਖਦੀ ਆ ਕਿ ਡਾਊਨ ਸਟ੍ਰੀਮ ਜਿਹੜੀਆਂ ਕਮਿਊਨਿਟੀਜ਼ ਨੇ ਜਿਹੜੀਆਂ ਫਸਟ ਨੇਸ਼ਨਸ ਨੇ ਲੰਮੀ ਫਸਟ ਨੇਸ਼ਨ ਉਹਨਾਂ ਦੇ ਉੱਤੇ ਕੀ ਪ੍ਰਭਾਵ ਪਏਗਾ ਇਸ ਤਰ੍ਹਾਂ ਦੇ ਫਲੱਡ ਮਿਟੀਗੇਸ਼ਨ ਮੈਜਰਸ ਦਾ ਸੋ ਉਹਨਾਂ ਦਾ ਮੇਨ ਕੰਸਰਨ ਇਹ ਹੈ ਕਿ ਜਿਹੜੀਆਂ ਡਾਊਨ ਸਟ੍ਰੀਮ ਕਮਿਊਨਿਟੀਜ਼ ਨੇ ਉਹਨਾਂ ਵਾਸਤੇ ਅਸੀਂ ਉਹਨਾਂ 'ਤੇ ਕੀ ਪ੍ਰਭਾਵ ਪੈਂਦਾ ਉਹਦਾ ਧਿਆਨ ਰੱਖਣਾ ਫਿਸ਼ਰੀਜ਼ ਕਿਤੇ ਪ੍ਰਭਾਵਿਤ ਨਾ ਹੋ ਜਾਣ ਸੈਲਮਨ ਹੈਬੀਟੈਟ ਕਿਵੇਂ ਪ੍ਰਭਾਵਿਤ ਨਾ ਹੋ ਜਾਏ ਸੋ ਉਹ ਆਪਣਾ ਸੋਚ ਰਹੇ ਨੇ ਤੇ ਉਹ ਸਾਡਾ ਘੱਟ ਸੋਚਦੇ ਨੇ ਆਫਕੋਰਸ ਤੇ ਸਾਨੂੰ ਇਹ ਹੈ ਕਿ ਸਾਡੇ ਇੱਧਰਲੇ ਪਾਸੇ ਫਲੱਡਿੰਗ ਹੋ ਜਾਂਦੀ ਹੈ ਤੇ ਵੀ ਕੋਈ ਮਿਟੀਗੇਸ਼ਨ ਮੈਜਰਸ ਇੰਪਲੀਮੈਂਟ ਕੀਤੇ ਜਾਣ ਪਰ ਚੱਕਰ ਇਹ ਹੈ ਕਿ ਇਹਦੇ ਵਿੱਚ ਜੋ ਇਸ ਵਾਰ ਇੱਧਰਲੇ ਪਾਸੇ ਕੈਨੇਡਾ ਵਾਲੇ ਪਾਸੇ ਅਜੇ ਤੱਕ ਫੈਡਰਲ ਸਰਕਾਰ ਦੀ ਜੋ ਕਾਰਗੁਜ਼ਾਰੀ ਰਹੀ ਹੈ ਉਹਦੀ ਬੜੀ ਆਲੋਚਨਾ ਉਹਦੀ ਬੜੀ ਨਿਖੇਧੀ ਹੋ ਰਹੀ ਹੈ ਸਿਟੀ ਆਫ ਐਬਰਸਫੋਰਡ ਵੱਲੋਂ ਵੀ ਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਫੈਡਰਲ ਸਰਕਾਰ ਨੂੰ ਜ਼ਿਆਦਾ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਤੇ ਐਬਰਸਫੋਰਡ ਦੇ ਮੇਅਰ ਤਾਂ ਇਹ ਕਹਿੰਦੇ ਨੇ ਵੀ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਨੇ ਅਜੇ ਤੱਕ ਕਹਿੰਦੇ ਸਾਨੂੰ ਰੀਚ ਆਊਟ ਤੱਕ ਨਹੀਂ ਕੀਤਾ
ਸਟੀਵਨ ਮੈਕਿਨਨ ਕੱਲ੍ਹ ਇੱਥੇ ਵੈਨਕੂਵਰ ਆਏ ਹੋਏ ਸੀ ਜਿਹੜੇ ਹੁਣ ਸਾਡੇ ਟਰਾਂਸਪੋਰਟੇਸ਼ਨ ਮੰਤਰੀ ਨੇ ਹੁਣ ਜ਼ਾਹਰ ਹੈ ਕਿ ਇਹਨਾਂ ਫਲੱਡਸ ਕਰਕੇ ਜਿੱਥੇ ਫਾਰਮਲੈਂਡ ਇੰਪੈਕਟ ਹੋਇਆ ਆਵਾਜਾਈ ਵੀ ਤਾਂ ਪ੍ਰਭਾਵਿਤ ਹੋਈ ਵਾਸੂ ਜੀ ਅਸੀਂ ਕੱਲ੍ਹ ਪਰਸੋਂ ਵੀ ਗੱਲ ਕਰਦੇ ਸੀ ਵੀ ਇਹ ਕਿੰਨੀ ਵੱਡੀ ਸਮੱਸਿਆ ਕਿ ਮੈਟਰੋ ਵੈਨਕੂਵਰ ਇੰਟੀਰੀਅਰ ਤੋਂ ਕੱਟ ਆਫ ਹੀ ਹੋ ਜਾਵੇ ਜਿਹੜਾ ਸਾਡਾ ਹਾਈਵੇ ਦਾ ਐਕਸੈਸ ਸੀ ਫਲੱਡ ਕਰਕੇ ਇੱਕ ਵਾਰ ਫਿਰ ਤੋਂ ਬੰਦ ਹੋ ਗਿਆ ਸੀ ਅਤੇ ਜਦੋਂ ਹਾਈਵੇ ਬਣਦੀਆਂ ਅਪਗ੍ਰੇਡਸ ਦੀ ਗੱਲ ਹੁੰਦੀ ਆ ਵੀ ਉਹਦੇ ਵਿੱਚ ਜੀ ਫੈਡਰਲ ਸਰਕਾਰ ਵੱਲੋਂ ਵੀ ਫੰਡਿੰਗ ਆਏਗੀ ਹੋਰ ਸਭ ਕੁਝ ਹੋਏਗਾ ਫਲੱਡ ਮਿਟੀਗੇਸ਼ਨ ਤੋਂ ਬਗੈਰ ਹਾਈਵੇ ਬਣਦੀ ਕਿਸੇ ਵੀ ਤਰ੍ਹਾਂ ਦੀ ਐਕਸਪੈਂਸ਼ਨ ਬਾਰੇ ਕੋਈ ਵੀ ਵਿਉਂਤ ਘੜਨੀ ਉਹਦਾ ਕੋਈ ਆਧਾਰ ਹੀ ਨਹੀਂ ਆ ਅਤੇ ਜਿਹੜੇ ਹੁਣ ਫੈਡਰਲ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਦੇਖੋ ਗੋਲਮੋਲ ਗੱਲਾਂ ਹੀ ਕੀਤੀਆਂ, ਕੋਈ ਕਮਿਟਮੈਂਟ ਕੋਈ ਉਹਨਾਂ ਨੇ ਕੀਤੀ ਨਹੀਂ. ਉਹਨੇ ਕਿਹਾ ਜੀ ਮੈਨੂੰ ਬੜਾ ਭਰੋਸਾ ਵੀ ਅਸੀਂ ਬੜੇ ਕੈਨੇਡਾ ਦੀ ਹਰ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ ਫੈਡਰਲ ਸਰਕਾਰ ਹਮੇਸ਼ਾ ਹਾਜ਼ਰ ਆ. ਉਸ ਪਾਸੋਂ ਗੱਲਾਂ ਦਾ ਖੜਾ
ਜਾਂ ਸਟੀਵਨ ਮੈਕਿਨਨ ਟਰਾਂਸਪੋਰਟ ਮੰਤਰੀ ਵੀ ਕਿਵੇਂ ਬਣੇ ਨੇ ਸਾਨੂੰ ਪਤਾ ਕਿ ਕ੍ਰਿਸਟੀਆ ਫ੍ਰੀਲੈਂਡ ਦੇ ਕੋਲ ਇਹ ਮੰਤਰਾਲਾ ਸੀ ਤੇ ਜਦੋਂ ਉਹਨਾਂ ਨੇ ਆਪਣਾ ਅਸਤੀਫਾ ਐਲਾਨਿਆ ਤੇ ਸਟੀਵਨ ਮੈਕਿਨਨ ਨੂੰ ਖੜੇ ਪੈਰ ਜਿਵੇਂ ਇਹ ਮਿਨਿਸਟਰੀ ਦੇ ਦਿੱਤੀ ਗਈ. ਸੋ ਉਹਨਾਂ ਨੇ ਪਤਾ ਨਹੀਂ ਅਜੇ ਆਪਣੇ ਪਤਾ ਨਹੀਂ ਉਹਨਾਂ ਨੇ ਕਿੰਨੀ ਕੁ ਉਹਦਾ ਹੋਮਵਰਕ ਕਿੰਨਾ ਕੀਤਾ, ਉਹਨਾਂ ਨੂੰ ਆਪਣੀ ਫਾਈਲ ਬਾਰੇ ਕਿੰਨਾ ਪਤਾ. ਸੋ ਉਹ ਬਸ ਮੌਕਾ ਸਾਂਭ ਰਹੇ ਸੀ.
ਪਰ ਇਹ ਜਿਹੜੀ ਬਹੁਤ ਕੰਸਰਨਿੰਗ ਸਿਚੁਏਸ਼ਨ ਆ ਵਾਸਤੇ ਜੀ, ਜਿਹੜੇ ਐਬਟਸਫੋਰਡ ਦੇ ਵਿੱਚ ਹੁਣ ਕਈ ਫਾਰਮਰਸ ਨੇ, ਕਈ ਰੈਜੀਡੈਂਟਸ ਨੇ, ਉਹ ਗੁਹਾਰ ਲਗਾ ਰਹੇ ਨੇ ਵੀ ਸਰਕਾਰ ਨੂੰ ਕੁਛ ਨਾ ਕੁਛ ਕਰਨ ਦੀ ਜ਼ਰੂਰਤ ਹੈ. ਅਤੇ ਜਿਹੜੇ 2021 ਦੇ ਵਿੱਚ ਆਹ ਗਰੁੱਪ ਬਣੇ ਵੀ ਅਮਰੀਕਨ ਅਧਿਕਾਰੀਆਂ ਦਾ ਅਤੇ ਇੱਥੇ BC ਦੇ ਅਤੇ ਕੈਨੇਡੀਅਨ ਅਧਿਕਾਰੀਆਂ ਦਾ, ਉਹਦੀ ਕਾਰਗੁਜ਼ਾਰੀ ਇਹੋ ਜਿਹੀ ਹੈ ਵੀ 6 ਸਾਲ ਲੱਗ ਜਾਣੇ ਉਹਨਾਂ ਨੂੰ ਕੋਈ ਪਲੈਨ ਹੀ ਤਿਆਰ ਕਰਦੇ ਹਾਂ. ਪਲੈਨ ਤਿਆਰ ਹੋ ਗਿਆ ਫਿਰ ਕੋਈ ਇਹ ਗਰੰਟੀ ਨਹੀਂ ਵੀ ਉਹਦੇ ਲਈ ਫੰਡਿੰਗ ਵੀ ਹੋਏਗੀ ਕਿ ਨਹੀਂ, ਕਿਉਂਕਿ ਜਿਹੜਾ BC ਨੇ ਵੀ ਆਪਣਾ ਫਲੱਡ ਮਿਟੀਗੇਸ਼ਨ ਪਲਾਨ 10 ਸਾਲਾ ਯੋਜਨਾ ਪਿਛਲੇ ਸਾਲ ਜਾਰੀ ਕੀਤੀ, 2021 ਦੇ ਹੜ੍ਹਾਂ ਤੋਂ 3 ਸਾਲ ਬਾਅਦ 10 ਸਾਲਾਂ ਦੀ ਯੋਜਨਾ ਜਾਰੀ ਹੁੰਦੀ ਆ. ਪਰ ਉਹ ਯੋਜਨਾ ਹੀ ਜਾਰੀ ਹੁੰਦੀ ਆ, ਉਹਦੇ 'ਚ ਨਾ ਕੋਈ ਟਾਈਮਲਾਈਨ ਆ, ਨਾ ਕੋਈ ਪ੍ਰੋਜੈਕਟ ਪ੍ਰਾਇਓਰਿਟੀ ਆ, ਨਾ ਹੀ ਕੋਈ ਫੰਡਿੰਗ ਆ.
ਅਤੇ ਵਿਜੇ ਜੀ, ਲੌਂਗ ਟਰਮ ਪਲਾਨ ਦੇ ਵਿੱਚ ਵੀ ਜੋ ਕੁਝ ਇਹਨਾਂ ਲਿਖਣਾ ਸਾਰਿਆਂ ਨੂੰ ਪਤਾ ਪਹਿਲਾਂ
ਹੀ ਆ,
ਅਤੇ ਉਹਦੇ ਵਾਸਤੇ ਜਿਹੜੇ ਮੈਜਰਸ ਨੇ, ਸੋ ਡਾਇਕ ਇੰਪਰੂਵਮੈਂਟਸ ਵਗੈਰਾ ਜੋ ਸਾਰਾ ਕੰਮ ਕਰਨਾ ਪੈਣਾ, ਉਹਦੇ ਵਾਸਤੇ ਸਿਟੀ ਆਫ ਐਬਟਸਫੋਰਡ ਵੱਲੋਂ $1.6 billion ਮੰਗੇ ਗਏ. ਫੈਡਰਲ ਸਰਕਾਰ ਨੇ ਉਹ ਇਨਕਾਰ ਕਰਤਾ, ਪੈਸੇ ਦਿੰਦੇ ਨਹੀਂ, ਪਲਾਨ ਬਣਾਈ ਜਾਂਦੇ ਨੇ
ਤੇ
ਪਲਾਨ ਵੀ ਜਾਰੀ ਨਹੀਂ ਕਰਦੇ, ਤੇ ਪਲਾਨ ਜੇ ਜਾਰੀ ਕਰਦੇ ਨੇ ਉਹਦੇ ਵਿੱਚ ਟਾਈਮਲਾਈਨ ਨਹੀਂ ਹੁੰਦੀ, ਕੋਈ ਫੰਡਿੰਗ ਨਹੀਂ ਹੁੰਦੀ. ਸੋ ਵਾਟਸ ਦਾ ਪੁਆਇੰਟ,
ਗੱਲਾਂ ਦਾ ਖੜਾ. ਇਟਸ ਲਾਈਕ ਸਬਮਿਟਿੰਗ ਅਨਫਿਨਿਸ਼ਡ ਹੋਮਵਰਕ.
ਆਫਿਸ ਖੇਡ ਰਹੇ ਨੇ,
ਆਫਿਸ ਖੇਡ ਰਹੇ ਆ. ਤੁਸੀਂ ਸਕੂਲ ਦੇ ਵਿੱਚ ਟੀਚਰ ਨੂੰ ਅਨਫਿਨਿਸ਼ਡ ਹੋਮਵਰਕ ਜਮ੍ਹਾਂ ਕਰਾ ਕੇ ਵੇਖੋ, ਸਾਡੇ ਵੇਲੇ ਤਾਂ ਬਾਈ ਮੁਰਗਾ ਬਣਾ ਦਿੰਦੇ ਸੀ, ਹੁਣ ਤੇ ਲੋਕਾਂ ਦਾ ਹੀ ਮੋਰ ਬਣਦਾ ਪਿਆ ਜੀ. ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਨੇਹੇ ਨੇ. ਆਈ ਥਿੰਕ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਨਾ ਸਿਟੀ ਆਫ ਸਰੀ ਵਾਲੇ ਕਲੀਨਿਕ ਦੇ ਨਾਲ ਸੰਬੰਧਿਤ, ਕਈਆਂ ਨੂੰ ਇਹ ਲੱਗਦਾ, ਜਸ ਜੀ ਦਾ ਮੈਸੇਜ ਆ ਵਟਸਐਪ 'ਤੇ, ਕਹਿੰਦੇ ਇਟਸ ਅ ਲੋਲੀਪੋਪ ਫੋਰ ਨੈਕਸਟ ਇਲੈਕਸ਼ਨ.
ਜਾਂ ਇੱਕ ਇਸੇ ਤਰ੍ਹਾਂ ਦਾ ਹੋਰ ਮੈਸੇਜ ਪਹੁੰਚਿਆ ਫਰੋਮ AJ ਦੁਲੱਤ ਜੀ, ਅਤੇ ਉਹ ਵੀ ਇਹੀ ਕਹਿ ਰਹੇ ਨੇ, ਕਹਿੰਦੇ ਕਿ ਇਲੈਕਸ਼ਨ ਇਜ਼ ਕਮਿੰਗ, ਮੋਰ ਪ੍ਰੋਮਿਸਿਸ ਐਂਡ ਸੋ ਕਾਲਡ ਪ੍ਰੋਗਰਾਮਸ ਵਿਲ ਬੀ ਕਮਿੰਗ.
ਵਾਸੂ ਜੀ, ਸਟੈਟ ਕੈਨੇਡਾ ਨੇ ਅੱਜ ਨੰਬਰ ਜਾਰੀ ਕੀਤੇ ਨੇ ਕੈਨੇਡੀਅਨ ਪਾਪੂਲੇਸ਼ਨ ਦੇ ਨਾਲ ਸੰਬੰਧਿਤ.
ਹਾਂਜੀ,
ਇਹ ਕੈਨੇਡਾ ਦੇ ਵਿੱਚ ਐਜ਼ ਆਫ ਦੀ ਐਂਡ ਆਫ 3rd quarter ਜੇ ਦੇਖਿਆ ਜਾਵੇ ਕੈਨੇਡਾ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈਗੀ, ਐਸਟੀਮੇਟ ਇਹ ਆ 4,15,75,585 ਲੋਕ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੇ ਨੇ. ਅਤੇ ਜੇ ਅਸੀਂ ਦੇਖਦੇ ਹਾਂ 3rd quarter of 2025, ਉਹਦੇ ਵਿੱਚ ਕੁੱਲ ਆਬਾਦੀ ਦੇ ਵਿੱਚ 0.2% ਦੀ ਗਿਰਾਵਟ ਆਈ ਆ. ਮਤਲਬ ਕਿ 3rd quarter ਦੇ ਵਿੱਚ ਓਵਰਆਲ 77,000 ਲੋਕ ਕੈਨੇਡਾ ਦੀ ਟੋਟਲ ਆਬਾਦੀ ਦੇ ਵਿੱਚੋਂ ਘਟੇ ਨੇ.
ਜਾਂ ਅਤੇ ਇਹਦੇ ਵਿੱਚ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੀ ਜਨਸੰਖਿਆ ਦੇ ਵਿੱਚ ਬਹੁਤ ਵੱਡੀ ਕਟੌਤੀ ਹੋਈ ਹੈ. 3rd quarter ਦੇ ਵਿੱਚ ਸਟੂਡੈਂਟ ਪਰਮਿਟਸ 73,000 ਘੱਟ ਗਏ ਨੇ, ਅਤੇ ਓਵਰਆਲ ਜਿਹੜੀ ਜਨਸੰਖਿਆ ਘਟੀ ਹੈ ਉਹ 77,000 ਘਟੀ ਹੈ.
ਬਸ ਜੀ, 2 ਸਾਲ ਪਹਿਲਾਂ ਦੇ ਅਸੀਂ 3rd quarter ਨਾਲ ਜੇ ਕੰਪੇਅਰ ਕਰੀਏ 3rd quarter of 2023 ਕੈਨੇਡਾ ਦੇ ਵਿੱਚ, ਉਦੋਂ 3 ਮਹੀਨਿਆਂ ਦੇ ਅੰਦਰ ਅੰਦਰ ਆਬਾਦੀ 'ਚ 4,20,000 ਦਾ ਵਾਧਾ ਹੋ ਗਿਆ ਸੀ, ਜੋ ਕਿ 1957 ਤੋਂ ਬਾਅਦ ਕਿਸੇ ਵੀ ਕੁਆਟਰ ਦੇ ਵਿੱਚ, ਕਿਸੇ ਵੀ ਇੱਕ 3-month ਪੀਰੀਅਡ ਦੇ ਵਿੱਚ ਸਭ ਤੋਂ ਵੱਡਾ ਵਾਧਾ ਸੀ. ਸੋ ਕਿੱਥੇ 2 ਸਾਲ ਪਹਿਲਾਂ ਵਾਲੇ 3rd quarter ਦੇ ਵਿੱਚ 4,20,000 ਆਬਾਦੀ ਦੇ ਵਿੱਚ ਵਾਧਾ, ਅਤੇ ਇਸ ਸਾਲ ਦੀ 3rd quarter ਦੇ ਵਿੱਚ 77,000 ਦੀ ਕਟੌਤੀ, ਗਿਰਾਵਟ.
ਯਾ, ਅਤੇ ਹੁਣ ਕਿਉਂਕਿ ਸਾਨੂੰ ਪਤਾ ਕਿ ਸਰਕਾਰੀ ਪਾਲਿਸੀ ਦੇ ਵਿੱਚ ਬਹੁਤ ਵੱਡੇ ਚੇਂਜਸ ਆਏ ਨੇ COVID-19 ਤੋਂ ਬਾਅਦ, ਖਾਸ ਤੌਰ 'ਤੇ ਵਰਕ ਪਰਮਿਟ ਹੋਲਡਰਸ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਸੰਖਿਆ ਦੇ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਸੀ. ਉਹਨਾਂ ਨੂੰ ਹੁਣ ਹੌਲੀ ਹੌਲੀ ਘਟਾਇਆ ਜਾ ਰਿਹਾ. ਸਰਕਾਰ ਨੇ ਗੋਲ ਮਿੱਥਿਆ ਹੋਇਆ ਕਿ ਜਿਹੜੇ ਨੌਨ PR ਨੇ, ਜਿਹੜੇ ਟੈਂਪਰਰੀ ਰੈਜੀਡੈਂਟਸ ਨੇ, ਉਹਨਾਂ ਦੀ ਅਸੀਂ ਐਜ਼ ਅ ਪਰਸੈਂਟੇਜ ਆਫ ਟੋਟਲ ਪਾਪੂਲੇਸ਼ਨ ਅਸੀਂ ਪਰਸੈਂਟੇਜ 5% 'ਤੇ ਲੈ ਕੇ ਆਉਣੀ ਹੈ ਬਾਏ ਦੀ ਐਂਡ ਆਫ 2027.
ਪਿਛਲੇ ਕੁਆਟਰ ਦੇ ਵਿੱਚ ਵਸੂ ਜੀ ਨੰਬਰ, 2nd quarter 'ਚ ਟੈਂਪਰੇਰੀ ਰੈਜੀਡੈਂਟਸ ਦਾ ਟੋਟਲ ਪਾਪੂਲੇਸ਼ਨ ਦਾ ਉਹ 7.3% ਹਿੱਸਾ ਸੀ. ਨਵੇਂ ਨੰਬਰ ਕੀ ਕਹਿੰਦੇ ਆ?
ਨਵੇਂ ਨੰਬਰ ਹੁਣ ਉਸ 6.8% 'ਤੇ ਪਹੁੰਚੇ ਨੇ. ਸੋ 6.8% ਆਫ ਦਾ ਟੋਟਲ ਪਾਪੂਲੇਸ਼ਨ, ਅਤੇ ਟੀਚਾ ਹੈਗਾ ਕਿ ਅਸੀਂ ਇਹਨੂੰ 5% 'ਤੇ ਲੈ ਕੇ ਜਾਣਾ.
ਐਜ਼ ਆਫ October 1, 2025 ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਤਕਰੀਬਨ 2.5 lakh ਆ.
ਯਾ, 2.85 million, ਅਤੇ ਇਹ ਪਹਿਲੀ ਜੁਲਾਈ ਨੂੰ 3 million ਤੋਂ ਜ਼ਿਆਦਾ ਸੀ. ਸੋ ਇਹ ਨੰਬਰਸ ਘੱਟ ਰਹੇ ਨੇ ਹੌਲੀ ਹੌਲੀ. ਚੱਕਰ ਇਹ ਹੈ ਕਿ 2020 ਜਾਂ ਕਹਿ ਲਓ 2021-22 ਤੋਂ ਬਾਅਦ ਜਿਹੜੇ ਇੰਪਲੋਇਰਸ ਨੇ, ਵੱਖੋ ਵੱਖਰੇ ਬਿਜ਼ਨਸ ਗਰੁੱਪਸ ਨੇ, ਉਹਨਾਂ ਨੇ ਸਰਕਾਰ 'ਤੇ ਬਹੁਤ ਇਹ ਪ੍ਰੈਸ਼ਰ ਪਾਇਆ ਸੀ ਕਿ ਸਾਨੂੰ ਜ਼ਿਆਦਾ ਵਰਕਰਸ ਦੀ ਲੋੜ ਆ, ਕਿ ਵਰਕਰਸ ਨਹੀਂ ਮਿਲ ਰਹੇ. ਅਤੇ ਸਰਕਾਰ ਨੇ ਫਿਰ ਟੈਂਪਰਰੀ ਰੈਜੀਡੈਂਟਸ, ਫੋਰਨ ਵਰਕਰਸ ਦੀ ਜਨਸੰਖਿਆ ਵਧਾਉਣੀ ਸ਼ੁਰੂ ਕੀਤੀ. ਸੋ 1 July 2021 ਨੂੰ ਸਾਡੇ ਇੱਥੇ ਜਿਹੜੇ ਨੋਨ ਪੀ ਆਰ ਸਨ ਕੈਨੇਡਾ ਦੇ ਵਿੱਚ ਉਹ ਸੀ 1.36 ਮਿਲੀਅਨ
13,60,000
ਹਾਂਜੀ ਜੋ ਕਿ ਪੂਰੀ ਜਨਸੰਖਿਆ ਦਾ 3.6% ਬਣਦਾ
ਜੀ
ਬਾਏ 1 October 2024 ਮਤਲਬ 3.5 ਸਾਲਾਂ ਦੇ ਅੰਦਰ ਅੰਦਰ ਇਹ ਜਨਸੰਖਿਆ ਜਿਹੜੀ ਪਹਿਲਾਂ 1.36 ਮਿਲੀਅਨ ਸੀ ਇਹ ਵੱਧ ਕੇ 3.15 ਮਿਲੀਅਨ ਹੋ ਗਈ ਜੋ ਪਹਿਲਾਂ ਜਨਸੰਖਿਆ ਦਾ 3.6% ਬਣਦਾ ਸੀ ਉਹ ਵੱਧ ਕੇ 7.6% ਹੋ ਗਿਆ ਸੋ ਹੁਣ ਉਹ ਉਸ ਕੋਰਸ ਨੂੰ ਕਰੈਕਟ ਕੀਤਾ ਜਾ ਰਿਹਾ ਤੇ ਇਸ ਕਰਕੇ ਜਿਹੜੇ ਨੰਬਰਸ ਨੇ ਹੌਲੀ ਹੌਲੀ ਘਟਾਏ ਜਾ ਰਹੇ ਨੇ ਤੇ ਇਸ ਵਾਰ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਜਿਹੜੇ ਨੇ ਤੀਜੇ ਕੁਆਟਰ ਵਿੱਚ ਉਹ 73,000 ਘਟੇ ਨੇ
ਜੀ ਜਿਹੜੇ ਵਾਸੂ ਜੀ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਲਾਈਕ ਯੂ ਸੈਡ 73,000 ਘਟੇ ਜਿਹੜਾ ਇਹਦਾ ਇੰਪੈਕਟ ਹੈਗਾ ਇਹ ਓਨਟੈਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੜਾ ਕੋਨਸਨਟ੍ਰੇਟਡ ਆ
ਹਾਂਜੀ
ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਕਿਉਂਕਿ ਵੱਡੀ ਗਿਣਤੀ ਚ ਨਾ ਦੋ ਸੂਬਿਆਂ 'ਚ ਆ ਰਹੇ ਸੀ ਬਾਕੀ ਪਾਸੇ ਵੀ ਜਾ ਰਹੇ ਸੀ ਪਰ ਜਿਹੜੀ ਐਤਕੀ 73,000 ਦੀਆਂ ਰਿਡਕਸ਼ਨਸ ਹੋਈਆਂ ਨੇ ਉਹ ਜ਼ਿਆਦਾਤਰ ਕੋਨਸਨਟ੍ਰੇਟਡ ਨੇ ਓਨਟੈਰੀਓ ਅਤੇ ਬੀਸੀ ਦੇ ਵਿੱਚ
ਬਿਲਕੁਲ ਅਤੇ ਸਾਰੇ ਪ੍ਰੋਵਿੰਸਿਸ ਦੇ ਵਿੱਚ ਥਰਡ ਕੁਆਟਰ ਦੇ ਵਿੱਚ ਜਨਸੰਖਿਆ ਘਟੀ ਹੈ ਸਿਰਫ ਐਲਬਰਟਾ ਅਤੇ ਨੁਨਾਵੁਟ ਦੇ ਵਿੱਚ ਜਨਸੰਖਿਆ 0.2% 0.2% ਵਧੀ ਹੈ
ਜੀ ਓਨਲੀ ਇਨ ਦੀਸ ਟੂ ਪਲੇਸਿਸ ਦੇਖੋ ਵਾਸੂ ਜੀ ਸਰਕਾਰ ਨੇ ਨਾ ਜਿਹੜੀ ਆਪਣੀ ਇੰਟਰਨਲ ਪੋਲਿੰਗ ਵੀ ਕਰਵਾਈ ਸੀ ਲਿਬਰਲਸ ਨੇ ਉਸ ਗੱਲ ਤੋਂ ਇਹਨਾਂ ਨੂੰ ਕਲੀਅਰ ਹੋ ਗਿਆ ਸੀ ਕਿ ਜਿਹੜਾ ਸੈਂਟੀਮੈਂਟ ਆ ਹੁਣ ਉਹ ਇਮੀਗ੍ਰੇਸ਼ਨ ਦੇ ਹੱਕ ਵਿੱਚ ਆਉਣਾ ਹੈ ਕੋਈ ਨਹੀਂ ਇਸ ਕਰਕੇ ਇਹਨਾਂ ਨੇ ਇਮੀਗ੍ਰੇਸ਼ਨ ਦੇ ਆਪਣੇ ਟਾਰਗੇਟਸ ਵਗੈਰਾ ਘਟਾਉਣ ਦਾ ਵੀ ਐਲਾਨ ਕਰ ਦਿੱਤਾ ਹੋਇਆ ਨਵੇਂ ਪਾਲਿਸੀ ਪਲਾਨਸ ਦੇ ਵਿੱਚ ਹੁਣ ਉਨੇ ਇਮੀਗ੍ਰੈਂਟਸ ਨਹੀਂ ਸੱਦੇ ਜਾਣੇ ਜਿੰਨੇ ਪਹਿਲਾਂ ਟੀਚੇ ਸੀਗੇ ਇਨਫੈਕਟ ਜਿਹੜਾ ਇਹ ਯੂ ਟਰਨ ਸੀਗਾ ਇਮੀਗ੍ਰੇਸ਼ਨ ਪਾਲਿਸੀ 'ਤੇ ਇਹ ਜਸਟਿਨ ਟਰੂਡੋ ਦੀ ਪ੍ਰਾਈਮ ਮਿਨਿਸਟਰਸ਼ਿਪ ਦੇ ਅਖੀਰਲੇ ਮਹੀਨਿਆਂ ਦੌਰਾਨ ਹੀ ਸ਼ੁਰੂ ਹੋ ਗਿਆ ਹੋਇਆ ਸੀ ਪਰ ਕਈ ਓਬਜ਼ਰਵਰਸ ਦਾ ਹੁਣ ਇਹ ਵੀ ਮੰਨਣਾ ਕਿ ਜਿਹੜੀ ਇਹ ਕਟੌਤੀਆਂ ਕੀਤੀਆਂ ਵੀ ਗਈਆਂ ਨੇ ਨਾ ਨੰਬਰਸ ਦੇ ਵਿੱਚ ਇਹਦੇ ਵਿੱਚ ਵੀ ਕਈ ਸਮੱਸਿਆਵਾਂ ਲੁਕੀਆਂ ਹੋਈਆਂ ਨੇ ਕਿ ਕੈਨੇਡਾ ਨੂੰ ਅਜੇ ਵੀ ਲੋੜ ਹੈਗੀ ਹੈ ਨਵੇਂ ਬੰਦਿਆਂ ਦੀ ਪ੍ਰੋਬਲਮ ਸਿਰਫ ਇਹ ਹੈ ਕਿ ਅਸੀਂ ਇਨਫਰਾਸਟ੍ਰਕਚਰ ਆਪਣਾ ਕੋਈ ਡਿਵੈਲਪ ਨਹੀਂ ਕੀਤਾ ਨਵੇਂ ਬੰਦਿਆਂ ਨੂੰ ਐਬਜ਼ੋਰਬ ਕਰਨ ਦੇ ਲਈ ਅਤੇ ਜੇ ਇਸੇ ਤਰ੍ਹਾਂ ਇਹਨਾਂ ਹੀ ਨੰਬਰਸ ਦੇ ਆਧਾਰ 'ਤੇ ਅੱਗੇ ਇਮੀਗ੍ਰੇਸ਼ਨ ਪੋਲਿਸੀ ਨੂੰ ਵਧਾਇਆ ਜਾਂਦਾ ਤਾਂ ਉਹ ਦਿਨ ਦੂਰ ਨਹੀਂ ਵਿਦਿਨ ਅ ਮੈਟਰ ਆਫ ਅ ਫਿਊ ਮੋਰ ਕੁਆਟਰਸ ਇਹ ਗੱਲ ਸੁਣਨ ਨੂੰ ਮਿਲੇਗੀ ਕਿ ਫਲਾਨੀ ਇੰਡਸਟਰੀ ਦੇ ਵਿੱਚ ਬੰਦਿਆਂ ਦੀ ਸ਼ੋਰਟੇਜ ਆ ਇੱਥੇ ਕਾਮੇ ਨਹੀਂ ਮਿਲ ਰਹੇ ਹਾਲਾਂਕਿ ਜਿਹੜਾ ਨਾ ਇੱਕ ਬੀ ਸੀ ਦੀ ਕੰਸਟਰਕਸ਼ਨ ਇੰਡਸਟਰੀ ਦਾ ਰੀਸੈਂਟਲੀ ਇੱਕ ਸਰਵੇ ਆਇਆ 10 ਦਿਨ ਪਹਿਲਾਂ ਉਹਦੇ ਵਿੱਚ ਉਹਨਾਂ ਨੇ ਅਗਲੇ ਸਾਲ ਵਾਸਤੇ ਇਹ ਕਿਹਾ ਵੀ ਸਾਨੂੰ ਅਜੇ ਕਾਮਿਆਂ ਦੀ ਸ਼ੋਰਟੇਜ ਸਭ ਤੋਂ ਵੱਡੀ ਸਮੱਸਿਆ ਨਹੀਂ ਸਾਨੂੰ ਧੁੜਕੂ ਇਹ ਲੱਗਿਆ ਹੋਇਆ ਵੀ ਅਗਲੇ ਸਾਲ ਕੰਮ ਦੀ ਸ਼ੋਰਟੇਜ ਹੋਏਗੀ ਸਾਨੂੰ ਕੰਮ ਨਹੀਂ ਉਨਾ ਮਿਲਣਾ ਪਰ ਜਦੋਂ ਕਿਤੇ ਵਾਸੂ ਜੀ ਇਕੋਨਮੀ ਦੇ ਵਿੱਚ ਹੋਪਫੁਲੀ ਅਗਲੇ ਸਾਲ ਡੇਢ ਸਾਲ ਦੋ ਸਾਲ ਦੇ ਵਿੱਚ ਜਦੋਂ ਅਪਸਵਿੰਗ ਆਉਣ ਦੇ ਆਸਾਰ ਬਣਦੇ ਨੇ ਜਦੋਂ ਦੁਬਾਰਾ ਤੋਂ ਇਹ ਚਾਂਸਿਸ ਨਜ਼ਰ ਆਉਂਦੇ ਨੇ ਕਿ ਸਾਨੂੰ ਹੁਣ ਇਕਨੋਮਿਕ ਐਕਟੀਵਿਟੀ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਉਦੋਂ ਇੱਕਦਮ ਜਦੋਂ ਡਿਮਾਂਡ ਆਉਣੀ ਆ ਨਾ ਵਰਕਰਸ ਦੀ ਇਹ ਘਟੀ ਹੋਈ ਜਿਹੜੀ ਰਿਡਿਊਸਡ ਇਮੀਗ੍ਰੇਸ਼ਨ ਪੋਲਿਸੀ ਆ ਕਈਆਂ ਦਾ ਮੰਨਣਾ ਇਹ ਆ ਵੀ ਇਹ ਉਸ ਵੇਲੇ ਆੜੇ ਆਏਗੀ
ਜਾਂ ਸੋ ਕੋਈ ਗੱਲ ਨਹੀਂ ਜੇ ਕੰਸਟਰਕਸ਼ਨ ਇੰਡਸਟਰੀ ਵਾਲੇ ਘਬਰਾਏ ਹੋਏ ਨੇ ਕਿ ਰੀਅਲ ਇਸਟੇਟ ਮਾਰਕੀਟ ਨਹੀਂ ਚੱਲ ਰਹੀ ਕੰਸਟਰਕਸ਼ਨ ਨਹੀਂ ਹੋ ਰਹੀ ਤਾਂ ਚਿੰਤਾ ਨਾ ਕਰੋ ਬੀ ਸੀ ਸਰਕਾਰ ਸਾਰੀਆਂ ਪ੍ਰੋਪਰਟੀਜ਼ ਨੂੰ ਬੈਕਸਟਾਪ ਕਰ ਦੇਗੀ
ਓ ਮੈਨ ਨਾ ਡੋਂਟ ਗੈਟ ਮੀ ਸਟਾਰਟਡ ਡੂ ਨਾਟ ਗੈਟ ਮੀ ਸਟਾਰਟਡ ਔਨ ਦੈਟ ਵਾਸ
ਚਲੋ ਇੰਨਾ ਹੀ ਦੱਸ ਦਿਓ ਫਿਸਕਲ ਡੈਫਿਸਿਟ ਕਿੰਨਾ ਆਪਣਾ
ਸਰਕਾਰ ਕਹਿੰਦੀ ਹੁਣ 11.2 billion ਆ ਪਰ ਹੈਗਾ 13.9 ਆ ਕਿਉਂਕਿ $2.7 billion ਜਿਹੜੇ ਤੰਬਾਕੂ ਕੰਪਨੀਆਂ ਤੋਂ ਅਗਲੇ 18 ਸਾਲਾਂ 'ਚ ਬੀ ਸੀ ਸਰਕਾਰ ਨੂੰ ਕਿਸ਼ਤਾਂ 'ਚ ਮਿਲਣੇ ਨੇ ਇਹਨਾਂ ਨੇ ਇਸੇ ਸਾਲ ਉਹ ਕਹਿ ਰਹੇ ਵੀ ਆ ਗਏ ਪੈਸੇ ਯਾ ਸੋ ਇਸ ਕਰਕੇ ਉਹ ਤਾਂ ਉਹਨਾਂ ਨੇ ਆਪਣਾ ਡੈਫਿਸਿਟ ਉਹਨੂੰ ਕਹਿ ਤਾ ਵੀ 11.2 billion ਆ ਜੋ ਕਿ ਈਵਨ ਐਟ 11.2 ਰਿਕਾਰਡ ਪੱਧਰ 'ਤੇ ਆ
ਅਤੇ ਇਹ ਬੈਲੈਂਸ ਕਦੋਂ ਹੋਣਾ ਜੀ ਬਜਟ
ਹੋਣਾ ਹੀ ਨਹੀਂ
ਹੋਣਾ ਹੀ ਨਹੀਂ
ਪਤਾ ਹੀ ਨਹੀਂ ਉਹਦੀ ਕੋਈ ਟਾਈਮਲਾਈਨ ਹੀ ਨਹੀਂ ਆ
ਅਤੇ ਡੈਟ ਆਪਣਾ ਕਿਹੜੇ ਪਾਸੇ ਜਾ ਰਿਹਾ ਜੀ
ਡੈਟ ਤਾਂ ਬਸ ਵੀ ਦੁੱਗਣਾ ਹੋ ਜਾਣਾ ਬਾਏ ਵਟ 2027 ਹਾਂ 2027 ਤੱਕ ਜੇ ਅਸੀਂ ਦੇਖੀਏ ਕਿ ਜੌਨ ਹੋਰਗਨ ਜਿਸ ਪੱਧਰ 'ਤੇ ਡੈਟ ਛੱਡ ਕੇ ਗਏ ਸੀ 2027 ਤੱਕ ਉਹ ਤੋਂ ਦੁੱਗਣਾ ਹੋ ਜਾਣਾ ਡੈਟ
ਯਾ
ਅਤੇ ਜਿਹੜੇ ਸਾਡਾ ਫਲੱਡ ਮਿਟੀਗੇਸ਼ਨ ਪਲਾਨ ਆ ਉਹਦੇ ਲਈ ਸਾਡੇ ਕੋਲ ਪੈਸੇ ਕੋਈ ਨਹੀਂ ਕਮਾਲ ਹੈ ਯਾਰ ਵਾਸੂ ਜੀ ਵਟਸਐਪ 'ਤੇ ਮੈਸੇਜ ਆ ਕਹਿੰਦੇ ਤੁਸੀਂ ਡਰਾਉਂਦੇ ਰਹਿੰਦੇ ਹੋ ਬਾਈ ਜੀ ਹੁਣ ਕੀ ਕਰੀਏ
ਯਾ ਬਾਈ ਜੀ ਆਪ ਡਰੇ ਹੋਏ
ਬਾਈ ਜੀ ਆਪ ਡਰੇ ਸਹੀ ਗੱਲ ਆ ਹੁਣ ਜਿਹੜੀਆਂ ਖਬਰਾਂ ਹੈਗੀਆਂ ਉਹਨਾਂ ਨੂੰ ਕਿੰਨਾ ਕੁ ਜੋ ਸਹੀ ਗੱਲ ਆ ਉਹ ਕਰਨੀ ਪੈਣੀ ਆ ਕੀ ਕਰੀਏ
ਉਹ ਜ਼ਰੂਰੀ ਹੈ
ਉਹ ਜ਼ਰੂਰੀ ਆ ਸਹੀ ਗੱਲ ਹੀ ਕਰਨ ਵਾਸਤੇ ਬੈਠੇ ਹਾਂ ਇੱਥੇ ਸੋ ਪਰ ਠੀਕ ਹੈ ਜੀ ਸਾਰਿਆਂ ਦੇ ਨਾਲ ਹੀ ਆ ਪਰ ਹੋਪਫੁਲੀ ਇੱਕ ਦੋ ਚੀਜ਼ਾਂ ਕਲਿੱਕ ਜੇ ਕਰ ਜਾਣ ਵਾਰਸ ਬੰਦ ਹੋ ਜਾਣ ਟਰੰਪ ਥੋੜ੍ਹੇ ਸ਼ਾਂਤ ਹੋ ਜਾਣ ਯੋਗਾ ਯੋਗਾ ਕਰਨਾ ਸ਼ੁਰੂ ਕਰਨ ਉਹ ਅਤੇ ਫਿਰ ਵੈਸੇ ਜੀ ਇਕੋਨਮੀ
ਬੜੀ ਵੱਡੀ ਗੱਲ ਕਹਿਤੀ ਹੈ ਗੱਲਾਂ ਗੱਲਾਂ 'ਚ
ਜੀ ਜੀ ਵਾਸੂ ਜੀ ਹਾਊਸ ਆਫ ਕਾਮਨਸ ਪਿਛਲੇ ਹਫ਼ਤੇ ਵੈਸੇ ਇਹਨਾਂ ਨੇ ਸ਼ੁੱਕਰਵਾਰ ਤੱਕ ਬਹਿਣਾ ਸੀ ਪਰ ਵੀਰਵਾਰ ਨੂੰ ਹੀ ਛੁੱਟੀ ਕਰਕੇ ਚਲੇ ਗਏ ਜਿਹੜੇ ਕੋਈ ਬਿੱਲਸ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋਇਆ ਕਰਦੇ ਨੇ ਸਾਨੂੰ ਪਤਾ ਵੀ ਉਹਨਾਂ ਦੀ ਜਿਹੜਾ ਪੈਥਵੇ ਹੁੰਦਾ ਕਿਸੇ ਵੀ ਐਕਟ ਦਾ ਕਾਨੂੰਨ ਬਣਨ ਵਾਸਤੇ ਹਾਊਸ ਆਫ ਕਾਮਨਸ ਦੇ ਵਿੱਚ ਹੋਈਆਂ ਰੀਡਿੰਗਸ ਤੋਂ ਬਾਅਦ ਕਮੇਟੀ ਸਟੇਜ ਦੇ ਵਿੱਚੋਂ ਨਿਕਲਣ ਤੋਂ ਬਾਅਦ ਹਾਊਸ ਆਫ ਕਾਮਨਸ 'ਚ ਫਾਈਨਲ ਵੋਟ ਤੋਂ ਬਾਅਦ ਬਿੱਲ ਜਾਂਦਾ ਹੈ ਸੈਨੇਟ ਦੇ ਵਿੱਚ, ਜੇ ਉਹ ਹਾਊਸ ਆਫ ਕਾਮਨਸ ਤੋਂ ਓਰੀਜਨੇਟ ਹੋਇਆ ਹੋਵੇ। ਜਦੋਂ ਸੈਨੇਟ ਦੇ ਵਿੱਚੋਂ ਵੀ ਉਸ ਬਿੱਲ ਨੂੰ ਪਾਸ ਕਰ ਦਿੱਤਾ ਜਾਂਦਾ ਹੈ, ਫਿਰ ਉਹਨੂੰ ਰੋਇਲ ਅਸੈਂਟ ਭਾਵ ਸ਼ਾਹੀ ਪ੍ਰਵਾਨਗੀ ਮਿਲਦੀ ਆ। ਸ਼ਾਹੀ ਪ੍ਰਵਾਨਗੀ ਫਾਈਨਲ ਸਟੈਪ ਆ, ਉਸ ਤੋਂ ਬਾਅਦ ਜਿਹੜਾ ਐਕਟ ਹੈ ਉਹ ਮੁਲਕ ਦਾ ਕਾਨੂੰਨ ਬਣ ਜਾਇਆ ਕਰਦਾ। ਕੁਝ ਬਿੱਲਸ ਅਜਿਹੇ ਸੀ ਜਿਹੜੇ ਕਿ ਕਈ ਹਫ਼ਤੇ ਕਈ ਦਿਨਾਂ ਤੱਕ ਹਾਊਸ ਆਫ ਕਾਮਨਸ ਦੇ ਵਿੱਚ ਡਿਬੇਟ ਦੇ ਵਿੱਚ ਪੋਲੀਟੀਕਲ ਟੱਗ ਆਫ ਵਾਰ ਦੇ ਵਿੱਚ ਉਲਝੇ ਰਹੇ। ਫਾਈਨਲ ਡੇ 'ਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਕਰਕੇ ਸੈਨੇਟ ਭੇਜ ਦਿੱਤਾ ਗਿਆ, ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਸੀਗਾ ਬਿੱਲ C4 ਜਿਹਦੇ ਵਿੱਚ ਪਰਸਨਲ ਇਨਕਮ ਟੈਕਸ ਦੀ ਕਟੌਤੀ ਆ ਰਹਾ, ਉਹ GST ਰਿਬੇਟ ਫਸਟ ਟਾਈਮ ਹੋਮ ਬਾਇਰਸ ਵਾਲਾ ਪਹਿਲੂ, ਅਤੇ ਕੰਜ਼ਿਊਮਰ ਕਾਰਬਨ ਟੈਕਸ ਵਾਲੇ ਚੇਂਜਿਸ ਵਾਲਾ ਉਹ ਬਿੱਲ ਉਹਨੂੰ ਫਾਰਮਲਾਈਜ਼ ਕਰਦਾ ਸੀ। ਹਾਲਾਂਕਿ ਤਬਦੀਲੀਆਂ ਗਵਰਨਮੈਂਟ ਨੇ ਆਲਰੇਡੀ ਲਾਗੂ ਕਰਤੀਆਂ ਹੋਈਆਂ ਨੇ। ਇੱਕ ਤਾਂ ਉਹ ਵਾਲਾ ਬਿੱਲ ਸੀ, ਦੂਜਾ ਬਿੱਲ C12 C12 ਦਾ ਬਾਰਡਰ ਐਂਡ ਇਮੀਗ੍ਰੇਸ਼ਨ ਕਰੈਕਡਾਊਨ ਬਿੱਲ, ਇਹ ਵੀ ਫਾਈਨਲ ਡੇ 'ਤੇ ਹੀ ਪਾਸ ਕੀਤਾ ਗਿਆ। ਪਿਛਲੇ ਸਾਲਾਂ ਦੌਰਾਨ ਅਸੀਂ ਇਹ ਵੇਖਿਆ ਕਿ ਕਈ ਵਾਰੀ ਹੁੰਦਾ ਕੀ ਆ, ਹਾਊਸ ਆਫ ਕਾਮਨਸ ਦਾ ਸੈਸ਼ਨ ਖਤਮ ਹੋਣ ਤੋਂ 4 ਦਿਨ 5 ਦਿਨ ਹਫ਼ਤਾ ਬਾਅਦ ਤੱਕ ਸੈਨੇਟ ਦੇ ਵਿੱਚ ਜਿਹੜੇ ਸੈਨੇਟਰਸ ਨੇ ਉਹ ਮੌਜੂਦ ਰਹਿੰਦੇ ਨੇ। ਐਤਕੀ ਸੈਨੇਟ ਵਾਲੇ ਵੀ ਅਤੇ ਹਾਊਸ ਆਫ ਕਾਮਨਸ ਵਾਲੇ ਵੀ ਇੱਕੋ ਦਿਨ ਛੁੱਟੀ ਕਰਕੇ ਚਲੇ ਗਏ। ਹਾਊਸ ਆਫ ਕਾਮਨਸ ਵਾਲਿਆਂ ਨੇ 11 ਤਰੀਕ ਨੂੰ 4:18 'ਤੇ ਉਹਨਾਂ ਨੇ ਆਪਣੀ ਸਿਟਿੰਗ ਖਤਮ ਕਰਤੀ, ਅਤੇ ਬਸ ਉਹ ਜੀ 4:23 'ਤੇ 5 ਮਿੰਟ ਬਾਅਦ ਸੈਨੇਟ ਵਾਲੇ ਕਹਿੰਦੇ ਵੀ ਸਾਡੀਆਂ ਵੀ ਛੁੱਟੀਆਂ ਨੇ। ਸੋ ਜਿਹੜੇ ਆ ਦੋ ਬਿੱਲ, ਬਿੱਲ C4 ਐਂਡ C12, ਲਾਸਟ ਡੇ 'ਤੇ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋਏ, ਸੈਨੇਟ ਵਾਲੇ 5 ਮਿੰਟ 'ਚ ਉਹਨਾਂ ਦਾ ਕੀ ਕਰ ਲੈਂਦੇ?
ਯਾ ਸੋ ਆਮ ਤੌਰ 'ਤੇ ਰਵਾਇਤ ਇਹ ਹੈ ਕਿ ਹਾਊਸ ਆਫ ਕਾਮਨਸ ਦਾ ਸੈਸ਼ਨ ਜਿੰਨੀ ਦੇਰ ਤੱਕ ਚੱਲਦਾ ਉਸ ਤੋਂ 1 ਹਫ਼ਤਾ ਜ਼ਿਆਦਾ ਸੈਨੇਟਰਸ ਬੈਠਿਆ ਕਰਦੇ ਨੇ ਬਿਫੋਰ ਦੇ ਰਾਈਜ਼ ਫੋਰ ਕ੍ਰਿਸਮਸ ਹੋਲੀਡੇਜ਼। ਸੋ 1 ਹਫ਼ਤਾ ਐਕਸਟਰਾ ਹੁੰਦਾ ਅਤੇ ਉਹਨਾਂ ਉਸ ਇੱਕ ਹਫ਼ਤੇ ਦੇ ਵਿੱਚ ਉਹਨਾਂ 5 ਕੁ ਦਿਨਾਂ ਦੇ ਅੰਦਰ ਅੰਦਰ ਜਿਹੜਾ ਵੀ ਕੋਈ ਬਿੱਲ ਇਸ ਤਰ੍ਹਾਂ ਕਾਹਲੀ ਕਾਹਲੀ 'ਚ ਭੇਜਿਆ ਹੁੰਦਾ ਹਾਊਸ ਆਫ ਕਾਮਨਸ ਨੇ, ਉਹਦੀ ਆਮ ਤੌਰ 'ਤੇ ਫੀਲਡਿੰਗ ਸੈੱਟ ਕਰਕੇ ਰੱਖੀ ਹੁੰਦੀ ਹੈ ਸੈਨੇਟ ਨੇ।
ਕਰੈਕਟ,
ਉਹਦੀ ਪਹਿਲਾਂ ਸਟੱਡੀ ਵਗੈਰਾ ਕਰਾ ਕੇ ਰੱਖੀ ਹੁੰਦੀ ਹੈ ਕਮੇਟੀਜ਼ ਦੇ ਵਿੱਚੋਂ, ਸੈਨੇਟ ਦੀਆਂ ਕਮੇਟੀਜ਼ ਦੇ ਵਿੱਚੋਂ, ਅਤੇ ਹੁੰਦਾ ਵੀ ਬਿੱਲ ਆਏਗਾ ਇੱਥੇ ਫਟਾਫਟ ਆਪਾਂ ਡਿਸਕਸ਼ਨ ਕਰਕੇ ਵੋਟ ਪਵਾ ਕੇ ਇਹਨੂੰ ਪਾਸ ਕਰ ਦੇਵਾਂਗੇ। ਆਮ ਤੌਰ 'ਤੇ ਇਹ ਸੈਟਿੰਗ ਹੁੰਦੀ ਹੈ। ਇਸ ਵਾਰ ਹੋਇਆ ਕੀ ਕਿ ਸੈਨੇਟ ਨੇ ਜੋ ਸਰਕਾਰ ਦੇ ਨਾਲ ਸਲਾਹ ਮਸ਼ਵਰਾ ਕੀਤਾ ਉਹਦੇ ਵਿੱਚ ਇਹ ਡਿਸਾਈਡ ਕੀਤਾ ਗਿਆ ਕਿ ਬਿੱਲ C15 ਜਿਹੜਾ ਬਜਟ ਇੰਪਲੀਮੈਂਟੇਸ਼ਨ ਐਕਟ ਹੈ,
ਕਰੈਕਟ,
ਵੀ ਉਹਦੀ ਫੀਲਡਿੰਗ ਲਾ ਕੇ ਰੱਖੋ ਤੁਸੀਂ
ਜੀ,
ਕਿ ਅਸੀਂ ਇਹ ਬਜਟ ਬਿੱਲ ਜਿਹੜਾ ਇਹ ਸਭ ਤੋਂ ਇੰਪੋਰਟੈਂਟ ਬਿੱਲ ਆ ਵੀ ਅਸੀਂ, ਕਿਉਂਕਿ ਫਾਲ ਸੈਸ਼ਨ ਦੇ ਵਿੱਚ ਆਮ ਤੌਰ 'ਤੇ ਬਜਟ ਨਹੀਂ ਆਉਂਦਾ ਪਰ ਇਸ ਵਾਰ ਫਾਲ ਦੇ ਵਿੱਚ ਬਜਟ ਪੇਸ਼ ਕੀਤਾ ਗਿਆ, ਕਹਿੰਦੇ ਇਸ ਵਾਰ ਬਜਟ ਦੇ ਉੱਤੇ ਫੋਕਸ ਰੱਖਿਓ ਵੀ ਤੁਸੀਂ ਬਜਟ ਬਿੱਲ ਦੇ ਨਾਲ ਸੰਬੰਧਿਤ ਜਿਹੜੀ ਵੀ ਕੋਈ ਡਿਬੇਟ ਆ ਡਿਸਕਸ਼ਨ ਹੈ ਸੈਨੇਟ ਦੀਆਂ ਕਮੇਟੀਆਂ ਦੇ ਵਿੱਚ ਕਰਾ ਕੇ ਰੱਖੋ, ਤੇ ਅਸੀਂ ਇਧਰੋਂ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਕਰਾ ਕੇ ਤੁਹਾਨੂੰ ਹੋ ਸਕਦਾ ਲਾਸਟ ਮਿੰਟ ਤੇ ਦਈਏ ਤੇ ਤੁਸੀਂ ਇਹਨੂੰ ਫਟਾਫਟ ਪਾਸ ਕਰਾ ਦੇਣਾ ਸੈਨੇਟ ਦੇ ਵਿੱਚੋਂ ਲਗਾ ਦਿਓ ਤਾਂ ਕਿ ਇਹ ਛੁੱਟੀਆਂ ਤੋਂ ਪਹਿਲਾਂ ਬਜਟ ਜਿਹੜਾ ਉਹ ਪਾਸ ਹੋ ਜਾਏ। ਸੋ ਸੈਨੇਟ ਦਾ ਇਹ ਕਹਿਣਾ ਕਿ ਅਸੀਂ ਆਪਣੀਆਂ 11 ਕਮੇਟੀਆਂ ਦੇ ਵਿੱਚ ਇਹਦੇ ਉੱਤੇ ਬਜਟ ਇੰਪਲੀਮੈਂਟੇਸ਼ਨ ਐਕਟ ਦੇ ਉੱਤੇ ਡਿਬੇਟ ਡਿਸਕਸ਼ਨ ਕਰਾਉਂਦੇ ਰਹੇ, ਅਸੀਂ ਕਰਾ ਕੇ ਰੱਖੀ, ਅਸੀਂ ਬਿੱਲ C15 ਦੀ ਕਹਿੰਦੇ ਪੂਰੀ ਫੀਲਡਿੰਗ ਲਗਾ ਕੇ ਰੱਖੀ, ਉਹਦੇ ਕਰਕੇ ਜਿਹੜੇ ਬਾਕੀ ਬਿੱਲ ਸੀਗੇ ਉਹਨਾਂ ਬਾਰੇ ਕਹਿੰਦੇ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ ਗੱਲਬਾਤ ਕਰਨ ਦਾ ਜਾਂ ਉਹਨਾਂ ਦੀ ਫੀਲਡਿੰਗ ਲਗਾਉਣ ਦਾ,
ਉਹਨਾਂ ਦੀ ਸਟੱਡੀ ਕਰਨ ਦਾ,
ਸਟੱਡੀ ਕਰਾਉਣ ਦਾ, ਵੀ ਤਿਆਰੀ ਕਰਕੇ ਰੱਖਣ ਦਾ ਵੀ ਇਹ ਬਿੱਲ ਆਏਗਾ ਤੇ ਅਸੀਂ ਨਾਲ ਦੇ ਨਾਲ ਇਹਨੂੰ ਪਾਸ ਕਰਾਂਗੇ। ਉਹ ਬਜਟ ਇੰਪਲੀਮੈਂਟੇਸ਼ਨ ਐਕਟ ਹਾਊਸ ਦੇ ਵਿੱਚ ਫਸ ਗਿਆ, ਹਾਊਸ ਦੇ ਵਿੱਚੋਂ ਪਾਸ ਨਹੀਂ ਹੋ ਸਕਿਆ ਉਹ, ਕਿਉਂਕਿ ਆਪਾਂ ਪਹਿਲਾਂ ਵੀ ਡਿਸਕਸ਼ਨ ਕਰ ਚੁੱਕੇ ਹਾਂ ਕਿ ਹਾਊਸ ਆਫ ਕਾਮਨਸ ਦੀਆਂ ਕਮੇਟੀਜ਼ ਦੇ ਵਿੱਚ ਹੁਣ NDP ਵਾਲੇ ਨਹੀਂ ਹੈਗੇ, ਉਹਨਾਂ ਨੂੰ ਲਿਬਰਲਸ ਬਹੁਤ ਮਿਸ ਕਰ ਰਹੇ ਨੇ, ਕਿਉਂਕਿ ਬਲਾਕ ਤੇ ਕੰਜ਼ਰਵੇਟਿਵ ਦੋਨੋਂ
ਬਜਟ ਪਾਰਟੀਆਂ ਹਿੱਤੇ ਨਹੀਂ ਰਹਿ ਗਈਆਂ ਨਾ ਹਾਊਸ ਆਫ ਕਾਮਨਸ ਦੇ ਵਿੱਚ,
ਉਹ ਸਪੋਰਟ ਨਹੀਂ ਕਰ ਰਹੇ। ਸੋ ਕਮੇਟੀ ਸਟੇਜ ਦੇ ਵਿੱਚੋਂ ਲੰਘਾਣੇ ਬਿੱਲ ਔਖੇ ਹੋ ਗਏ ਨੇ। ਸੋ ਬਜਟ ਬਿੱਲ ਹਾਊਸ ਆਫ ਕਾਮਨਸ ਚੋਂ ਪਾਸ ਹੋ ਕੇ ਸੈਨੇਟ ਆਇਆ ਨਹੀਂ,
ਜਿਹਦੀ ਉਹਨਾਂ ਨੇ ਤਿਆਰੀ ਕਰਕੇ
ਤਿਆਰੀ ਕੀਤੀ ਸੀ,
ਉਹ ਕੁਐਸਚਨ ਪੇਪਰ ਨਹੀਂ ਆਇਆ, ਜਿਹੜੇ ਕੁਐਸਚਨ ਪੇਪਰ ਆ ਗਏ ਉਹਦੀ ਪੜ੍ਹਾਈ ਨਹੀਂ ਸੀ ਕੀਤੀ,
ਤੇ ਜਿਹਦੀ ਤਿਆਰੀ ਨਹੀਂ ਕੀਤੀ ਹੋਈ ਸੀ ਉਹ ਜਿਹੜੇ ਬਿੱਲ ਨੇ ਉਹ ਸੈਨੇਟ ਵਿੱਚ ਲਾਸਟ ਮਿੰਟ ਭੇਜ ਦਿੱਤੇ ਗਏ। ਹੁਣ ਸੈਨੇਟ ਦਾ ਤਾਂ ਦੇਖੋ ਇਹ 'ਚ ਕੋਈ ਗਲਤੀ ਹੈ ਨਹੀਂ, ਕਿਉਂਕਿ ਸੈਨੇਟ ਦਾ ਜਿਹੜਾ ਪਹਿਲਾਂ ਤੋਂ ਹੀ ਜਿਹੜਾ ਸਕੈਜੂਲ ਆਇਆ ਸੀ ਉਹ 11 ਦਸੰਬਰ ਤੱਕ ਦਾ ਹੀ ਸੀ,
ਹਾਂਜੀ,
ਹਾਊਸ ਆਫ ਕਾਮਨਸ ਦਾ ਸਕੈਜੂਲ 12 ਦਸੰਬਰ ਤੱਕ ਦਾ ਸੀ
ਜੀ।
ਇਸ ਵਾਰ ਪਤਾ ਨਹੀਂ ਇੱਦਾਂ ਦੀ ਸਕੈਜੂਲਿੰਗ ਕਿਉਂ ਹੋਈ ਆ, ਆਮ ਤੌਰ 'ਤੇ 1 ਹਫ਼ਤਾ ਐਕਸਟਰਾ ਸੈਨੇਟ ਵਾਲੇ ਬੈਠਿਆ ਕਰਦੇ ਨੇ,
ਕਿਉਂਕਿ ਐਂਡ ਇਟ ਆਲਸੋ ਮੇਕ ਸੈਂਸ, ਕਿਉਂਕਿ ਜੇ ਲੋਅਰ ਹਾਊਸ ਦੇ ਵਿੱਚੋਂ ਹਾਊਸ ਆਫ ਕਾਮਨਸ ਦੇ ਵਿੱਚੋਂ ਕੋਈ ਬਿੱਲ ਪਾਸ ਹੋ ਕੇ ਸੈਨੇਟ ਦੇ ਵਿੱਚ ਜਾਣਾ, ਜੇ ਫਸਟ ਸਟੇਜ ਹਾਊਸ ਆਫ ਕਾਮਨਸ ਦੇ ਵਿੱਚੋਂ ਉਹਨੇ ਕਲੀਅਰ ਹੋਣਾ ਤੇ ਸੈਨੇਟ ਦਾ ਐਕਸਟਰਾ ਸਮੇਂ ਬਾਅਦ ਦੇ ਵਿੱਚ ਬਹਿਣਾ, ਦੈਟ ਮੇਕ ਸੈਂਸ। ਸਿਮੀਲਰਲੀ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਣਾ, ਸੈਨੇਟ ਦੀ ਜਿਹੜੀ ਸਿਟਿੰਗ ਹੈ ਉਹ ਹਾਊਸ ਆਫ ਕਾਮਨਸ ਦੀ ਸਿਟਿੰਗ ਤੋਂ ਕੁਝ ਦਿਨ ਬਾਅਦ ਸ਼ੁਰੂ ਹੋਣੀ, ਦੈਟ ਮੇਕ ਸੈਂਸ ਐਜ਼ ਵੈਲ। ਤੇ ਵਾਸੂ ਜੀ ਐਤਕੀ ਹੁਣ ਇਹੀ ਹੋਣਾ ਕਿ ਹਾਊਸ ਆਫ ਕਾਮਨਸ ਦੀ ਤੇ ਜਿਹੜੀ ਸਿਟਿੰਗ ਹੈਗੀ ਆ ਉਹ 26 ਜਨਵਰੀ ਤੋਂ ਸ਼ੁਰੂ ਹੋਣੀ ਆ, ਸੈਨੇਟਰਸ ਨੇ ਆਉਣਾ 6 ਫਰਵਰੀ ਨੂੰ,
3 ਫਰਵਰੀ
ਨੂੰ। ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਇਹ ਬਿੱਲ C4 ਤੇ ਬਿੱਲ C12 ਆ, ਸੈਨੇਟ ਦੇ ਵਿੱਚ ਇਹਦੇ ਵਿੱਚ ਜਿਹੜੀ ਕਾਰਵਾਈ ਆ ਘੱਟੋ ਘੱਟ 3 ਫਰਵਰੀ ਤੋਂ ਪਹਿਲਾਂ ਸ਼ੁਰੂ ਹੋ ਨਹੀਂ ਸਕਦੀ।
ਹਾਂਜੀ,
ਜਿਹੜਾ ਇਹ C12 ਆ ਇਹਦੇ ਵਿੱਚ ਹੀ ਤਾਂ ਉਹ ਵਾਲਾ ਪਹਿਲੂ ਆ ਕਿ ਜਿਹੜੇ ਅਸਾਈਲਮ ਕਲੇਮਸ ਕਿਸੇ ਨੇ ਬੋਗਸ ਲਗਾਏ ਨੇ ਜਾਂ ਇੱਕ ਸਾਲ ਦੇ ਆਪਣੀ ਰੈਜ਼ੀਡੈਂਸੀ ਤੋਂ ਬਾਅਦ ਜੇ ਕਿਸੇ ਨੇ ਅਸਾਈਲਮ ਦਾ ਕਲੇਮ ਲਗਾਇਆ ਉਹਨਾਂ ਨੂੰ ਫਿਰ ਕੈਂਸਲ ਕੀਤਾ ਜਾ ਸਕਦਾ। CBSA ਨੂੰ ਜਿਹੜੀਆਂ ਕੁਝ ਬਰਾਡਰ ਪਾਵਰਸ ਨੇ ਕਿ ਉਹ ਆਊਟਬਾਊਂਡ ਕੰਟੇਨਰਸ ਵੀ ਚੈੱਕ ਕਰ ਸਕਦੇ ਨੇ। ਅਜੇ ਤੱਕ CBSA ਕੋਲ ਇਖਤਿਆਰ ਨਹੀਂ ਕਿ ਕੈਨੇਡਾ 'ਚੋਂ ਭਰ ਕੇ ਲੱਦ ਕੇ ਜਿਹੜਾ ਕੰਟੇਨਰ ਬਾਹਰ ਨੂੰ ਜਾ ਰਿਹਾ ਸ਼ਿਪ ਹੋ ਰਿਹਾ ਉਹਦੀ ਉਹ ਇੰਸਪੈਕਸ਼ਨ ਕਰ ਸਕਣ। ਇਸ ਬਿੱਲ ਨੇ CBSA ਨੂੰ ਉਹ ਵਾਲੀ ਪਾਵਰ ਵੀ ਦੇਣੀ ਆ। ਐਂਡ ਉਹਦਾ ਰੀਜ਼ਨ ਇਹ ਸੀ ਕਿ ਕੈਨੇਡਾ ਹੁਣ ਇਸ ਵੇਲੇ ਵਸੋ ਜੀ ਇੱਥੇ ਚੋਰੀ ਦੀਆਂ ਗੱਡੀਆਂ ਬੜੀਆਂ ਇੱਥੋਂ ਕੰਟੇਨਰਾਂ 'ਚ ਲੱਦ ਕੇ ਜਾਂਦੀਆਂ ਅਤੇ ਨਿਊਜ਼ੀਲੈਂਡ ਵਾਲੇ ਪਾਸੇ ਆਸਟ੍ਰੇਲੀਆ ਵਾਲੇ ਪਾਸੇ ਇਸ ਕਰਕੇ ਉਹ ਬੜੇ ਪਰੇਸ਼ਾਨ ਨੇ ਕੈਨੇਡਾ ਤੋਂ ਕਿ ਜਿਹੜੀ ਬਹੁਤ ਸਾਰੇ ਨਸ਼ੀਲੇ ਪਦਾਰਥ ਨੇ ਫੈਂਟਨੇਲਾ ਅਤੇ ਕਈ ਹੋਰ ਨਸ਼ੀਲੇ ਮੈਥਮਫੈਟਾਮਿਨ ਵਰਗੇ ਨਸ਼ੇ ਨੇ ਉਹ ਕੈਨੇਡਾ ਤੋਂ ਉੱਧਰ ਨੂੰ ਜਾਂਦੇ ਪਏ ਨੇ। ਕੈਨੇਡਾ ਇਜ਼ ਬਿਕਮਿੰਗ ਅ ਸੋਰਸ ਕੰਟਰੀ ਨਾਓ। ਸੋ ਇਸ ਕਰਕੇ CBSA ਵੱਲੋਂ ਆਊਟਬਾਊਂਡ ਕੰਟੇਨਰਸ ਦੀ ਇੰਸਪੈਕਸ਼ਨ ਵੀ ਜ਼ਰੂਰੀ ਹੋ ਗਈ ਆ।
ਅੱਜ CBSA ਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਇੱਕ ਅਪਡੇਟ ਵੀ ਦਿੱਤੀ ਜਾਣੀ ਹੈ।
ਜੀ ਦਿੱਤੀ ਉਹਨਾਂ ਨੇ ਸਵੇਰੇ ਅਰਲੀ ਇਨ ਦਾ ਮਾਰਨਿੰਗ
ਹੋ ਗਈ ਹੋ
ਜੀ ਹੋ ਗਈ ਸੀ
ਉਹਦੇ ਬਾਰੇ ਉਹਨਾਂ ਨੇ ਅੱਜ ਦੱਸਿਆ ਵੀ ਸਾਡੇ ਅਜੇ ਤੱਕ ਅਸੀਂ ਕੀ ਕਾਰਵਾਈ ਪਾਈ ਹੈ।
ਜੀ ਜੀ ਜੀ
ਸੋ ਇਹ ਜਿਹੜਾ ਬਿੱਲ C-12 ਹੈ ਇਹਦੇ ਵਿੱਚ ਕੋਸਟ ਗਾਰਡ ਦਾ ਮੈਂਡੇਟ ਵਧਾਉਣਾ, ਇਹਦੇ ਵਿੱਚ ਫੈਡਰਲ ਜਿਹੜੀਆਂ ਏਜੰਸੀਆਂ ਨੇ ਇਨਫੋਰਸਮੈਂਟ ਏਜੰਸੀਆਂ ਉਹਨਾਂ ਦੇ ਵਿਚਕਾਰ ਡੇਟਾ ਸ਼ੇਅਰਿੰਗ ਬੈਟਰ ਕਰਨੀ। ਸੋ ਇਸ ਤਰ੍ਹਾਂ ਦੀਆਂ ਕਈ ਸਾਰੀਆਂ ਇੰਪੋਰਟੈਂਟ ਪ੍ਰੋਵਿਜ਼ਨ ਹਨ। ਇਹ ਬਿੱਲ C-2 ਦਾ ਵਾਟਰ ਡਾਊਨ ਵਰਜ਼ਨ ਸੀ ਬੇਸਿਕਲੀ।
ਜੀ ਜੀ ਜੀ
ਤੇ ਇਹ ਜਿਹੜਾ ਬਿੱਲ C-2 ਸੀ ਇਹ ਸਮਰ ਸੈਸ਼ਨ ਦੇ ਵਿੱਚ ਜੂਨ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਸੀ, ਉਦੋਂ ਸਪਸ਼ਟ ਹੋ ਗਿਆ ਸੀ ਵੀ ਇਹ ਬਿੱਲ ਪਾਸ ਨਹੀਂ ਹੋਣਾ। ਫਿਰ ਉਹਦੇ ਵਿੱਚੋਂ ਕੁਝ ਜਿਹੜੀਆਂ ਲੈਸ ਕੰਟਰੋਵਰਸ਼ੀਅਲ ਮੈਜਰਸ ਉਹਨਾਂ ਨੂੰ ਕੱਢ ਕੇ ਇੱਕ ਬਿੱਲ C-12 ਬਣਾਇਆ ਗਿਆ, ਅਕਤੂਬਰ 'ਚ ਪੇਸ਼ ਕੀਤਾ ਗਿਆ, ਪਰ ਇਹ ਵੀ ਪਾਸ ਨਹੀਂ ਹੋ ਸਕਿਆ। ਸੋ ਇਹਨੂੰ ਜਦੋਂ ਲਾਸਟ ਮਿੰਟ ਤੇ ਜਦੋਂ ਘਰਾ ਕੇ ਭੇਜਿਆ
ਸੈਨੇਟ
ਵਾਲੇ ਛੁੱਟੀ ਚਲੇ ਗਏ, ਤੇ ਜਿਹੜਾ ਬਿੱਲ C-4 ਆ ਜਿਹੜੇ ਜਿਹਦੇ ਵਿੱਚ ਟੈਕਸ ਬ੍ਰੇਕਸ ਦੀ ਗੱਲ ਹੈ, ਕਾਰਬਨ ਟੈਕਸ ਦੀ ਗੱਲ ਹੈ ਤੇ ਨਾਲ GST ਰਿਬੇਟ ਦੀ ਗੱਲ ਹੈ ਫੋਰ ਫਸਟ ਟਾਈਮ ਹੋਮ ਬਾਇਰਸ, ਇਹ ਪ੍ਰੋਵਿਜ਼ਨ ਇੰਪਲੀਮੈਂਟ ਸਰਕਾਰ ਆਲਰੇਡੀ ਕਰ ਚੁੱਕੀ ਹੈ, ਪਰ ਇਹਨਾਂ ਨੂੰ ਕਹਿ ਲਓ ਵੀ ਲੀਗਲ ਪ੍ਰਵਾਨਗੀ ਜਿਹੜੀ ਹੈ ਉਹ ਇਸ ਬਿੱਲ ਰਾਹੀਂ ਮਿਲਣੀ ਸੀ। ਪਰ ਉਹ ਬਿੱਲ ਜਿਹੜਾ ਇਹ ਜੂਨ 'ਚ ਪੇਸ਼ ਕੀਤਾ ਗਿਆ ਸੀ, ਜੂਨ ਦੇ ਵਿੱਚ ਵੀ ਪਾਸ ਨਹੀਂ ਕਰਾ ਸਕੀ ਸਰਕਾਰ, ਤੇ ਹੁਣ ਹਾਊਸ ਆਫ ਕਾਮਨਸ ਦੇ ਵਿੱਚੋਂ ਵੀ ਲਾਸਟ ਮਿੰਟ ਸਰਕਾਰ ਨੇ ਲੰਘਾਇਆ ਤੇ ਹੁਣ ਉਹ ਸੈਨੇਟ ਵਿੱਚ ਫਸ ਗਿਆ।
ਵਾਸੂ ਜੀ ਜਿਹੜਾ ਇਹ ਬਿੱਲ C-12 ਦਾ ਬਾਰਡਰ ਐਂਡ ਇਮੀਗ੍ਰੇਸ਼ਨ ਕਰੈਕਡਾਊਨ ਬਿੱਲ, ਇਹਦੇ ਬਾਰੇ ਕੱਲ ਸਾਡੇ ਲੋਕਲ MP ਸੁਖ ਧਾਲੀਵਾਲ ਜਦੋਂ ਪ੍ਰੋਗਰਾਮ 'ਚ ਆਏ ਸੀ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਜਿਹੜਾ ਹੁਣ ਬਿੱਲ ਤੇ ਇਹ ਵੀ ਅੜ ਗਿਆ ਇਹ ਉਹੀ ਬਿੱਲ ਆ ਜਿਹਨੇ ਕਿ ਦੇਖੋ ਇੱਥੇ CBSA ਨੇ BC 'ਚ ਜਿਹਨਾਂ ਐਕਸਟੋਰਸ਼ਨ ਦੇ ਦੋਸ਼ੀਆਂ ਖਿਲਾਫ਼ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹਨਾਂ ਨੇ ਅਸਾਈਲਮ ਕਲੇਮ ਲਾਤਾ ਹੈ ਨਾ, ਇਹ ਖਬਰ ਬੜੀ ਵਾਈਡਲੀ ਸਰਕੂਲੇਟ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ, ਆਪਾਂ ਵੀ ਉੱਥੇ ਡਿਸਕਸ਼ਨ ਕੀਤੀ ਸੀ ਕਿ ਹੁਣ ਉਹਨਾਂ ਦੀਆਂ ਅਸਾਈਲਮ ਦੀਆਂ ਅਰਜ਼ੀਆਂ ਜਿਹੜੀਆਂ ਪਤਾ ਨੇ ਕਲੀਅਰਲੀ ਕਿ ਉਹ ਐਪਲੀਕੇਸ਼ਨ ਆਫ ਕਨਵੀਨੀਅੰਸ ਨੇ, ਇਹ ਵਾਲਾ ਜਿਹੜਾ ਬਿੱਲ ਆ ਜਦ ਤੱਕ ਇਹ ਲਾਗੂ ਨਹੀਂ ਹੁੰਦਾ ਉਹ ਐਪਲੀਕੇਸ਼ਨ ਕੈਂਸਲ ਨਹੀਂ ਹੋ ਸਕਦੀਆਂ, ਕਿਉਂਕਿ ਉਹਨਾਂ ਐਪਲੀਕੇਸ਼ਨਸ ਨੂੰ ਸੁਣਵਾਈ ਤੋਂ ਹੀ ਪਹਿਲਾਂ ਕੈਂਸਲ ਕਰਨ ਦੀ ਜਿਹੜੀ ਪਾਵਰ ਆ ਇਮੀਗ੍ਰੇਸ਼ਨ ਮਿਨਿਸਟਰ ਨੂੰ ਉਦੋਂ ਮਿਲਣੀ ਆ ਜਦੋਂ ਬਿੱਲ C-12 ਲਾਗੂ ਹੋ ਗਿਆ। ਲਾਗੂ ਉਦੋਂ ਹੋਏਗਾ ਜਦੋਂ ਇਹ ਸੈਨੇਟ ਦੇ ਵਿੱਚੋਂ ਪਾਸ ਹੋ ਕੇ ਰਾਇਲ ਸੈਂਟ ਲੈ ਲੈਂਦਾ, ਅਤੇ ਸੈਨੇਟ ਹੁਣ ਘੱਟੋ ਘੱਟ ਹੁਣ 3 ਫਰਵਰੀ ਤੱਕ ਵਾਪਸ ਨਹੀਂ ਆ ਰਹੀ ਕਿ ਆਉਂਦੇ ਸਰ ਪਹਿਲੇ ਹੀ ਦਿਨ ਉਹ ਇਹਨੂੰ ਪਾਸ ਕਰ ਦੇਣਗੇ, ਉਹਨਾਂ ਨੂੰ ਵੀ 2-4 ਦਿਨ ਤਾਂ ਲੱਗਣਗੇ ਨਾ ਅਤੇ ਹੋਰ ਸਾਰੀ ਪੁਣਛਾਣ ਕਰਨ ਨੂੰ। ਜੇ ਇਹ ਐਜ਼ ਇਟ ਇਜ਼ ਪਾਸ ਹੋ ਵੀ ਜਾਂਦਾ ਤਾਂ ਘੱਟੋ ਘੱਟ ਮਿਡ ਫੈਬਰਰੀ, ਤੁਸੀਂ ਸੇਫਲੀ ਆਪਾਂ ਐਸਟੀਮੇਟ ਲਾ ਸਕਦੇ ਹਾਂ, ਮਿਡਲ ਆਫ ਫੈਬਰਰੀ ਤੱਕ ਇਮੀਗ੍ਰੇਸ਼ਨ ਮਿਨਿਸਟਰ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਅਸਾਈਲਮ ਐਪਲੀਕੇਸ਼ਨ ਆਫ ਕਨਵੀਨੀਅੰਸ ਨੇ ਉਹਨਾਂ ਨੂੰ ਕੈਂਸਲ ਕਰਨ ਦੀ ਪਾਵਰ ਨਹੀਂ ਮਿਲਣੀ। ਸੋ ਕਹਾਣੀ ਫਿਰ ਇੱਦਾਂ ਹੀ ਅੜ ਗਈ ਆ। ਵਾਸੂ ਜੀ ਜੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ, ਕਰੂਡ ਆਇਲ ਦੀ ਜਿਹੜੀ ਕੀਮਤ ਆ ਜਿਹੜਾ WTI ਵੈਸਟ ਟੈਕਸਸ ਇੰਟਰਮੀਡੀਏਟ ਨਾਰਥ ਅਮਰੀਕਨ ਕਰੂਡ ਆਇਲ ਦਾ ਜਿਹੜਾ ਬੈਂਚਮਾਰਕ ਆ, ਇਸ ਵੇਲੇ ਇਹ $56 'ਤੇ ਆ, $56 US। ਕੱਲ੍ਹ ਇਹ ਤਕਰੀਬਨ $55 ਪਰ ਬੈਰਲ 'ਤੇ ਆ ਗਿਆ ਸੀ, ਅਤੇ ਇਹ 2021 ਤੋਂ ਬਾਅਦ WTI ਦਾ ਜਿਹੜਾ ਨਾਰਥ ਅਮਰੀਕਨ ਕਰੂਡ ਆਇਲ ਦਾ ਬੈਂਚਮਾਰਕ ਕੀਮਤ ਆ ਉਹਦਾ ਸਭ ਤੋਂ ਲੋਵੈਸਟ ਪੱਧਰ ਆ ਇਹ। ਜਦੋਂ ਇਹ ਸਾਲ ਸ਼ੁਰੂ ਹੋਇਆ ਸੀ ਵਾਸੂ ਜੀ ਉਦੋਂ WTI ਵਾਜ਼ ਐਟ $80 ਪਰ ਬੈਰਲ, ਸੋ ਕਰੂਡ ਆਇਲ ਦੀ ਕੀਮਤ ਬੜੀ ਡਿੱਗਦੀ ਪਈ ਆ।
ਸੋ ਇਹਦੇ ਕਾਰਨ 2 ਨੇ ਕਿ ਇੱਕ ਤਾਂ ਜੋ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਕਰਕੇ ਪੂਰੇ ਵਿਸ਼ਵ ਦੇ ਵਿੱਚ ਇਕਨੋਮਿਕ ਡਿਮਾਂਡ ਘਟੀ ਹੋਈ ਆ, ਦੂਸਰਾ ਕਿ ਇਨਵੈਂਟੋਰੀਜ਼ ਹੌਲੀ ਹੌਲੀ ਬਿਲਡਅਪ ਕੀਤੀਆਂ ਜਾ ਰਹੀਆਂ ਨੇ। ਓਪੈਕ ਪਲੱਸ ਵੱਲੋਂ ਜਿਹੜੇ ਪ੍ਰੋਡਕਸ਼ਨ ਕੱਟਸ ਪਿਛਲੇ ਸਾਲਾਂ ਦੌਰਾਨ ਐਲਾਨੇ ਗਏ ਸਨ ਉਹ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਨੇ, ਮਤਲਬ ਪ੍ਰੋਡਕਸ਼ਨ ਵਧਾਈ ਜਾ ਰਹੀ ਆ। ਸੋ ਸਪਲਾਈ ਵੱਧ ਰਹੀ ਆ, ਡਿਮਾਂਡ ਉਨੀ ਵੱਧ ਨਹੀਂ ਰਹੀ ਜਿਹਦੇ ਕਰਕੇ ਇਹ ਕੀਮਤਾਂ ਘੱਟ ਰਹੀਆਂ ਨੇ।
ਅਤੇ ਕਈ ਐਕਸਪਰਟਸ ਦਾ ਵਾਸੂ ਜੀ ਮੰਨਣਾ ਕਿ ਜਿਹੜੀਆਂ ਗਲੋਬਲ ਇਹ ਆਇਲ ਦੀ ਇਨਵੈਂਟੋਰੀਜ਼ ਨੇ ਇਹ 2026 ਦੇ ਵਿੱਚ ਵੀ ਵਧਣੀਆਂ ਜਾਰੀ ਰਹਿਣਗੀਆਂ। ਇਨਵੈਂਟੋਰੀ ਵਧਣ ਦਾ ਮਤਲਬ ਇਹ ਹੈ ਕਿ ਉਹਦੀ ਖਪਤ ਨਹੀਂ ਹੋ ਰਹੀ, ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਡਿਮਾਂਡ ਨਾਲੋਂ। ਅਤੇ ਦੂਜਾ ਪਾਸਾ ਇਹ ਹੈ ਕਿ ਕਈਆਂ ਦਾ ਤਾਂ ਇਹ ਵੀ ਮੰਨਣਾ ਕਿ 2027 ਦੇ ਵਿੱਚ ਤੇਲ ਦੀਆਂ ਕੀਮਤਾਂ ਹੋਰ ਜ਼ਿਆਦਾ ਡਿੱਗ ਸਕਦੀਆਂ ਨੇ। ਕਰੂਡ ਆਇਲ ਦੀ ਡਿੱਗਦੀ ਹੋਈ ਕੀਮਤ ਸਭ ਤੋਂ ਵੱਡੀ ਸਮੱਸਿਆ ਦੇਖੀਏ ਅਲਬਰਟਾ ਵਾਸਤੇ, ਇਟਸ ਅ ਹਿਊਜ ਪ੍ਰੋਬਲਮ, ਐਂਡ ਬਾਈ ਐਕਸਟੈਂਸ਼ਨ ਕੈਨੇਡਾ ਵਾਸਤੇ ਵੀ ਉਹ ਪ੍ਰੋਬਲਮ ਰਹੇਗੀ। ਜਦੋਂ ਦੀ ਵੈਸੇ ਦੇਖੋ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਐਕਸਪੈਂਸ਼ਨ ਹੋਈ ਆ, ਅਲਬਰਟਾ ਦਾ ਤੇਲ ਕਿਉਂਕਿ ਪਹਿਲਾਂ ਵਿਕਦਾ ਸੀ ਡਿਸਕਾਊਂਟ 'ਤੇ, ਇਨ ਸਮ ਕੇਸਿਸ $50 ਪਰ ਬੈਰਲ ਦੇ ਡਿਸਕਾਊਂਟ 'ਤੇ ਤੇਲ ਵਿਕਦਾ ਸੀ, ਕਿ ਜੇ ਤੇਲ ਦੀ ਕੀਮਤ $90 ਪ੍ਰਤੀ ਬੈਰਲ ਆ, ਅਲਬਰਟਾ ਦਾ ਕੱਚਾ ਤੇਲ $40 'ਤੇ ਵਿਕਦਾ ਸੀ। ਇਨ ਸਮ ਕੇਸਿਸ ਇੰਨਾ ਭਾਰੀ ਡਿਸਕਾਊਂਟ ਦੇਣਾ ਪੈਂਦਾ ਸੀ ਕਿਉਂਕਿ ਉਸ ਹੈਵੀ ਕਰੂਡ ਆਇਲ ਨੂੰ ਰਿਫਾਈਨ ਕਰਨ ਦੀ ਜਿਹੜੀ ਕਪੈਸਿਟੀ ਆ, ਇੱਕ ਪਹਿਲੀ ਗੱਲ ਤਾਂ ਅਸੀਂ ਏਸ਼ੀਆ ਤੱਕ ਉਹ ਤੇਲ ਪਹੁੰਚਾ ਨਹੀਂ ਸੀ ਸਕਦੇ, ਰਹਿ ਗਿਆ ਸੀ ਇਕੱਲਾ ਅਮਰੀਕਾ। ਸੋ ਅਮਰੀਕਾ ਫਿਰ ਉਹ ਬੜੇ ਹੈਵੀ ਡਿਸਕਾਊਂਟ ਦੇ ਉੱਪਰ ਉਸ ਤੇਲ ਨੂੰ ਖਰੀਦਦਾ ਸੀ। ਪਰ ਟਰਾਂਸਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਤੋਂ ਬਾਅਦ ਜਿਹੜਾ ਹੁਣ ਉਹ ਅਲਬਰਟਾ ਵਾਲੇ ਕਰੂਡ ਆਇਲ 'ਤੇ ਡਿਸਕਾਊਂਟ ਦੇਣਾ ਪੈਂਦਾ, ਉਹ ਹੁਣ $11-13 ਪ੍ਰਤੀ ਬੈਰਲ ਹੀ ਰਹਿ ਗਿਆ ਹੈ। ਸੋ ਉਹਨੇ ਸਥਿਤੀ ਬਿਹਤਰ ਤਾਂ ਕੀਤੀ ਆ, ਪਰ ਜੇ ਕਰੂਡ ਆਇਲ ਦੀ ਕੀਮਤ ਹੀ ਹੋਰ ਜ਼ਿਆਦਾ ਘੱਟਦੀ ਰਹਿੰਦੀ ਆ, ਉਸਨੇ ਕੈਨੇਡਾ ਦੇ ਆਇਲ ਐਂਡ ਗੈਸ ਸੈਕਟਰ ਵਾਸਤੇ ਬੜੀਆਂ ਸਮੱਸਿਆਵਾਂ ਖੜੀਆਂ ਕਰ ਦੇਣੀਆਂ ਨੇ।
ਯਾ ਅਤੇ ਇੱਕ ਜਿਹੜਾ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਏਗਾ ਕਿ ਜਿਹੜੀ ਇੱਕ ਨਵੀਂ ਪਾਈਪਲਾਈਨ ਦੀ ਗੱਲ ਕੀਤੀ ਜਾ ਰਹੀ ਆ ਕਿ ਅਲਬਰਟਾ ਤੋਂ BC ਤੱਕ ਨਵੀਂ ਪਾਈਪਲਾਈਨ ਵਿਛਾਉਣੀ ਆ, ਫਿਰ ਉਹਦਾ ਕੇਸ ਹੋਰ ਕਮਜ਼ੋਰ ਹੋ ਜਾਏਗਾ
ਜੀ,
ਅਤੇ ਬ੍ਰਿਟਿਸ਼ ਕੋਲੰਬੀਆ ਕਹੇਗਾ ਵੀ ਜੇ ਤੇਲ ਦੀਆਂ ਕੀਮਤਾਂ ਹੀ ਇੰਨੀਆਂ ਜ਼ਿਆਦਾ ਡਿੱਗ ਗਈਆਂ ਨੇ ਤਾਂ ਫਿਰ ਪ੍ਰੋਡਕਸ਼ਨ ਕਿਵੇਂ ਵਧੇਗੀ
ਜੀ,
ਜੇ ਪ੍ਰੋਡਕਸ਼ਨ ਹੀ ਨਹੀਂ ਹੋਣੀ ਤਾਂ ਫਿਰ ਪਾਈਪਲਾਈਨ ਜਿਹੜੀ ਆ ਬਣਾਉਣੀ ਕਿਉਂ ਹੈ
ਜੀ ਜੀ ਜੀ।
ਸੋ ਪਾਈਪਲਾਈਨ ਦਾ ਕੇਸ ਕਮਜ਼ੋਰ ਹੁੰਦਾ ਇਹਦੇ ਨਾਲ,
ਜਾਂ ਈਵਨ ਬ੍ਰਿਟਿਸ਼ ਕੋਲੰਬੀਆ ਤੋਂ ਵੀ ਪਹਿਲਾਂ ਜਿਹੜੇ ਵਾਸੂ ਜੀ ਕਈ ਪ੍ਰਾਈਵੇਟ ਪ੍ਰੋਪੋਨੈਂਟਸ ਨੇ, ਕਿਉਂਕਿ MOU ਦੇ ਵਿੱਚ ਗੱਲ ਕੀ ਆਖੀ ਗਈ ਹੈ ਕਿ ਪਾਈਪਲਾਈਨ ਤਾਂ ਹੀ ਉਹ ਬਣੇਗੀ ਜੇ BC ਦੀ ਸਰਕਾਰ ਨਾਲ ਤੁਸੀਂ ਕੰਸਲਟੇਸ਼ਨ ਕਰੋ, ਫਸਟ ਨੇਸ਼ਨਸ ਨਾਲ ਕੰਸਲਟੇਸ਼ਨ ਕਰੋ, ਅਤੇ ਕੋਈ ਪ੍ਰਾਈਵੇਟ ਇਨਵੈਸਟਰ ਆਵੇ, ਕੋਈ ਪ੍ਰਾਈਵੇਟ ਕੰਪਨੀ ਆਵੇ ਜਿਹੜੀ ਕਹੇ ਕਿ ਅਸੀਂ ਇਹ ਪਾਈਪਲਾਈਨ ਬਣਾਉਣ ਵਾਸਤੇ ਰਾਜ਼ੀ ਹਾਂ। ਜੇ ਉਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਹੀ ਇਹ ਲੱਗਦਾ ਹੈ ਕਿ ਅੱਗੇ ਦਾ ਟਰੈਂਡ ਇਹੋ ਜਿਹਾ ਕਿ ਤੇਲ ਦੇ ਇਸ ਕਾਰੋਬਾਰ ਦੇ ਵਿੱਚੋਂ ਓਨਾ ਮੁਨਾਫਾ ਨਹੀਂ ਹੋਣਾ, ਤਾਂ ਜਿਹੜੀ ਪਾਈਪਲਾਈਨ ਵਿਛਾਈ ਜਾਏਗੀ ਉਹਦੀ ਵੀ ਤਾਂ ਕੋਸਟ ਰਿਕਵਰ ਕਰਨੀ ਹੈ ਨਾ, ਉਹ ਵੀ ਤਾਂ ਮੁਨਾਫੇ 'ਚੋਂ ਹੀ ਰਿਕਵਰ ਹੋਣੀ ਹੈ। ਜੇ ਪ੍ਰੋਫਿਟ ਮਾਰਜਨ ਹੀ ਘੱਟ ਗਿਆ ਤਾਂ ਫਿਰ ਉਸ ਪਾਈਪਲਾਈਨ ਦੀ ਵਾਇਬਿਲਿਟੀ ਦੇ ਉੱਪਰ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਣਗੇ।
ਜੇ ਭੇਜਣ ਵਾਸਤੇ ਤੇਲ ਹੀ ਨਹੀਂ ਹੈਗਾ, ਜੇ ਪ੍ਰੋਡਕਸ਼ਨ ਹੀ ਨਹੀਂ ਵੱਧ ਰਹੀ,
ਜਾਂ
ਕਿਉਂ ਪ੍ਰੋਡਕਸ਼ਨ ਕਿਉਂਕਿ ਡਿਪੈਂਡ ਕਰਦੀ ਆ ਪ੍ਰਾਈਸ ਕਿੰਨਾ ਹੈ, ਜੇ ਪ੍ਰਾਈਸ ਹੀ ਬਹੁਤ ਡਿੱਗ ਜਾਏਗਾ ਤਾਂ ਪ੍ਰੋਡਕਸ਼ਨ ਘਟਾਉਣੀ ਪਏਗੀ ਟੂ ਸਸਟੇਨ ਦ ਪ੍ਰਾਈਸ ਐਟ ਅ ਪਰਟੀਕੁਲਰ ਲੈਵਲ, ਤੇ ਜੇ ਪ੍ਰੋਡਕਸ਼ਨ ਨਹੀਂ ਵੱਧਣੀ ਫਿਰ ਨਵੀਂ ਪਾਈਪਲਾਈਨ ਦੀ ਲੋੜ ਹੀ ਕੀ ਹੈ
ਜੀ ਜੀ,
ਕਿਉਂਕਿ ਇਸ ਨਹੀਂ ਬਣਦਾ।
ਸੋ ਇਹ ਗੱਲਾਂ ਹੁਣ ਆਇਲ ਪ੍ਰਾਈਸ ਨੂੰ ਲੈ ਕੇ ਚੱਲਦੀਆਂ ਪਈਆਂ। ਬਾਕੀ ਬਸ ਜੀ ਬਹੁਤ ਹੀ ਕੁਇਕਲੀ ਗੱਲ ਕਰੀਏ ਕਿ ਕੱਲ੍ਹ ਫੈਡਰਲ ਸਰਕਾਰ ਨੇ ਜਿਹੜੀਆਂ ਮੀਥੇਨ ਰੈਗੂਲੇਸ਼ਨਸ ਨੇ ਉਹ ਵੀ ਨਵੀਆਂ ਮੀਥੇਨ ਰੈਗੂਲੇਸ਼ਨਸ ਸਾਂਝੀਆਂ ਕੀਤੀਆਂ ਨੇ, ਅਤੇ ਇਹਨਾਂ ਦਾ ਮਕਸਦ ਇਹ ਹੈ ਕਿ ਜਿਹੜੀ ਅਸੀਂ ਗਲੋਬਲ ਵਾਰਮਿੰਗ ਦੀ, ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਕਸਰ ਜ਼ਿਕਰ ਹੁੰਦਾ ਹੈ ਕਾਰਬਨ ਡਾਈਆਕਸਾਈਡ ਦਾ। ਮੀਥੇਨ ਇੱਕ ਅਜਿਹੀ ਗੈਸ ਹੈ ਜਿਹੜੀ ਕਿ ਕਾਰਬਨ ਡਾਈਆਕਸਾਈਡ ਨਾਲੋਂ ਵੀ 80 ਗੁਣਾ ਜ਼ਿਆਦਾ ਇੰਪੈਕਟ ਰੱਖਦੀ ਹੈ ਜਦੋਂ ਕਲਾਈਮੇਟ ਚੇਂਜ ਨੂੰ ਇਨਫਲੂਐਂਸ ਕਰਨ ਦੇ ਵਿੱਚ। ਇਹ ਜਿਹੜਾ 80 ਗੁਣਾ ਜ਼ਿਆਦਾ ਇੰਪੈਕਟ ਹੈ ਇਹ 20 ਸਾਲਾਂ ਦੀ ਟਾਈਮਲਾਈਨ ਦੇ ਵਿੱਚ, ਕਿ ਜੇ ਦੇਖੀਏ 20 ਸਾਲ ਦੇ ਸਮੇਂ ਦੇ ਵਿੱਚ ਕਾਰਬਨ ਡਾਈਆਕਸਾਈਡ ਨੇ ਕਲਾਈਮੇਟ ਚੇਂਜ ਉੱਪਰ ਕਿਹੋ ਜਿਹਾ ਅਸਰ ਪਾਇਆ, ਅਤੇ ਉੰਨੀ ਹੀ ਮਿਕਦਾਰ ਦੇ ਵਿੱਚ ਮੀਥੇਨ ਦਾ ਕਿੰਨਾ ਅਸਰ ਪਿਆ, ਤਾਂ ਉਸ 20-year ਪੀਰੀਅਡ ਦੇ ਵਿੱਚ ਮੀਥੇਨ ਦਾ ਇੰਪੈਕਟ 80 ਗੁਣਾ ਜ਼ਿਆਦਾ ਹੋਏਗਾ। ਅਤੇ ਕੈਨੇਡਾ ਦੇ ਵਿੱਚ ਮੀਥੇਨ ਦੀ ਸਭ ਤੋਂ ਜ਼ਿਆਦਾ ਜੇ ਐਮਿਸ਼ਨਸ ਹੁੰਦੀਆਂ ਨੇ ਉਹ ਆਇਲ ਐਂਡ ਗੈਸ ਸੈਕਟਰ ਤੋਂ ਹੁੰਦੀਆਂ ਨੇ।
ਬਿਲਕੁਲ, ਅਤੇ 2018 ਦੇ ਵਿੱਚ ਅਸੀਂ ਪਹਿਲੀ ਵਾਰ ਆਪਣੇ ਵਾਸਤੇ ਟਾਰਗੇਟ ਸੈੱਟ ਕੀਤਾ ਸੀ ਕਿ ਮੀਥੇਨ ਐਮਿਸ਼ਨਸ ਅਸੀਂ ਕਿਵੇਂ ਘਟਾਉਣੀਆਂ ਨੇ। ਸੋ ਉਦੋਂ ਟਾਰਗੇਟ ਇਹ ਮਿੱਥਿਆ ਗਿਆ ਸੀ ਕਿ 2025 ਤੱਕ ਅਸੀਂ 2012 ਦੇ ਮੁਕਾਬਲੇ ਆਪਣੀਆਂ ਮੀਥੇਨ ਐਮਿਸ਼ਨਸ 40-45% ਘਟਾਵਾਂਗੇ
ਜੀ।
2025 ਦਾ ਹੁਣ ਖਤਮ ਹੋ ਗਿਆ, ਸੋ ਨਵਾਂ ਟਾਰਗੇਟ ਸੈੱਟ ਕਰਨਾ ਸੀ। ਸੋ ਕੱਲ੍ਹ ਐਲਾਨਿਆ ਗਿਆ ਕਿ ਅਸੀਂ ਹੁਣ ਇਹ ਚਾਹੁੰਦੇ ਹਾਂ ਕਿ 2028-2040 ਦਰਮਿਆਨ ਅਸੀਂ ਆਪਣੀਆਂ ਜਿਹੜੀਆਂ ਮੀਥੇਨ ਐਮਿਸ਼ਨਸ ਨੇ ਉਹਨਾਂ ਨੂੰ 304 ਮੈਗਾ ਟਨ ਘਟਾ ਦਈਏ। ਸੋ ਜਿਹਦਾ ਮਤਲਬ ਬੇਸਿਕਲੀ ਇਹ ਹੋਏਗਾ ਕਿ 2030 ਤੱਕ ਅਸੀਂ ਆਪਣੀਆਂ ਮੀਥੇਨ ਐਮਿਸ਼ਨਸ ਨੂੰ ਹੁਣ 75% ਘਟਾਉਣਾ ਚਾਹੁੰਦੇ ਹਾਂ ਐਜ਼ ਕੰਪੇਅਰ ਟੂ 2012 ਦੇ ਮੁਕਾਬਲੇ 75% ਅਸੀਂ ਆਪਣੀਆਂ ਮੀਥੇਨ ਐਮਿਸ਼ਨਸ ਘਟਾਉਣਾ ਚਾਹੁੰਦੇ ਹਾਂ। ਪਰ ਇਹਦੇ ਵਾਸਤੇ ਅਲਬਰਟਾ ਨੂੰ 5 ਸਾਲ ਐਕਸਟਰਾ ਦਿੱਤੇ ਗਏ
ਨੇ,
ਕਿਉਂਕਿ ਉਹ MOU ਦੇ ਵਿੱਚ।
ਜਿਹੜਾ ਤੁਸੀਂ 304 ਮੈਗਾ ਟਨ ਦਾ ਵਸਤੂ ਜ਼ਿਕਰ ਕੀਤਾ ਇਹ ਇਕੱਲੇ ਆਇਲ ਐਂਡ ਗੈਸ ਸੈਕਟਰ ਵਾਸਤੇ ਆ,
ਹਾਂਜੀ,
ਕਿਉਂਕਿ ਜਿਹੜਾ ਔਰਗੈਨਿਕ ਵੇਸਟ ਆ ਮੀਥੇਨ ਉਹ 'ਚੋਂ ਵੀ ਐਮਿਟ ਹੁੰਦੀ ਆ। ਲੈਂਡਫਿਲਸ ਨੂੰ ਇਹ ਟੀਚਾ ਦਿੱਤਾ ਗਿਆ ਕਿ 2040 ਤੱਕ ਉਹਨਾਂ ਨੇ 100 ਮੈਗਾ ਟਨ ਮੀਥੇਨ ਦੀਆਂ ਐਮਿਸ਼ਨਸ ਦੇ ਵਿੱਚ ਕਟੌਤੀ ਕਰਨੀ ਆ। ਅਤੇ ਫਿਰ ਗੱਲ ਉਹੀ ਹੈ ਕਿ ਅਲਬਰਟਾ ਨੂੰ ਜਿਹੜਾ 5 ਸਾਲ ਦਾ ਇੱਕ ਐਕਸਟਰਾ ਰਨਵੇ ਦੇ ਦਿੱਤਾ ਗਿਆ ਕਿ ਤੁਸੀਂ 2035 ਤੱਕ ਦਾ ਸਮਾਂ ਲੈ ਲਓ ਆਪਣੀਆਂ ਆਇਲ ਐਂਡ ਗੈਸ ਸੈਕਟਰ ਸਪੈਸੀਫਿਕ ਜਿਹੜੀਆਂ ਐਮਿਸ਼ਨਸ ਨੇ ਉਹਨਾਂ ਨੂੰ ਘਟਾਉਣ ਦੇ ਲਈ। ਉੱਤੋਂ ਕਈ ਜਿਹੜੇ ਇੰਡਸਟਰੀ ਐਕਸਪਰਟਸ ਨੇ ਉਹ ਖੁਸ਼ ਨੇ, ਪਰ ਜਿਹੜੇ ਐਨਵਾਇਰਮੈਂਟਲਿਸਟ ਨੇ ਉਹ ਬੜੇ ਨਾਰਾਜ਼ ਨੇ। ਇੱਕ ਤਰ੍ਹਾਂ ਤੁਸੀਂ ਇਹ ਦੇਖ ਲਓ, ਜਦੋਂ ਦੀ ਮਾਰ ਕਾਰਨੀ ਦੀ ਸਰਕਾਰ ਬਣੀ ਹੈ ਵਸੂਰੀ, ਇਹਨਾਂ ਨੇ ਅਜੇ ਤੱਕ ਜਿਹੜਾ ਵੀ ਕੋਈ ਪੁਰਾਣਾ ਕਲਾਈਮੇਟ ਪਲਾਨ ਨਾਲ ਰਿਲੇਟਡ ਜੋ ਵੀ ਕੋਈ ਪੋਲਿਸੀ ਸੀ ਉਹਨੂੰ ਡਿਸਮੈਂਟਲ ਹੀ ਕੀਤਾ। ਅਜਿਹਾ ਕੱਲ੍ਹ ਪਹਿਲੀ ਵਾਰੀ ਹੋਇਆ ਕਿ ਮਾਰਕ ਕਾਰਨੀ ਗਵਰਨਮੈਂਟ ਵੱਲੋਂ ਕਲਾਈਮੇਟ ਪਾਲਿਸੀ ਦੇ ਵਿੱਚ ਕੋਈ ਐਡੀਸ਼ਨ ਕੀਤਾ ਗਿਆ ਹੋਵੇ, ਭਾਵੇਂ ਇਹਦੇ ਵਿੱਚ ਵੀ ਪਿਛਲੇ ਵਾਰ ਵਾਲੇ ਜਿਹੜੇ ਟਾਈਮਲਾਈਨ ਸੀਗੀਆਂ ਉਹਨਾਂ ਦੇ ਵਿੱਚ ਹੁਣ ਕੁਝ ਤਰਮੀਮਾਂ ਅਜਿਹੀਆਂ ਕੀਤੀਆਂ ਨੇ ਕਿ ਉਹਨੂੰ ਐਕਸਟੈਂਡ ਕਰ ਦਿੱਤਾ, ਪਰ ਇਹ ਪਹਿਲੀ ਵਾਰ ਹੈ ਕਿ ਕਾਰਨੀ ਗਵਰਨਮੈਂਟ ਵੱਲੋਂ ਕੋਈ ਕਲਾਈਮੇਟ ਪਾਲਿਸੀ ਐਡੀਸ਼ਨ ਕੀਤਾ ਗਿਆ ਹੋਵੇ।
ਯਾ, ਕਿਉਂਕਿ ਬਿਲਕੁਲ ਮਨਫੀ ਤਾਂ ਨਹੀਂ ਕਰ ਸਕਦੇ ਕਲਾਈਮੇਟ ਐਕਸ਼ਨ ਪਲਾਨ ਨੂੰ। ਸੋ ਜਿਹੜੀਆਂ ਸਹਿੰਦੀਆਂ ਚੀਜ਼ਾਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ। ਇਹਦੇ ਨਾਲ ਅਲਬਰਟਾ ਵੀ ਖੁਸ਼ ਆ ਕਿਉਂਕਿ ਜਿਹੜਾ ਮੀਥੇਨ ਐਮਿਸ਼ਨਸ ਨੇ ਇਹਨਾਂ ਨੂੰ ਐਨਾਲਿਸਟ ਜਿਹੜੇ ਨੇ ਉਹ ਇੱਕ ਲੋਅ ਹੈਂਗਿੰਗ ਫਰੂਟ ਦੱਸਦੇ ਆ ਫੋਰ ਕਲਾਈਮੇਟ ਐਕਸ਼ਨ ਪਲਾਨ, ਕਿਉਂਕਿ ਜਿਹੜੀਆਂ ਟੈਕਨੋਲੋਜੀਜ਼ ਨੇ ਉਹ ਕਾਫੀ ਅਸਰਦਾਰ ਸਾਬਤ ਹੋਈਆਂ ਨੇ ਅਜੇ ਤੱਕ, ਕਿ ਜੇ ਟੈਕਨੋਲੋਜੀ ਇੰਪਲੀਮੈਂਟ ਕੀਤੀ ਜਾਵੇ ਤਾਂ ਮੀਥੇਨ ਐਮਿਸ਼ਨਸ ਘਟਾਈਆਂ ਜਾ ਸਕਦੀਆਂ ਨੇ, ਤੇ ਉਹ ਟੈਕਨੋਲੋਜੀ ਸਸਤੀ ਵੀ ਹੈ
ਜੀ ਜੀ ਜੀ,
ਸੋ ਸਸਤੇ ਚ ਵਧੀਆ ਕੰਮ ਹੋ ਜਾਂਦਾ
ਜੀ.
ਤੇ ਕੈਨੇਡਾ ਦਾ ਜਿਹੜਾ ਕਲਾਈਮੇਟ ਐਕਸ਼ਨ ਪਲਾਨ ਹੈ, ਸਾਨੂੰ ਪਤਾ ਕਿ ਅਸੀਂ ਉਹਦੇ ਟਾਰਗੇਟਸ ਕਦੇ ਵੀ ਅਚੀਵ ਨਹੀਂ ਕੀਤੇ, ਕਦੇ ਵੀ ਅਸੀਂ ਮਿਥਦੇ ਰਹਿੰਦੇ ਹਾਂ ਟਾਰਗੇਟ ਕਿ 40% ਘਟਾ ਦੇਵਾਂਗੇ, ਮਿਸ਼ਨ 45% ਘਟਾ ਦੇਵਾਂਗੇ, ਅਸੀਂ 20-25% ਤੋਂ ਉੱਪਰ ਕਦੇ ਗਏ ਨਹੀਂ
ਜੀ.
ਪਰ ਮੀਥੇਨ ਐਮਿਸ਼ਨਸ ਦੇ ਵਿੱਚ, ਸੋ ਸਾਡੇ ਜੇ ਕਲਾਈਮੇਟ ਐਕਸ਼ਨ ਦਾ ਰਿਪੋਰਟ ਕਾਰਡ ਦੇਖੋਗੇ ਉਹਦੇ ਵਿੱਚ ਮੀਥੇਨ ਐਮਿਸ਼ਨਸ ਤੇ ਸਾਡੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੈ. ਸੋ ਹੁੰਦਾ ਨਾ ਵੀ ਜਿਹੜਾ ਬੱਚਾ ਫਸਟ ਆਉਂਦਾ ਵੀ ਉਹਨੂੰ ਇੱਕ ਹੋਰ ਕਲਾਸ ਵੀ ਐਨਰੋਲ ਕਰਾ ਦਿਓ,
ਨਹੀਂ ਜਾਂ ਫਿਰ ਕੀ ਹੁੰਦਾ ਜਿਵੇਂ ਜੇ ਰਿਪੋਰਟ ਕਾਰਡ ਦੀ ਗੱਲ ਹੈ ਨਾ, ਤੁਸੀਂ ਸਾਰੇ ਪਾਸੇ ਦੇਖਦੇ ਹੋ ਐਚ ਵੀ ਨੰਬਰ ਘੱਟ, ਐਚ ਵੀ ਨੰਬਰ ਘੱਟ, ਐਚ ਵੀ ਨੰਬਰ ਘੱਟ, ਫਿਜ਼ੀਕਲ ਐਜੂਕੇਸ਼ਨ 100 ਚੋਂ 100
ਤੇ ਉਹਨੂੰ ਸਭ ਤੋਂ ਉੱਪਰ ਲਿਖੋ,
ਉਹਨੂੰ ਸਭ ਤੋਂ ਉੱਪਰ ਲਿਖੋ,
ਤੇ ਅਗਲੀ ਕਹੋ ਵੀ ਅਗਲੀ ਵਾਰੀ ਮੈਂ 105 ਨੰਬਰ ਲੈ ਕੇ ਆਊਂ 100 ਦੇ ਵਿੱਚ,
ਜੀ ਜੀ ਜੀ,
ਹੋਰ ਜ਼ਿਆਦਾ ਪ੍ਰੋਜੈਕਟ ਕਰਕੇ ਦੱਸੋ
ਜੀ.
ਸੋ ਉਹ ਚੀਜ਼ ਹੈ
ਜੀ. ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ.
ਥੈਂਕ ਯੂ ਜੀ.
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਫਿਰ ਗੱਲ ਹੁੰਦੀ ਸਵੇਰੇ.
ਥੈਂਕ ਯੂ.
ਥੈਂਕ ਯੂ ਜੀ.